years, 10 years, 15, 20 years, 25 years, 30 years, they separated. So, then that love is true or not? And that love is true or not? That's my question.
That is such a beautiful question, Yudhvir ji. And I think jo teri shabd ne na I love you ya love you aap a word kehneya eh bahut zyada use aaj de time de vich kita ja reha but I think deepest level te nu understand nahi kar rahe log jidda hun apan kise di in particular gal vi nahi kar rahe but I think jadon tusi kise nu keh dende ho ke this is true love ya like I love you I think oh cheez unconditional udon hundi ya ke jadon fir pehla banda soch lave tusi ek hana like partner choose kar rahe ho 100 cheezan dekh lo 100 cheezan analyze kar lo but jab tusi kehta ke I love you then it should be for lifetime jo cheez nahi aa I think my like ida ek jo answer aa straight I can also say that ki oh true love nahi aa but I would like to explain here as well because jadon aapa kise nu kehne aa ke I love you it simply means ki oh unconditionally aapa like hana bhi I'm loving you unconditional love ohi hunda jithe koi condition nahi hundi And after a separation, jo tusi reasons dekhde ho ke hai na kuch bhi kise ne cheat karta ya koi nikke nikke reason hai saadi like bonding nahi hegi ya kuch bhi ne then fir conditions aa gayi na utthe jab conditions aa gayi I don't think so that's true love unconditional love jadon hunda ya fir tuhanu ek ek bahut beautiful song hai punjabi de vich which is ki pehla like hai na je tuhanu pyar hunda fir apne aap oh soul tuhanu beautiful lagan lag jandi ha doesn't matter ki cheez ne and improve karna hamesha important aa ki jinna zyada apne aap nu insaan hai na improve karda janda with time oh je tade partner de naal ya sahi partner aa tusi dono refine karoge tusi ek dooje nu improve karoge and I think that is true love and it is unconditional so I think je koi separate ho reha after a certain time it's their personal choice but I don't think so that is true love ji
theek hai main dobara gal karda hai ki main sawal le khada kita ki je bahut sare assi celebrities nu dekhde ha ke they fall in love just a hypothetical example maybe kise de naal eh milda julda bhi ho jave ke do movie stars ne chahe hollywood hai bollywood hai they both fall in love they both get married assi kehne ha zabardast story hegi hai ਠੀਕ ਹੈ ਔਰ ਉਹਨਾਂ ਦੇ ਬੱਚੇ ਹੋ ਗਏ ਬੱਚੇ ਬੜੇ ਹੋ ਗਏ ਪਰ 5 ਸਾਲ 10 ਸਾਲ 15 ਸਾਲ 20 ਸਾਲ 25 ਸਾਲ 30 ਸਾਲ ਬਾਅਦ ਅਚਾਨਕ ਉਹ ਅਲੱਗ ਹੋ ਜਾਂਦੇ ਨੇ ਫਿਰ ਉਹ ਜਿਹੜਾ ਸ਼ੁਰੂ ਚ ਤਾਂ ਬਿਲਕੁਲ ਲਵ ਕਿਤੇ ਨਾ ਕਿਤੇ ਤਾਂ ਪਿਆਰ ਸੀਗਾ ਹੀ ਨਾ ਤਾਂ ਹੀ ਉਹ ਦੋਨੋਂ ਇਕੱਠੇ ਹੋਏ ਤਾਂ ਹੀ ਉਹਨਾਂ ਦੋਨਾਂ ਦੀ ਮੈਰਿਜ ਹੋਈ ਤਾਂ ਹੀ ਉਹਨਾਂ ਦੇ ਅੱਗੇ ਸਕਸੈਸਫੁਲ ਕੈਰੀਅਰ ਵੀ ਚੱਲਦੇ ਰਹੇ ਬੱਚੇ ਹੋ ਗਏ ਬਟ ਸਾਰਾ ਸਿਲਸਿਲਾ ਚੱਲਦਾ ਰਿਹਾ ਔਰ ਫਿਰ ਉਸ ਤੋਂ ਬਾਅਦ ਫਿਰ ਉਹ ਅਲੱਗ ਹੋ ਗਏ ਠੀਕ ਹੈ ਸੋ ਕੀ ਉਹ ਟਰੂ ਲਵ ਸੀਗਾ ਨਹੀਂ ਸੀਗਾ ਇਹ ਮੇਰਾ ਸਵਾਲ ਸੀਗਾ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਦੇਰ ਇਜ਼ ਨੋ ਸੱਚ ਥਿੰਗ ਐਜ਼ ਟਰੂ ਲਵ ਮੈਂ ਕਿਉਂਕਿ ਮੈਂ ਲਵ ਦੇ ਨਾਲ ਐਡਜੈਕਟਿਵ ਜੋੜਦਾ ਹੀ ਨਹੀਂ ਹੈ ਆਈ ਥਿੰਕ ਜੋ ਸਹੀ ਮਾਇਨੇ ਜਿਹਨੂੰ ਅਸੀਂ ਲਵ ਕਹਿੰਦੇ ਆ ਬਹੁਤ ਸਮਝਣ ਵਾਲੀ ਗੱਲ ਆ ਲਵ ਇਜ਼ ਯੂ ਨੋ ਮੇਰੇ ਜ਼ਾਤੀ ਤੌਰ ਤੇ ਮੰਨਣਾ ਲਵ ਇਜ਼ ਇਟਰਨਲ ਵਾਈ ਐਮ ਸੇਇੰਗ ਲਵ ਇਜ਼ ਇਟਰਨਲ ਕਿਉਂਕਿ ਲਵ ਜਿਹੜਾ ਨਾ ਉਹ ਟਾਈਮ ਔਰ ਫਿਜ਼ੀਕਲ ਲਿਮਿਟੇਸ਼ਨਸ ਦਾ ਮੁਹਤਾਜ ਨਹੀਂ ਹੈ ਮੇਰੇ ਮੈਂ ਆਪਣੇ ਫਾਦਰ ਸਾਹਿਬ ਨੂੰ ਪਿਆਰ ਕਰਦਾ ਉਹ ਇਸ ਦੁਨੀਆਂ 'ਚ ਨਹੀਂ ਹੈਗੇ ਠੀਕ ਹੈ ਸੋ ਨਾ ਤੇ ਟਾਈਮ ਮੇਰੇ ਫਾਦਰ ਸਾਹਿਬ ਨਾਲ ਜਿਹੜਾ ਪਿਆਰ ਹੈ ਨਾ ਉਹ ਟਾਈਮ ਦਾ ਮੁਹਤਾਜ ਹੈ ਕਿ ਜੀ ਕੱਲ ਸੀਗਾ ਅੱਜ ਨਹੀਂ ਹੋਏਗਾ ਠੀਕ ਹੈ ਔਰ ਨਾ ਉਹ ਫਿਜ਼ੀਕਲ ਲਿਮਿਟੇਸ਼ਨਸ ਦਾ ਮੁਹਤਾਜ ਹੈ ਕਿ ਉਹਨਾਂ ਦੀ ਫਿਜ਼ੀਕਲ ਅੱਜ ਐਗਜ਼ਿਸਟੈਂਸ ਹੈ ਕਿ ਨਹੀਂ ਹੈ ਉਹਨਾਂ ਦੀ ਰੂਹ ਤੇ ਹੋਏਗੀ ਇਸ ਪਲੈਨਟ ਦੇ ਵਿੱਚ ਕਿਤੇ ਨਾ ਕਿਤੇ ਇਸ ਯੂਨੀਵਰਸ 'ਚ ਉਹਨਾਂ ਦੀ ਰੂਹ ਹੈ ਸੋ ਪਿਆਰ ਤੇ ਉਸੇ ਤਰ੍ਹਾਂ ਰਹਿੰਦਾ ਉਹ ਕਦੇ ਚੇਂਜ ਨਹੀਂ ਹੋ ਸਕਦਾ ਦੈਟ ਇਜ਼ ਲਵ ਸੋ ਉਹ ਫਿਰ ਚਾਹੇ ਸਾਡਾ ਪੇਰੈਂਟਸ ਨਾਲ ਹੈ ਦਾਦਾ ਦਾਦੀ ਨਾਲ ਹੈ ਸਿਬਲਿੰਗਸ ਦੇ ਨਾਲ ਹੈ ਚਾਹੇ ਫਿਰ ਸਾਡਾ ਕਿਸੇ ਹੋਰ ਦੇ ਨਾਲ ਹੈ ਉਹ ਜਿਹੜਾ ਲਵ ਹੈ ਉਹ ਡੈਫੀਨੇਟਲੀ ਉਸੇ ਤਰ੍ਹਾਂ ਦਾ ਰਹੇਗਾ ਸੋ ਆਈ ਥਿੰਕ ਲਵ ਇਜ਼ ਇਟਰਨਲ ਉਹਦੇ ਵਿੱਚ ਕੋਈ ਇਹ ਨਹੀਂ ਪੋਸੀਬਿਲਿਟੀ ਹੋ ਸਕਦੀ ਕਿ ਫਿਰ ਉਹ ਫਿਜ਼ੀਕਲ ਲਿਮਿਟੇਸ਼ਨਸ ਦੇ ਨਾਲ ਰਹਿ ਗਿਆ ਈਵਨ ਬਿਯੋਂਡ ਇਸ ਪਲੈਨਟ ਤੋਂ ਛੱਡਣ ਤੋਂ ਬਾਅਦ ਵੀ ਉਹ ਉਸੇ ਤਰ੍ਹਾਂ ਰਹੇਗਾ ਚਾਹੇ ਦੋ ਰੂਹਾਂ ਇਸ ਪਲੈਨਟ ਨੂੰ ਛੱਡ ਵੀ ਜਾਣ ਦੋ ਰੂਹਾਂ ਇਸ ਪਲੈਨਟ ਨੂੰ ਛੱਡ ਗਈਆਂ ਬਟ ਉਹ ਪਿਆਰ ਤੇ ਉਹਨਾਂ ਦਾ ਇੱਥੇ ਮੌਜੂਦ ਰਹੇਗਾ ਔਰ ਜੇ ਦੋ ਦੇ ਵਿੱਚੋਂ ਇੱਕ ਰੂਹ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦੇ ਹੀ ਦਿੱਤਾ ਕਿ ਮਾਈ ਫਾਦਰ ਹੀ ਇਜ਼ ਨਾਟ ਹੇਅਰ ਫਿਜ਼ੀਕਲੀ ਬਟ ਪਿਆਰ ਤੇ ਉਸੇ ਤਰ੍ਹਾਂ ਬਰਕਰਾਰ ਰਹੇਗਾ ਸੋ ਦੈਟ ਇਜ਼ ਵਟ ਆਈ ਬਿਲੀਵ ਅਗੇਨ ਦੀਜ਼ ਆਰ ਆਲ ਵੈਰੀ ਸਬਜੈਕਟਿਵ ਥਿੰਗਸ ਇੰਡੀਵਿਜੁਅਲ ਚੋਇਸਿਸ ਇੰਡੀਵਿਜੁਅਲ ਥਾਟਸ ਇੰਡੀਵਿਜੁਅਲ ਓਪੀਨੀਅਨਸ ਮੇਰਾ ਇਹ ਜ਼ਾਤੀ ਤੌਰ ਤੇ ਮੰਨਣਾ ਹੈਗਾ ਕਿ ਲਵ ਇਜ਼ ਇਟਰਨਲ ਅਦਰਵਾਈਜ਼ ਨਹੀਂ ਹਾਂਜੀ ਜੀ ਤੁਸੀਂ ਆਪਣੇ ਵਿਚਾਰ ਦਿਓ ਔਰ ਫਿਰ ਅਸੀਂ ਇਹਨੂੰ ਰੈਪ ਅਪ ਕਰਦੇ ਹਾਂ ਬਾਕੀ ਇੱਕ ਚੀਜ਼ ਤੁਸੀਂ ਕਿਉਂਕਿ ਹੀਲਿੰਗ ਦੀ ਵੀ ਅੱਜ ਗੱਲ ਕਰ ਰਹੇ ਸੀਗੇ ਦਾ ਓਨਲੀ ਵੇ ਜੇ ਅਸੀਂ ਚਾਹੁੰਦੇ ਹਾਂ ਕਿ ਪੀਪਲ ਅਰਾਊਂਡ ਅਸ ਕਿਉਂਕਿ ਹੀਲਿੰਗ ਦੀ ਜ਼ਰੂਰਤ ਸਭ ਨੂੰ ਆ ਸਾਨੂੰ ਵੀ ਆ ਮੈਨੂੰ ਵੀ ਆ ਮੈਨੂੰ ਬਿਲਕੁਲ ਹੀਲਿੰਗ ਦੀ ਜ਼ਰੂਰਤ ਹੈ ਸਾਨੂੰ ਸਾਰਿਆਂ ਨੂੰ ਹੀਲਿੰਗ ਦੀ ਜ਼ਰੂਰਤ ਹੈ ਬਟ ਆਈ ਥਿੰਕ ਦਾ ਓਨਲੀ ਵੇ ਟੂ ਹੀਲ ਹੀਲ ਕਰਨ ਲਈ ਕੀ ਕਰਨਾ ਹੈ, ਦਵਾਈ ਕਿਹੜੀ ਹੈ, ਉਹ ਕਿਤੇ ਬਾਹਰ ਕਿਸੇ ਮੈਡੀਸਿਨ ਸਟੋਰ ਤੇ ਨਹੀਂ ਮਿਲਦੀ, ਕਿਸੇ ਡਾਕਟਰ ਤੋਂ ਨਹੀਂ ਮਿਲਦੀ। ਹੀਲਿੰਗ ਦੀ ਦਵਾਈ ਜਿਹੜੀ ਸਭ ਤੋਂ ਪਾਵਰਫੁਲ ਦਵਾਈ ਹੈ ਉਹ ਤੇ ਇੱਕੋ ਹੀ ਹੈ, ਦੈਟ ਇਜ਼ ਲਵ। ਅਫਕੋਰਸ ਦੇਰ ਆਰ ਅਦਰ ਐਸਪੈਕਟਸ ਆਫ ਦੈਟ ਐਸ ਵੈਲ, ਸੋ ਸਭ ਤੋਂ ਪਾਵਰਫੁਲ ਚੀਜ਼ ਤਾਂ ਲਵ ਹੈ ਫੋਰ ਐਵਰੀ ਵਨ। ਔਰ ਇਸ ਲਈ ਮੈਂ ਕੋਸ਼ਿਸ਼ ਕਰ ਰਿਹਾ, ਟਰਾਈ ਕਰ ਰਿਹਾ, ਹਾਲਾਂਕਿ ਮੇਰਾ ਪ੍ਰੋਫੈਸ਼ਨ ਜਿਹੜਾ ਬਹੁਤ ਚੈਲੰਜਿੰਗ ਹੈ, ਆਈ ਹੈਵ ਟੂ ਵਾਕ ਦੈਟ ਟਾਈਟ ਰੋਪ ਵਿਦ ਮਾਈ ਪ੍ਰੋਫੈਸ਼ਨ ਇਨ ਜਰਨਲਿਜ਼ਮ ਐਂਡ ਜੋ ਮੈਂ ਕਰਨਾ ਚਾਹੁੰਦਾ ਹਾਂ, ਕਿ ਮੈਂ ਸਮਝਦਾ ਕਿ ਵਟ ਐਲਸ ਆਰ ਵੀ ਔਨ ਦਿਸ ਪਲੈਨਟ ਫੋਰ ਅਦਰ ਦੈਨ ਯੂ ਨੋ ਟੂ ਲਵ ਐਂਡ ਬੀ ਲਵਡ। ਇਸ ਤੋਂ ਜ਼ਿਆਦਾ ਤਾਂ ਹੋਰ ਕੋਈ ਹੋ ਹੀ ਨਹੀਂ ਸਕਦਾ। ਸੋ ਜਿਹੜੀ ਤੁਸੀਂ ਅੱਜ ਗੱਲ ਕਰ ਰਹੇ ਹੋ ਹੀਲਿੰਗ ਲਈ ਵੀ, ਬਸ ਉਹੀ ਦਵਾਈ ਹੈ, ਲਵ, ਕਾਈਂਡਨੈਸ, ਕੇਅਰਿੰਗ, ਕੰਪੈਸ਼ਨੇਟ, ਜੈਸੀ ਇਹ ਸਾਰੀਆਂ ਚੀਜ਼ਾਂ ਹੈ, ਹੀਲਿੰਗ ਆਪਣੇ ਆਪ ਹੀ ਫਿਰ ਵਿਲ ਕੀਪ ਔਨ ਸਪਰੈਡਿੰਗ ਹੀਲਿੰਗ, ਲਵ, ਕਾਈਂਡਨੈਸ ਜੀ। ਬਹੁਤ ਸ਼ੁਕਰੀਆ ਅੱਜ ਦਾ ਤੁਹਾਡਾ ਜਿਹੜਾ ਥੋਟ ਸੀਗਾ ਉਹ ਬਹੁਤ ਹੀ, ਇਟ ਵਾਜ਼ ਵੈਰੀ ਥੋਟ ਪ੍ਰੋਵੋਕਿੰਗ, ਗ੍ਰੇਟ ਥੋਟ, ਥੈਂਕ ਯੂ।
ਥੈਂਕ ਯੂ ਬਿਲਕੁਲ ਯੁਧਵੀਰ ਜੀ। ਐਂਡ ਇਹਦੇ ਨਾਲ ਹੀ ਇੱਕ ਛੋਟੀ ਜਿਹੀ ਬ੍ਰੇਕ ਦਾ ਵੀ ਬਿਲਕੁਲ ਸਮਾਂ ਹੋ ਗਿਆ, ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਇੱਕ ਰਿਕਾਰਡਡ ਬ੍ਰੇਕ ਇੱਥੇ ਜ਼ਰੂਰ ਲੈ ਲਈਏ।
ਪਲੀਜ਼ 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 ਗੋ ਅਹੈਡ, ਬ੍ਰੇਕ ਤੋਂ ਬਾਅਦ ਫਿਰ ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ। ਉਹਨਾਂ ਦੇ ਨਾਲ ਕਵਲਜੀਤ ਮਿਨਹਾਸ ਸਾਹਿਬ ਨਾਲ ਗੱਲ ਕਰਾਂਗੇ, ਉਹਨਾਂ ਨੇ ਅੱਜ ਸਵੇਰੇ ਅਰਲੀ ਕਾਲ ਕਰ ਦਿੱਤੀ ਹੈ, ਇਕਬਾਲ ਸਾਹਿਬ ਕੁਝ ਆਪਣੀ ਥੋਟ ਸ਼ੇਅਰ ਕਰਨਾ ਚਾਹੁੰਦੇ ਨੇ। ਸੋ ਰਿਕਾਰਡਡ ਬ੍ਰੇਕ ਤੋਂ ਬਾਅਦ ਸਾਰੀ ਅਰਲੀ ਕਾਲਸ ਆਉਂਦੀਆਂ ਕਰਾਂਗੇ ਜੀ।
ਜੀ ਬਿਲਕੁਲ, ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ, ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਰੱਖਾਂਗੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ।
Why Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
तैयार हो जाओ।
यू आर लिसनिंग टू WTOR 770 AM, यंगस्टाउन, टोरंटो।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ब्रैंटन शहर एक इन्वेसिव स्पेशीज मैनेजमेंट स्ट्रेटेजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ्फुज में मदद देगा जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूम के लिए विजिट कीजिए brampton.ca/invest।
तैयार हो जाओ एक उत्साहजनक क्रिकेट बैटिंग एक्सपीरियंस ले बैटवे दे नाल। ज्वाइन करो एक्शन ते अपनी क्रिकेट दी जानकारी नू अपनी जित विच तब्दील करो। स्टेप अप करो क्रीज ते छक्का लगाओ बैटवे दे यूजर फ्रेंडली प्लेटफॉर्म नाल। एक्शन नू करो फील ते जित नू करो एक्सपीरियंस लाइक नेवर बिफोर। अवेलेबल इन ऑनटेरियो ओनली, मस्ट बी 19 इयर्स और ओल्डर टू प्ले, प्लीज प्ले रिस्पॉन्सिबली।
इमेजिन करो एक एहो जी जगह जिथे यू कैन लिव ग्रेट राइट नाउ। ये सब कुछ स्टार्ट हो रहा है 31 मई, तो सिम्को लैंडिंग कैसे क्विच जस्ट नॉट ऑन द 404। टूर करो 4 स्टनिंग मॉडल होम्स, ते पाओ अपना ड्रीम होम विद 2 और 3 कार गराजेस स्टार्टिंग फ्रॉम जस्ट 900। फील करो अनबीटेबल होम वैल्यू एंड लिव ग्रेट नाउ एट सिम्को लैंडिंग। ग्रेट वैल्यू, ग्रेट स्पेस, एक डेवलप्ड कम्युनिटी जो तो हर एक परिवार नु बहुत पसंद आएगी। विजिट करो आज ही newcastwick.com से जियो लाइफ फुल स्टाइल विच लिव ग्रेट नाउ।
न्यू निसान के लिए बढ़िया डील्स ढूंढ रहे हो तो पहुंचिए 31 मई को ब्रैम्पटन नॉर्थ निसान, जहां एक निसान फैक्ट्री का रिप्रेजेंटेटिव होगा जो इंश्योर करेगा कि कोई भी डील मिस ना हो। डोर क्रैशर डील्स में लीजिए लीज ऑफर्स लाइक रोग है सिर्फ $99 पर वीक फॉर अप टू 30 मंथ्स, या सेंट्रा प्लस सिर्फ $10 पर डे फॉर अप टू 60 मंथ्स। दोनों ही डील जीरो डाउन, टैक्सेस एक्स्ट्रा, बाइक सिलेक्शन रिबेट और कई इंसेंटिव के लिए पहुंचिए 31 मई सैटरडे एट ब्रैम्पटन नॉर्थ निसान। कॉल 9054591600 और विजिट ब्रैम्पटन नॉर्थ।
खूबसूरती वधाउन लई, उमर छपाउन लई देसी कैनेडियन नेचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिन तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर खरीदन लई वेबसाइट desicanadian.com ते जाओ, जां रामा गिल नूं फोन करो 519-569-9282 519-569-9282। ਤੁਹਾਡੇ ਖੂਬਸੂਰਤ ਵਾਲਾਂ ਦੀ ਚਰਚਾ ਕੁਝ ਇਸ ਤਰ੍ਹਾਂ
ਹੋਏਗੀ।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ CEO ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ, ਜਿੱਥੇ ਸਭ ਤੋਂ ਪਹਿਲਾਂ ਮੈਂ ਕਾਲਸ ਵੀ ਅਸੀਂ ਤੁਹਾਡੀਆਂ ਆਉਂਦੀਆਂ ਜਿਹੜੀਆਂ ਕਰਨ ਜਾ ਰਹੇ ਹਾਂ। ਲੇਕਿਨ ਕਾਲਸ ਲੈਣ ਤੋਂ ਪਹਿਲਾਂ ਮੈਂ ਕੁਇਕਲੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਅੱਜ ਦਾ ਇਹ ਮੁਕਾਬਲਾ ਹੋ ਰਿਹਾ ਹੈਗਾ, ਬੜਾ ਅਹਿਮ ਮੁਕਾਬਲਾ ਹੈ ਅੱਜ ਦੋਨੋਂ ਹੀ ਟੀਮਸ, ਕਿਉਂਕਿ ਹਰ ਟੀਮ ਹਜੇ ਫਸਟ ਔਰ ਸੈਕੰਡ ਪੋਜੀਸ਼ਨ ਕਿਸੇ ਦੀ ਵੀ ਕਨਫਰਮ ਨਹੀਂ ਹੈ ਔਰ ਹਰ ਟੀਮ ਚਾਹੇਗੀ ਕਿ ਫਸਟ ਜਾਂ ਸੈਕੰਡ ਦੇ ਵਿੱਚ ਅਸੀਂ ਇੱਕ ਆ ਜਾਈਏ। ਪੰਜਾਬ ਅੱਜ ਦਾ ਜਿਹੜਾ ਮੈਚ ਹੈ ਇਹ ਜੈਪੁਰ ਦੇ ਵਿੱਚ ਖੇਲਿਆ ਜਾ ਰਿਹਾ ਔਰ ਜੈਪੁਰ ਦੇ ਵਿੱਚ ਇਸ ਮੁਕਾਬਲੇ ਚ ਪੰਜਾਬ ਦੀ ਟੀਮ ਨੇ ਟਾਸ ਜਿੱਤਿਆ ਔਰ ਪੰਜਾਬ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਤੀਸਰਾ ਓਵਰ ਚੱਲ ਰਿਹਾ, 19 ਵਿਦਆਊਟ ਲਾਸ, 19 ਰਨ ਬਿਨਾਂ ਕਿਸੇ ਨੁਕਸਾਨ ਦੇ। ਰੋਹਿਤ ਸ਼ਰਮਾ ਥੋੜਾ ਸਲੋ ਖੇਡ ਰਹੇ ਨੇ, ਹਜੇ ਸਿਰਫ 1 ਰਨ ਬਣਾਇਆ ਉਹਨਾਂ ਨੇ 5 ਗੇਂਦਾਂ ਦੇ ਵਿੱਚ, 5 ਗੇਂਦਾਂ 1 ਰਨ। ਲੇਕਿਨ ਦੂਸਰੀ ਤਰਫ ਰਾਇਨ ਰਿਕਲਟਨ ਤੇਜ਼ ਤਰਾਰ ਬੱਲੇਬਾਜ਼ੀ, 16 ਰਨ ਬਣਾ ਚੁੱਕੇ ਨੇ, ਸਿਰਫ 11 ਗੇਂਦਾਂ ਜਿਹੜੀਆਂ ਉਹਨਾਂ ਨੇ ਖੇਲੀਆਂ ਨੇ ਹਜੇ ਤੱਕ। ਸੋ ਦੈਟਸ ਕੁਆਇਟ ਇੰਟਰਸਟਿੰਗ। ਰਾਇਨ ਰਿਕਲਟਨ ਜਿਹੜੇ ਨੇ ਸਾਊਥ ਅਫਰੀਕਨ ਬੱਲੇਬਾਜ਼ ਨੇ,
ਸੋ ਜ਼ਬਰਦਸਤ ਬੈਟਿੰਗ ਜਿਹੜੀ ਹੈ ਉਹ ਇਸ ਵੇਲੇ ਕਰ ਰਹੇ ਨੇ, ਲਗਾਤਾਰ ਤੁਹਾਨੂੰ ਅਸੀਂ ਅਪਡੇਟ ਦਿੰਦੇ ਰਹਾਂਗੇ। ਆਹ ਜਿਹੜਾ ਓਵਰ ਹੈ ਮੈਂ ਦੱਸਵਾਂ, ਮਾਰਕੋ ਜੈਨਸਨ ਦਾ ਬਹੁਤ ਹੀ ਵਧੀਆ ਓਵਰ ਗਿਆ, ਦੋ ਵਾਈਡਸ ਉਹਨਾਂ ਨੇ ਜ਼ਰੂਰ ਕਰਾਈਆਂ ਨੇ ਲੇਕਿਨ ਉਸ ਤੋਂ ਇਲਾਵਾ ਕੋਈ ਵੀ ਰਨ ਉਹਨਾਂ ਨੇ ਨਹੀਂ ਦਿੱਤਾ। ਸੋ ਰੋਹਿਤ ਸ਼ਰਮਾ ਨੂੰ ਪੂਰੀ ਤਰ੍ਹਾਂ ਉਹਨਾਂ ਨੇ ਪਰੇਸ਼ਾਨੀ ਦੇ ਵਿੱਚ ਜਿਹੜਾ ਪਾ ਕੇ ਰੱਖਿਆ, ਸੋ ਦਿਸ ਇਜ਼ ਗੁੱਡ। ਪੰਜਾਬ ਨੂੰ ਇਸੇ ਤਰ੍ਹਾਂ ਦੀ ਗੇਂਦਬਾਜ਼ੀ ਦੀ ਜ਼ਰੂਰਤ ਹੈ ਜੇ ਪੰਜਾਬ ਨੇ ਜਿੱਤਣਾ, ਲੇਕਿਨ ਚੌਕਾ ਲੱਗ ਗਿਆ, ਵਾਈਡ ਨਾ ਦਿੰਦੇ ਤਾਂ ਫਿਰ ਬਚਾਅ ਸੀਗਾ, ਲੇਕਿਨ ਵਾਈਡ ਕਰਵਾਈ ਸੀ ਆਖਰੀ ਗੇਂਦ ਦੇ ਉੱਤੇ ਜਿਹੜਾ ਉਹ ਚੌਕਾ ਲੱਗ ਗਿਆ, ਜਿਹਦੀ ਬਦੌਲਤ ਕੇ ਰੋਹਿਤ ਸ਼ਰਮਾ ਦੇ ਚੌਕੇ ਨਾਲ ਸਕੋਰ ਹੋ ਗਿਆ 23 ਰਨ, 3 ਓਵਰ ਕੰਪਲੀਟ। ਬਟ ਫਿਰ ਵੀ ਓਵਰ ਚੰਗਾ ਸੀਗਾ, ਦੋ ਵਾਈਡ ਕਰਾਈਆਂ, ਇੱਕ ਚੌਕਾ, 6 ਰਨ ਦਿੱਤੇ। ਜੇ ਵਾਈਡ ਨਾ ਹੁੰਦੀ ਤਾਂ ਵਧੀਆ ਰਹਿਣਾ ਸੀ, 23 ਰਨ ਬਿਨਾਂ ਕਿਸੇ ਨੁਕਸਾਨ ਦੇ 3 ਓਵਰ ਜਿਹੜੇ ਨੇ ਉਹ ਕੰਪਲੀਟ ਹੋ ਚੁੱਕੇ ਨੇ। ਸੋ 23 ਵਿਦਆਊਟ ਲਾਸ, ਦੈਟਸ ਅ ਸਕੋਰ ਫਾਰ ਮੁੰਬਈ ਇੰਡੀਅਨਸ ਆਫਟਰ 3 ਓਵਰਸ। ਸੋ ਕਾਫੀ ਕੁਛ ਹੈ ਅੱਜ ਦੇ ਪ੍ਰੋਗਰਾਮ ਦੇ ਉੱਤੇ, ਏਜੰਡਾ ਦੇ ਉੱਤੇ। ਕਵਲਜੀਤ ਮਿਨਹਾਸ ਸਾਹਿਬ ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਅੱਜ ਸਵੇਰੇ ਹੀ ਅਰਲੀ ਮਾਰਨਿੰਗ ਕਵਲਜੀਤ ਮਿਨਹਾਸ ਸਾਹਿਬ ਦੀ ਫੋਨ ਆ ਗਿਆ ਸੀਗਾ। ਸੋ ਮੈਂ ਕਿਹਾ ਜੀ ਕੋਈ ਨੀ, ਤੁਹਾਡੇ ਨਾਲ ਵੀ ਗੱਲ ਕਰਦੇ ਹਾਂ, ਸਾਰਿਆਂ ਨਾਲ ਗੱਲ ਕਰਾਂਗੇ, ਇਕਬਾਲ ਸਾਹਿਬ ਤੁਹਾਨੂੰ ਵੀ, ਸਾਰਿਆਂ ਦੇ ਵਿਚਾਰ ਜਿਹੜੇ ਨੇ ਉਹ ਜ਼ਰੂਰ ਅਸੀਂ ਲਵਾਂਗੇ। ਲੇਕਿਨ ਮੈਨੂੰ ਇਸ਼ਾਰਾ ਹੈ ਕਿ ਸਾਡੇ ਸਪੋਂਸਰ ਉਹ ਕਹਿੰਦੇ ਜੀ ਵੇਟ ਕਰ ਰਹੇ ਨੇ। ਸੋ ਹਾਂਜੀ ਮੈਨੂੰ ਦੱਸ ਦੇਣਾ ਜੀ ਜਦੋਂ ਵੀ ਸਾਡੇ ਸਪੋਂਸਰ ਕੋਈ ਕਰੈਕਟ ਹੋਣਗੇ ਤਾਨੀਆ ਜੀ, ਫਿਰ ਮੈਂ ਉਸ ਵੇਲੇ ਠੀਕ ਹੈ ਜੀ ਮੈਂ ਇੰਟਰਪਟ ਕਰ ਲਾਂਗਾ। ਠੀਕ ਹੈ ਤਾਨੀਆ ਜੀ,
ਜੀ ਜੀ ਜੀ
ਹਾਂਜੀ ਕਮਲਜੀਤ ਮਿਨਹਾਸ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਹੈਲੋ 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 ਹਾਂਜੀ, ਟੈਕਨੀਕਲ ਟੀਮ ਨੂੰ ਰਿਕੁਐਸਟ ਆ ਕਿ ਕਾਲਰ ਵਾਲੀ ਲਾਈਨ ਜਿਹੜੀ ਜ਼ਰੂਰ ਆਨ ਦੀਅਰ ਕਰ ਦੇਣ ਜੀ। ਹਾਂਜੀ ਹੈਲੋ ਜੀ ਕਮਲਜੀਤ ਮਿਨਹਾਸ ਜੀ, ਹਾਂਜੀ ਠੀਕ ਹੈ, ਹਾਂਜੀ ਵੈਲਕਮ।
ਹਾਂਜੀ ਤੇ ਜਸਪਾਲ ਸਾਹਿਬ ਦੇਖੋ ਗੱਲ ਇਸ ਤਰ੍ਹਾਂ ਪਈ, ਹੁਣ ਨੀਤੀ ਆਯੋਗ ਦੀ ਜਿਹੜੀ ਨਾ ਉੱਥੇ ਆਪਣੇ ਮੀਟਿੰਗ ਚੱਲ ਰਹੀ ਆ ਇੰਡੀਆ ਦੇ ਵਿੱਚ, ਰਾਈਟ, ਤੇ ਉਹਦੇ ਵਿੱਚ ਹਾਂਜੀ ਸਰ ਮੈਂ ਹੇਰਤੇ ਆ ਜੀ।
ਹਾਂਜੀ ਹਾਂਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਹਾਂਜੀ ਤੇ ਫਿਰ ਉਹਦੇ ਵਿੱਚ ਹੁਣ ਜਿਹੜੀ ਗੱਲਬਾਤ ਇਹ ਆ ਪਈ, ਉੱਥੇ ਨਿਤੀਸ਼ ਕੁਮਾਰ ਜੀ ਹੁਣੀ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਆਏ ਹੀ ਨਹੀਂ, ਜੋ ਆਏ ਆ ਉੱਥੇ ਮੋਦੀ ਸਾਹਿਬ ਵੀ ਬੈਠੇ ਆ ਤੇ ਨਾਲ ਗਡਕਰੀ ਸਾਹਿਬ, ਰਾਜਨਾਥ ਸਿੰਘ ਜੀ, ਅਮਿਤ ਸ਼ਾਹ ਜੀ ਤੇ ਸਾਰੇ ਜਿੰਨੇ ਵੀ ਟੌਪ ਆਫ ਦਾ ਲਾਈਨ ਜਿਹੜੇ ਲੀਡਰ ਸੀਗੇ, ਉਹਦੇ ਵਿੱਚੋਂ ਉੱਠ ਕੇ ਚਲੇ ਜਾਣਾ, ਮਤਲਬ ਕੀ ਆ? ਮਤਲਬ ਇਹ ਹੁਣ ਸੀਟਾਂ ਦਾ ਕੋਈ ਰੌਲਾ ਹੈ? ਦੇਖੋ ਉਹਨਾਂ ਦੀ ਸਪੋਰਟ ਦੇ ਨਾਲ ਤੇ ਹੁਣ ਗੌਰਮੈਂਟ ਚੱਲ ਰਹੀ ਆ ਨਾ, ਤੇ ਜਦੋਂ ਅਸੀਂ ਇਕੱਠੇ ਕੰਮ ਕਰ ਰਹੇ ਹੁੰਦੇ ਵੀ ਏਦਾਂ ਦੀ ਕਿਹੜੀ ਗੱਲਬਾਤ ਆ ਜਾਂਦੀ ਹੈ ਵੀ ਜਿਹੜਾ ਮਤਲਬ ਉਹਨਾਂ ਨੂੰ ਉੱਠ ਕੇ, ਹਾਲਾਂਕਿ ਉਹ ਮੇਰੇ ਖਿਆਲ ਤਾਂ ਉਹ ਮੀਡੀਆ ਤੇ ਇਹ ਵੀ ਨਿਊਜ਼ ਆ ਰਹੀ ਹੈ ਵੀ ਉਹਨਾਂ ਨੇ ਟੱਚ ਵੀ ਕੀਤਾ ਥੋੜਾ, ਇੱਕ ਦੋ ਹੱਥ ਵਗੈਰਾ ਮਾਰਨੇ, ਕਿਹਾ ਤੁਸੀਂ ਵੀ ਉਹ ਵੀਡੀਓ ਦੇਖੀ ਹੋਏਗੀ ਉਹਦੇ ਵਿੱਚ। ਹੁਣ ਜੇ ਗੱਲ ਵਿਕਾਸ ਦੀ ਕਰੀਏ, ਪਹਿਲਾਂ ਤਾਂ ਆਪਾਂ ਮੋਦੀ ਸਾਹਿਬ ਕਹਿੰਦੇ ਸੀਗੇ ਜੀ ਵੀ ਗੁਜਰਾਤ ਵਾਲਾ ਵਿਕਾਸ ਜਿਹੜਾ ਸੀ ਉਹ ਸਾਰਾ ਦਿਖਾਇਆ ਉਹਨਾਂ ਨੇ, ਤੇ ਹੁਣ ਉੱਥੇ ਫਿਰ ਸੰਧੂਰ ਮੋਦੀ ਸਾਹਿਬ ਕਹਿੰਦੇ ਜੀ ਮੇਰੀਆਂ ਰਗਾਂ ਚ ਦੌੜ ਰਿਹਾ ਗਰਮ ਹੋ ਕੇ, ਉਹ ਤੇ ਬਿਹਾਰ ਦਾ ਸੰਧੂਰ ਜਿਹੜਾ ਸੀ ਉਹ ਦੱਸਣਾ ਜ਼ਰੂਰੀ ਨਹੀਂ, ਤੁਸੀਂ ਬਿਹਾਰ ਦੇ ਵਿੱਚ ਯੂਪੀ ਦਾ ਵਿਕਾਸ ਹੀ ਦੱਸ ਦਿੰਦੇ, ਉੱਥੇ ਵੀ 12 ਸਾਲ ਹੋ ਗਏ ਨਾ ਗੌਰਮੈਂਟ ਬਣੀ ਨੂੰ, ਉੱਥੋਂ ਦੱਸ ਦਿੰਦੇ ਹੋ ਵੀ ਹਾਂ ਵੀ ਆਹ ਦੇਖੋ ਤੁਹਾਡੇ ਬਾਰਡਰ ਨਾਲ ਬਾਰਡਰ ਲੱਗਦਾ, ਨਾਲੇ ਕਿਤੇ ਦੂਰ ਪਰੇ ਜਾਣ ਦੀ ਵੀ ਨੀ ਜ਼ਰੂਰਤ ਸੀਗੀ ਹੈਗੀ, ਇਹ ਮਤਲਬ ਕੀ ਹੈ? ਸਾਰੀਆਂ ਗੱਲਾਂ ਬਾਤ ਇਹੀ ਹੈ ਵੀ ਜਾਂ ਉੱਥੇ ਰਿਐਲਿਟੀ ਦੇ ਵਿੱਚ ਗਰਾਊਂਡ ਦੇ ਥੱਲੇ ਕੁਛ ਹੈ ਹੀ ਨੀ ਹੈਗਾ। ਹੁਣ ਜੇ ਪੰਜਾਬ ਦੀ ਸਰ ਗੱਲ, ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਣਾ, ਕਾਲਰ ਇਤਰਾਜ਼ ਕਰਦੇ ਨੇ ਬਾਅਦ ਵਿੱਚ ਸਰ, ਹੁਣ ਜੇ ਪੰਜਾਬ ਦੀ ਗੱਲ ਕਰੀਏ ਸਰ, 35-35, 40-40 ਸਾਲ ਤੋਂ ਸਰ ਲੋਕਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਜਿਨ੍ਹਾਂ ਦੇ ਕੋਲ ਪਾਣੀ ਨਹੀਂ ਪਹੁੰਚਿਆ ਸੀ, ਅੱਜ ਨਹਿਰੀ ਪਾਣੀ ਪਹੁੰਚ ਗਿਆ ਉਹਨਾਂ ਦੇ ਕੋਲ ਸਰ। ਅੱਜ ਪਿੰਡਾਂ ਦੇ ਵਿੱਚ 2-2 ਕਰੋੜ ਰੁਪਈਆ, 20-20 ਹਜ਼ਾਰ, 25-25 ਲੱਖ, 80 ਲੱਖ, 70 ਲੱਖ, 50 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ, ਮੇਰੇ ਪਿੰਡ ਵੀ ਮਿਲੀਆਂ। ਸਰਕਾਰੀ ਨੌਕਰੀਆਂ ਦਾ ਕੰਮ ਅਸੀਂ ਦੇਖ ਲਈਏ, ਇੱਕ ਸਰਪੰਚ ਸਾਹਿਬ ਸੀਗੇ ਉਹ ਪੁੱਛ ਰਿਹਾ ਸੀ, ਕਹਿੰਦੇ ਜੀ ਭਈ ਸਾਡੇ ਡੰਗਰ ਡਾਕਟਰ ਜਿਹੜੇ ਨੇ ਉਹਨਾਂ ਦੀ ਬੜੀ ਸਾਡੇ ਕਿੱਲਤ ਹੈ, ਤੇ ਮਾਨ ਸਾਹਿਬ ਨੇ ਕਿਹਾ ਜੀ ਕੁਛ 600 ਤੋਂ ਉੱਤੇ ਆਲਰੇਡੀ ਜਿਹੜੀ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ, ਕਹਿੰਦੇ 3 ਮਹੀਨੇ ਹੋਰ ਲੱਗਣੇ ਨੇ ਉਹਨਾਂ ਦੀ ਜਦੋਂ ਕੰਪਲੀਟ ਹੋ ਗਈ, ਅਸੀਂ ਪਿੰਡਾਂ ਵਿੱਚ ਹੀ ਲਾਣੇ ਆ। ਮੇਰੇ ਹਿਸਾਬ ਦੇ ਨਾਲ ਸਰ ਇੱਦਾਂ ਲੱਗ ਰਿਹਾ ਜਦੋਂ ਕੋਠੀ ਬਣਦੀ ਆ, ਹੁਣ ਟੀਪ ਟੂਪ ਚੱਲ ਰਹੀ ਆ, ਉਹ ਸਾਲ 3-3.5 ਸਾਲ ਹੀ ਹੋਏ ਨੇ ਸਰ ਉਹਨਾਂ ਨੂੰ, ਜ਼ਿਆਦਾ ਟਾਈਮ ਤੇ ਹੋਇਆ ਨੀ ਆਇਆ ਨੂੰ ਨਾ, ਕਿ ਜਦੋਂ ਰੰਗ ਰੋਗਣ ਸ਼ੁਰੂ ਹੋਏਗਾ ਫਿਰ ਆਪਣੇ ਆਪ ਦੇਖਣ ਲੱਗ ਜਾਣਾ। ਇਹ ਅੱਕ ਇਹਨੂੰ ਬਦਲਾ ਨੀ ਕਹਿੰਦੇ, ਅੱਜ ਈ ਰਿਕਸ਼ਾ ਵਾਲਿਆਂ ਦੀ, ਟ੍ਰੈਫਿਕ ਪੁਲਿਸ ਵਾਲੇ ਇਹ ਗੱਲ ਕਰ ਰਹੇ ਨੇ ਵੀ ਤੁਸੀਂ ਜਾ ਕੇ ਆਪਦੇ ਲਾਇਸੈਂਸ ਲਓ ਤੇ ਤੁਹਾਨੂੰ ਟ੍ਰੇਨਿੰਗ ਦੇ ਕੇ ਅਸੀਂ ਪ੍ਰੋਪਰ ਦੱਸੀਏ ਵੀ ਤੁਸੀਂ ਕਿੱਦਾਂ ਇਹਨਾਂ ਨੂੰ ਚਲਾਉਣਾ ਹੈ। ਅੱਜ ਟਰੈਕਟਰ ਟਰਾਲੀ ਦੇ ਉੱਤੇ ਜਿਹੜੇ ਬੰਦੇ ਟਰਾਲੀਆਂ ਚਲਾਉਂਦੇ ਨੇ ਜਾਂ ਟੋਚੇ ਪਾਉਂਦੇ ਨੇ ਉਹਨਾਂ ਦੀ ਫੜ ਫੜਾਈ ਹੋ ਰਹੀ ਹੈ, ਪਹਿਲਾਂ ਵੀ ਹੋਈ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋਈ ਸੀ ਇਹ, ਔਰ ਉਸ ਤੋਂ ਬਾਅਦ ਦੇ ਵਿੱਚ ਅਗਰ ਟਰਾਲੀ ਤੁਸੀਂ ਲੱਦੀ ਆ ਉਹਦੇ ਵਿੱਚ ਇੱਟਾਂ ਪਈਆਂ ਨੇ, ਉਹ ਕਹਿੰਦੇ ਕਵਰ ਕਿੱਥੇ, ਕਵਰ ਕਿਉਂ ਨੀ ਕੀਤਾ? ਉਹ ਰੋੜੀ ਪੈ ਕੇ ਗਈ ਆ, ਖੱਬ ਜਾ ਕੇ ਪਏਗੀ ਕਿਸੇ ਦੇ ਵੀ ਜਾ ਕੇ, ਤੁਹਾਡਾ ਲਾਇਸੈਂਸ ਕਿੱਥੇ ਆ, ਇੰਸ਼ੋਰੈਂਸ ਕਿੱਥੇ ਆ, ਪਲੇਟਾਂ ਕਿੱਥੇ ਆ? ਇਹ ਪਹਿਲਾਂ ਕਦੀ ਗੱਲਾਂ ਸੁਣੀਆਂ ਨੇ ਅਸੀਂ? ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਨੇ ਯੂਨੀਵਰਸਿਟੀਆਂ ਵਿੱਚ ਜਾ ਕੇ ਬੱਚੇ ਜਿਹੜੇ ਟੌਪ ਕਲਾਸ ਕੀਤੀ ਉਹਨਾਂ ਦੇ ਨਾਲ ਬੈਠ ਕੇ ਚਾਹ ਪਾਣੀ ਪੀ ਰਹੇ, ਉਹਨਾਂ ਨੂੰ ਦੱਸ ਰਹੇ ਤੁਸੀਂ ਅੱਗੇ ਵਧੀਏ ਅੱਗੇ। ਸਾਡੇ ਟਾਈਮ ਦੇ ਤਾਂ ਅਸੀਂ ਜੋ ਦੇਖਿਆ ਪਾਥੀ ਜਿਹੜੇ ਡੀਜੀਪੀ ਦੀ ਸਰ ਆਪਾਂ ਗੱਲ ਕਰਦੇ ਆ ਨਾ ਵੀ ਏਦਾਂ ਵੱਧ ਗਈ ਆ, ਇੱਕ ਹਾਰਵਰਡ ਯੂਨੀਵਰਸਿਟੀ ਸਰ ਉਹ ਦੂਜੀ ਆਈ ਆ, ਰਿਪੋਰਟ ਆਈ ਆ, ਉਹਦੇ ਵਿੱਚ ਤਾਂ ਉਹ ਕਹਿੰਦੇ ਸਾਰਾ ਕੁਛ ਗਲਤ ਹੀ ਆ। ਮੈਂ ਕਿਹਾ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਬਾਕੀ ਮੈਂ ਕੱਲ੍ਹ ਨੂੰ ਡਿਟੇਲ ਵਿੱਚ ਤੁਹਾਡੇ ਨਾਲ ਗੱਲ ਕਰਾਂਗਾ। ਤੇ ਥੈਂਕ ਯੂ ਸਰ ਤੁਹਾਡਾ ਟਾਈਮ ਦੇਣ ਦਾ, ਮਿਹਰਬਾਨੀ ਜੀ।
ਬਹੁਤ ਸ਼ੁਕਰੀਆ, ਥੈਂਕ ਯੂ ਕਮਲਜੀਤ ਮਿਲਾ ਸਾਹਿਬ। ਕਾਫੀ ਸਾਰੇ ਪੁਆਇੰਟਸ ਜਿਹੜੇ ਨੇ ਤੁਸੀਂ ਹਾਈਲਾਈਟ ਕੀਤੇ ਨੇ, ਤੁਸੀਂ ਨੀਤੀ ਆਯੋਗ ਦਾ ਹਵਾਲਾ ਦਿੱਤਾ। ਵੈਸੇ ਨੀਤੀ ਆਯੋਗ ਦੀ ਅੱਜ ਕੱਲ ਜਿਹੜੀ ਚਰਚਾ ਹੈ, ਵੈਸੇ ਤੇ ਕਈ ਕਾਰਨਾਂ ਦੇ ਕਾਰਨ ਆ, ਔਰ ਅਸੀਂ ਵੀ ਚੈਨਲ ਵਾਈ ਦੇ ਉੱਤੇ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਚੀਫ ਮਿਨਿਸਟਰ ਦੀ ਮੁਲਾਕਾਤ ਹੈ ਉਹਦੇ ਵਿੱਚ ਆਪਣੇ ਭਗਵੰਤ ਮਾਨ ਸਾਹਿਬ ਦੀ ਮੁਲਾਕਾਤ ਅਸੀਂ ਤੁਹਾਨੂੰ ਲਗਾਤਾਰ ਚੈਨਲ ਵਾਈ ਦੇ ਉੱਤੇ ਦਿਖਾ ਰਹੇ ਹਾਂ। ਤੁਸੀਂ ਉੱਥੋਂ ਹੀ ਟੱਚ ਕਰ ਲੈਣਾ, ਚਲੋ ਜਿਹੜਾ ਪਾਣੀਆਂ ਦਾ ਮਸਲਾ ਹੈ, ਬਿਲਕੁਲ ਭਗਵੰਤ ਮਾਨ ਸਾਹਿਬ ਨੇ ਉਹ ਰੇਜ਼ ਕੀਤਾ ਹੈਗਾ, ਔਰ ਭਗਵੰਤ ਮਾਨ ਸਾਹਿਬ ਨੇ ਹੋਰ ਕਾਫੀ ਸਾਰੇ ਮੁੱਦੇ ਜਿਹੜੇ ਨੇ, ਚਾਹੇ ਪਾਣੀ ਐਸ ਵਾਈ ਐਲ ਆ, ਬੀਬੀਐਮਬੀ ਇਸ਼ੂਜ਼, ਇਹ ਸਾਰੇ ਜਦੋਂ ਨੀਤੀ ਆਯੋਗ ਦੀ ਮੀਟਿੰਗ ਸੀਗੀ ਔਰ ਉਹਦੇ ਵਿੱਚ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਨਰਿੰਦਰ ਮੋਦੀ ਸਾਹਿਬ ਦੇ ਨਾਲ ਰੇਜ਼ ਕੀਤਾ। ਇਹ ਸੀ ਕਿ ਅਸਲ ਦੇ ਵਿੱਚ ਇਹ 10ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਸੀਗੀ ਨੀਤੀ ਆਯੋਗ ਦੀ, ਜਿੱਥੇ ਕਈ ਮੁੱਦੇ ਵੱਖ ਵੱਖ ਚੀਫ ਮਿਨਿਸਟਰ ਨੇ ਉਠਾਏ, ਔਰ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਕਿਹਾ ਕਿ ਇਹ ਸਾਡੀਆਂ ਮੰਗਾਂ ਨੇ, ਔਰ ਉਹਨਾਂ ਨੇ ਕਿਹਾ ਹੈ ਕਿ ਜਿੱਦਾਂ ਹੁਣ ਜਿਹੜਾ ਪਾਣੀ ਹੈ, ਚਾਹੇ 1954 ਦਾ ਐਗਰੀਮੈਂਟ ਲੈ ਲਈਏ, ਔਰ ਖਾਸ ਕਰ ਜਿਹੜਾ ਉਹਨਾਂ ਨੇ YSL ਦੀ ਗੱਲ ਕੀਤੀ ਹੈ ਕਿ ਜਿਹੜੀ ਇਹ YSL ਲਿੰਕ ਹੈ ਇਹਦੇ ਨਾਲ ਕੀ ਕੀ ਚੈਲੰਜਸ ਆ ਰਹੇ ਨੇ, ਨਾਲ ਉਹਨਾਂ ਨੇ ਡਿਵੈਲਪਮੈਂਟ ਦੀ ਵੀ ਗੱਲ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਜਿਹੜੀ ਪੰਜਾਬ ਨੂੰ ਹੋਰ ਸਪੋਰਟ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ। ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿੱਥੇ ਪੰਜਾਬ ਦੇ ਚੀਫ ਮਿਨਿਸਟਰ ਨੇ ਗੱਲ ਕੀਤੀ ਉੱਥੇ ਹੀ ਬਾਕੀ ਚੀਫ ਮਿਨਿਸਟਰ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਨੇ। ਨੀਤੀ ਆਯੋਗ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਚਰਚਾ ਚੱਲ ਰਹੀ ਹੈ ਕਿ ਨੀਤੀ ਆਯੋਗ ਦੇ CEO ਨੇ ਵੀ ਕਹਿ ਦਿੱਤਾ ਹੈ ਕਿ ਇੰਡੀਆ ਹੈਜ਼ ਬਿਕਮ ਦਾ, ਔਰ ਉਹਨਾਂ ਨੇ IMF ਦਾ ਹਵਾਲਾ ਦਿੱਤਾ ਹੈ ਕਿ ਇੰਡੀਆ ਹੈਜ਼ ਬਿਕਮ ਦਾ 4th ਲਾਰਜੈਸਟ ਇਕਾਨਮੀ, ਜਪਾਨ ਨੂੰ ਇੰਡੀਆ ਨੇ ਪਿੱਛੇ ਛੱਡ ਦਿੱਤਾ ਹੈ। ਸੋ ਜਿਹੜਾ ਇਹ ਜਿਹੜੀ ਰਿਪੋਰਟ ਹੈ ਉਹ ਕਿਹਨੇ ਦਿੱਤੀ ਹੈ, ਉਸ ਅਸੀਂ ਦੱਸ ਦਈਏ ਕਿ ਨੀਤੀ ਆਯੋਗ ਦੇ CEO ਨੇ IMF ਦਾ ਹਵਾਲਾ ਦਿੰਦੇ ਰਿਪੋਰਟ ਦਿੱਤੀ ਹੈ। ਬਟ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਕਿਉਂਕਿ ਮੈਂ ਵੀ ਆਪਣੀ ਹੈਡਲਾਈਨਸ ਦੇ ਵਿੱਚ ਇਹ ਚੀਜ਼ ਨਹੀਂ ਸ਼ੇਅਰ ਕੀਤੀ, ਉਹਦਾ ਕਾਰਨ ਇਹ ਹੈ ਕਿ ਹਜੇ ਜੇ ਅਸੀਂ ਧਿਆਨ ਦੇ ਨਾਲ ਦੇਖੀਏ IMF 4 ਟ੍ਰਿਲੀਅਨ ਦੇ ਆਸ ਪਾਸ ਦੀ ਇਕਾਨਮੀ ਦੋਨੋਂ ਹੈਗੀਆਂ ਨੇ। ਹੁਣ ਕਿਆ ਜੇ ਅਸੀਂ ਗੱਲ ਕਰੀਏ, IMF ਨੇ ਇਸ ਸਾਲ ਇੰਡੀਆ ਦੀ ਇਕਾਨਮੀ ਨੂੰ ਅਰਾਊਂਡ 3.9 ਕਿਹਾ ਹੈ ਤੇ ਜਪਾਨ ਦੀ ਇਕਾਨਮੀ ਨੂੰ 4 ਤੋਂ ਹਲਕਾ ਜਿਹਾ ਉੱਪਰ ਉਹਨਾਂ ਨੇ ਕਿਹਾ ਹੈ। ਸੋ ਸਵਾਲ ਇਹ ਉੱਠਦਾ ਹੈ ਕਿ ਕਿਆ ਕਿ ਮਾਮਲਾ ਕਿੱਥੇ ਖੜਾ ਹੈ। ਮੈਂ ਇੱਥੇ ਗੱਲ ਜ਼ਰੂਰ ਸ਼ੇਅਰ ਕਰ ਦਵਾਂ ਕਿ ਇੰਡੀਆ ਆਈ ਥਿੰਕ ਵੀ ਸ਼ੁਡ ਵੇਟ ਬਿਫੋਰ ਸੈਲੀਬ੍ਰੇਟਿੰਗ ਇਸ ਸਾਲ ਦੇ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਸਾਲ ਦੇ ਜਿਹੜਾ ਐਂਡ ਤੱਕ ਹੈ, ਹੋ ਸਕਦਾ ਹੈ ਕਿ ਇੰਡੀਆ ਜਪਾਨ ਨੂੰ ਓਵਰਟੇਕ ਕਰ ਜਾਏ, ਪਰ ਜੇ ਤੁਸੀਂ 2024 ਦੇ ਐਂਡ ਤੱਕ ਦੇਖੋ ਤਾਂ 2024 ਦੇ ਐਂਡ ਤੱਕ ਇੰਡੀਆ 3.9 ਟ੍ਰਿਲੀਅਨ ਦੇ ਆਸ ਪਾਸ ਤੇ ਇੰਡੀਆ ਦੀ ਇਕਾਨਮੀ ਸੀਗੀ। ਬਟ ਜੇ ਅਸੀਂ ਗੱਲ ਕਰੀਏ ਕਿ ਕਿਆ ਇੰਡੀਆ ਦੀ ਜਿਹੜੀ ਇਕਾਨਮੀ ਹੈ ਕਿਆ ਉਹ 4 ਟ੍ਰਿਲੀਅਨ ਕ੍ਰਾਸ ਕਰ ਗਈ ਹੈ, ਕਿਆ ਉਹ ਜਪਾਨ ਨੂੰ ਓਵਰਟੇਕ ਕਰ ਗਈ ਹੈ, ਉਹ ਹਜੇ ਪੂਰੀ ਤਰ੍ਹਾਂ ਅਸੀਂ ਕਨਫਰਮ ਨਹੀਂ ਕਰ ਸਕਦੇ, ਉਹ ਹਜੇ ਉਹਦੀ ਕਨਫਰਮੇਸ਼ਨ ਜਿਹੜੀ ਆ ਉਹ ਬਾਕੀ ਹੈ। ਸੋ ਦੇਖਦੇ ਹਾਂ ਕਿ ਕੀ ਹੁੰਦਾ ਹੈ, ਔਰ ਮੈਂ ਇੱਥੇ ਬਸ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਆਈ ਥਿੰਕ ਵਿਲ ਹੈਵ ਟੂ ਵੇਟ। ਔਰ ਦੋ ਤਿੰਨ ਚੀਜ਼ਾਂ ਮੈਂ ਬੜੀ ਕੁਇਕਲੀ ਇਹਦੇ ਤੇ ਜ਼ਰੂਰ ਹਾਈਲਾਈਟ ਕਰਨਾ ਚਾਹੁੰਦਾ ਹਾਂ, ਉਹ ਦੋ ਤਿੰਨ ਚੀਜ਼ਾਂ ਕੀ ਨੇ। ਇੱਕ ਤੇ ਇਹ ਹੈਗਾ ਕਿ ਨੋ ਮੈਟਰ ਵਟ ਇੰਡੀਆ ਨੇ ਜਪਾਨ ਦੀ ਜਿਹੜੀ ਇਕਾਨਮੀ ਉਹ ਤੋਂ ਕ੍ਰਾਸ ਕਰ ਹੀ ਜਾਣੀ ਹੈ, ਅੱਜ ਨਹੀਂ ਕਰੇਗਾ ਕੱਲ ਕਰੇਗਾ। ਸੋ ਆਈ ਡੋਂਟ ਥਿੰਕ ਸੋ ਕਿ ਉਹਦੇ ਲਈ ਰਸ਼ ਹੋਣਾ ਚਾਹੀਦਾ ਹੈ ਕਿ ਅਸੀਂ ਫਟਾਫਟ ਅਨਾਊਂਸ ਕਰ ਦਈਏ ਕਿ ਇੰਡੀਆ 4th ਲਾਰਜੈਸਟ ਇਕਾਨਮੀ ਹੋ ਗਿਆ, ਜਪਾਨ ਨੂੰ ਕ੍ਰਾਸ ਕਰ ਗਿਆ। ਇਟ ਇਜ਼ ਅ ਬਿਗ ਅਚੀਵਮੈਂਟ, ਮੈਂ ਛੋਟੀ ਅਚੀਵਮੈਂਟ ਨਹੀਂ ਗਿਣਦਾ ਕਿ ਇੰਡੀਆ ਕ੍ਰਾਸਿੰਗ ਜਪਾਨ ਦੀ ਇਕਾਨਮੀ, ਬਟ ਉਹਦੇ ਲਈ ਬਹੁਤਾ ਰਸ਼ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਹੋ ਜਾਏਗਾ। ਐਜ਼ ਅ ਮੈਟਰ ਆਫ ਫੈਕਟ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਅਗਲੇ 3 ਸਾਲਾਂ ਚ, ਮੈਕਸੀਮਮ 4 ਸਾਲਾਂ ਚ, ਜੇ ਜਿਸ ਤਰ੍ਹਾਂ ਦੀ ਟ੍ਰੈਜੈਕਟਰੀਜ ਜਾਂ ਜੋ ਪ੍ਰੋਜੈਕਸ਼ਨ ਸਾਹਮਣੇ ਆ ਰਹੀਆਂ, 3 ਜਾਂ 4 ਸਾਲਾਂ ਚ ਇੰਡੀਆ ਜਿਹੜਾ ਉਹ ਜਰਮਨੀ ਨੂੰ ਵੀ ਕ੍ਰਾਸ ਕਰ ਜਾਏਗਾ। ਸੋ ਕੋਈ ਬੜੀ ਗੱਲ ਨਹੀਂ ਹੈ ਕਿ ਇੰਡੀਆ ਜਰਮਨੀ ਨੂੰ ਵੀ ਕ੍ਰਾਸ ਕਰਕੇ ਜਿਹੜਾ ਉਹ 3rd ਲਾਰਜੈਸਟ ਇਕਾਨਮੀ ਬਣ ਜਾਏ, ਜੋ ਅੱਜ ਦੀਆਂ ਟ੍ਰੈਜੈਕਟਰੀਜ ਨੇ 2030 ਤੋਂ ਪਹਿਲਾਂ ਤੇ 99% ਹੋ ਸਕਦਾ 2028 ਹੀ ਕ੍ਰਾਸ ਕਰ ਜਾਏ। ਕੁਝ ਲੋਕ ਤਾਂ ਕਹਿੰਦੇ ਜੀ 2027 ਚ ਇੰਡੀਆ ਨੇ ਜਰਮਨੀ ਨੂੰ ਪਿੱਛੇ ਛੱਡ ਦੇਣਾ, ਫਿਰ ਸਿਰਫ ਅਮਰੀਕਾ ਔਰ ਚਾਈਨਾ ਬਚਣਗੇ। ਸੋ ਹੋ ਸਕਦਾ ਹੈ ਕਿ 2027 ਦੇ ਵਿੱਚ ਹੋ ਜਾਏ, 28 ਚ ਹੋ ਜਾਏ, ਪਰ ਮੈਕਸੀਮਮ ਵੀ ਲਾ ਕੇ ਚੱਲੋ ਜੋ ਅੱਜ ਦੀਆਂ ਇਕਨੋਮਿਕ ਟ੍ਰੈਜੈਕਟਰੀਜ਼ ਨੇ, ਕੱਲ ਨੂੰ ਤਾਂ ਕੁਝ ਵੀ ਹੋ ਸਕਦਾ, ਕੋਵਿਡ ਆ ਗਿਆ ਸੀ, ਬੜਾ ਕੁਝ ਹੋ ਗਿਆ, ਸੋ ਕੱਲ ਨੂੰ ਕੁਝ ਵੀ ਹੋ ਸਕਦਾ। ਸੋ ਇਹਨਾਂ ਇਹਨਾਂ ਹਾਲਾਤਾਂ ਦੇ ਵਿੱਚ ਤੇ ਕੱਲ ਨੂੰ ਕੁਝ ਵੀ ਹੋ ਸਕਦਾ ਹੈ। ਸੋ ਕੱਲ ਨੂੰ ਹੋ ਸਕਦਾ ਹੈ ਕਿ ਇੰਡੀਆ 2030 ਕਰੇ ਜਾਂ 2028 ਕਰੇ। ਸੋ ਇਹ ਨੀਤੀ ਆਯੋਗ ਦੇ CEO ਨੇ ਜੋ ਬਿਆਨ ਦਿੱਤਾ, ਮੈਂ ਉਹਨਾਂ ਦੇ ਜਿਹੜੇ ਚੀਫ ਐਗਜ਼ੈਕਟਿਵ ਆਫਿਸਰ ਨੇ BVR ਸੁਬਰਾਮਨੀਅਮ ਰੈਡੀ,
ਸੋ ਮੈਂ ਬੀ ਵੀ ਆਰ ਸੁਬਰਾਮਨੀਅਮ ਦੇ ਬਿਆਨ ਤੋਂ ਜ਼ਿਆਦਾ ਮੈਂ ਇੰਪੋਰਟੈਂਸ ਆਈ ਐਮ ਐਫ ਨੂੰ ਦਿੰਦਾ। ਸੋ ਇੰਟਰਨੈਸ਼ਨਲੀ ਮੋਨੀਟਰੀ ਫੰਡ ਦੇ ਜਿਹੜੇ ਰਿਪੋਰਟਸ ਨੇ ਆਈ ਵਿਲ ਹੈਵ ਟੂ ਸੀ, ਅਨਲੈਸ ਉਹ ਰਿਪੋਰਟ ਨਹੀਂ ਦਿੰਦੇ ਸੋ ਮੈਂ ਇਹ ਨਹੀਂ ਰਿਪੋਰਟ ਜਿਹੜੀ ਹੈ ਜਾਰੀ ਕਰਨਾ ਚਾਹਾਂਗਾ। ਬਾਕੀ ਇੰਡੀਆ ਇਜ਼ ਡੂਇੰਗ ਵੈਲ, ਇੰਡੀਆ ਦੀ ਇਕਾਨਮੀ ਬਹੁਤ ਵਧੀਆ। ਔਰ ਅਕਸਰ ਜਦੋਂ ਮੈਨੂੰ ਪੁੱਛਿਆ ਜਾਂਦਾ ਕਿ ਇੰਡੀਆ ਔਰ ਪਾਕਿਸਤਾਨ ਦੀ ਜੰਗ ਦੇ ਵਿੱਚ ਕੌਣ ਜਿੱਤਿਆ, ਸੋ ਮੈਂ ਇਹੀ ਗੱਲ ਕਰਦਾ ਹੁੰਦਾ ਕਿ ਇੰਡੀਆ ਔਰ ਪਾਕਿਸਤਾਨ ਦੀ ਜੰਗ ਜਿਹੜੀ ਹੈ ਉਹਦੇ ਵਿੱਚ ਦੋਨੋਂ ਹੀ ਹਾਰੇ ਨੇ ਇਸ ਵੇਲੇ ਤੇ। ਬਾਕੀ ਤੇ ਜੋ ਡਿਟੇਲਸ ਨੇ ਉਹ ਮੈਂ ਟੈਕਨੀਕਲ ਡਿਟੇਲ ਜ਼ਰੂਰ ਸਾਂਝੀਆਂ ਕਰ ਦਾਂਗਾ, ਬਟ ਮੈਂ ਸਮਝਦਾ ਕਿ ਦੋਨੋਂ ਹੀ ਹਾਰੇ ਨੇ ਇਸ ਸਮੇਂ। ਲੇਕਿਨ ਜੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੀ ਕਿਸੇ ਦੀ ਅਸੀਂ ਜਿੱਤ ਦੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਫਿਰ ਮੈਂ ਸਿਰਫ ਇੰਨੀ ਗੱਲ ਕਹਾਂਗਾ ਕਿ ਜੇ ਜਿੱਤ ਦੀ ਗੱਲ ਕਰਨੀ ਹੈ ਤਾਂ ਉਹਦੇ ਵਿੱਚ ਫਿਰ ਜਿਹੜੀ ਵੀ ਕੰਟਰੀ ਜ਼ਿਆਦਾ ਇਕਨੋਮਿਕਲੀ ਬੈਟਰ ਹੋਏਗੀ ਉਹੀ ਕੰਟਰੀ ਜਿਹੜੀ ਹੈ ਮੈਂ ਮੰਨਾਂਗਾ ਕਿ ਜਿੱਤ ਰਹੀ ਹੈ। ਇਸ ਦਰਮਿਆਨ ਵਿਕਟ ਗਿਰ ਚੁੱਕੀ ਹੈਗੀ ਹੈ। ਮੈਂ ਦੱਸਾਂ ਕਿ ਪੰਜਾਬ ਔਰ ਮੁੰਬਈ ਦੇ ਵਿੱਚ ਅੱਜ ਦਾ ਇਹ ਮੁਕਾਬਲਾ, ਹਜੇ ਕੋਈ ਵੀ ਪੁਆਇੰਟ ਟੇਬਲ ਦੇ ਵਿੱਚ ਟਾਪ ਪੋਜੀਸ਼ਨ ਕਿਸੇ ਦੀ ਨਹੀਂ ਮਿਲੀ ਔਰ ਇਸ ਦਰਮਿਆਨ ਪਹਿਲੀ ਵਿਕਟ ਜਿਹੜੀ ਹੈ ਗਿਰ ਗਈ ਹੈ। ਪ੍ਰੀਤੀ ਜ਼ਿੰਟਾ ਦੇ ਟੀਮ ਓਨਰ ਔਰ ਬਾਕੀ ਟੀਮ ਮੈਨੇਜਮੈਂਟ ਕਾਫੀ ਖੁਸ਼ ਨਜ਼ਰ ਆ ਰਹੇ ਨੇ। 45 ਰਨ ਤੇ ਪਹਿਲੀ ਵਿਕਟ, 6ਵੇਂ ਓਵਰ ਦੀ ਜਿਹੜੀ ਹੈ ਸ਼ੁਰੂਆਤ ਹੋ ਚੁੱਕੀ ਹੈ। 6th ਓਵਰ ਹੈਜ਼ ਆਲਰੇਡੀ ਸਟਾਰਟਡ, ਸੋ 6ਵੇਂ ਓਵਰ ਦੀ ਸ਼ੁਰੂਆਤ, 5.1 ਓਵਰਸ ਹੈਵ ਬੀਨ ਬੋਲਡ। ਔਰ ਇਸ ਦਰਮਿਆਨ ਡੇਂਜਰ ਮੈਨ ਰਾਇਨ ਰਿਕਲਟਨ ਸਾਊਥ ਅਫਰੀਕਾ ਵੱਲੋਂ ਖੇਲਦੇ ਨੇ, 20 ਗੇਂਦਾਂ 27 ਰਨ ਅੱਜ ਉਨ੍ਹਾਂ ਨੇ ਬਣਾਤੇ ਸੀਗੇ ਔਰ ਜੇ ਕੁਛ ਦੇਰ ਹੋਰ ਰਹਿ ਜਾਂਦੇ ਕ੍ਰੀਜ਼ ਤੇ ਤਾਂ ਖਤਰਨਾਕ ਜਿਹੜੇ ਨੇ ਉਹ ਸਾਬਤ ਹੋ ਸਕਦੇ ਸੀਗੇ। ਸੋ ਇਸ ਦਰਮਿਆਨ ਵਿਕਟ ਗਿਰ ਗਈ ਹੈ। ਦਿਸ ਇਜ਼ ਦ ਫਸਟ ਵਿਕਟ ਦੈਟ ਹੈਜ਼ ਫਾਲਨ ਡਾਊਨ। 27 ਦੇ ਉੱਤੇ ਰਾਇਨ ਰਿਕਲਟਨ ਜਿਹੜੇ ਨੇ ਆਊਟ ਹੋ ਗਏ ਨੇ। ਸੋ ਰੋਹਿਤ ਦੂਸਰੀ ਤਰਫ਼ ਸ਼ੁਰੂਆਤ ਉਨ੍ਹਾਂ ਦੀ ਬੜੀ ਸਲੋਅ ਸੀ, ਪਹਿਲੀਆਂ 6 ਗੇਂਦਾਂ 'ਚ 1 ਰਨ ਬਣਾਇਆ ਸੀ ਉਨ੍ਹਾਂ ਨੇ, ਲੇਕਿਨ ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਥੋੜੇ ਜਿਹੇ ਰਨ ਸਕੋਰ ਕਰਨੇ ਸ਼ੁਰੂ ਕਰ ਦਿੱਤੇ ਨੇ। 2 ਚੌਕੇ ਔਰ 1 ਛੱਕਾ ਜਿਹੜਾ ਨੇ ਉਹ ਲਗਾ ਚੁੱਕੇ ਨੇ। ਸੋ ਦੇਖਦੇ ਹਾਂ ਜੀ, ਲਗਾਤਾਰ ਜਿਹੜੀ ਆ ਉਹ ਗੱਲਬਾਤ ਜਿਹੜੀ ਹੈ ਉਹ ਜਾਰੀ ਹੈ ਤੁਹਾਡੇ ਨਾਲ ਵੀ ਔਰ ਸਾਡੇ ਕਾਲਰ ਦੇ ਨਾਲ ਵੀ ਸਾਡੀ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ। ਮੈਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗਾ। ਸੋ ਇਸ ਪਹਿਲੀ ਵਿਕਟ ਤੋਂ ਬਾਅਦ ਮੈਂ ਬਸ ਇੰਨੀ ਗੱਲ ਕਹਾਂਗਾ ਕਿ ਪੰਜਾਬ ਦੀ ਜਿਹੜੀ ਬੋਲਿੰਗ ਹੈ ਉਹ ਥੋੜੀ ਜਿਹੀ ਚੈਲੇਂਜਿੰਗ ਹੈ ਕਿਉਂਕਿ ਲੋਕੀ ਫਰਗਿਸਨ ਜਿਹੜੇ ਨੇ ਉਹ ਹੁਣ ਨਹੀਂ ਹੈਗੇ, ਫਿਰ ਜ਼ਿਆਦਾ ਫਿਟਨੈਸ ਜਿਹੜੀ ਹੈ ਚਾਹਲ ਦੀ ਵੀ ਮੈਨੂੰ ਜ਼ਿਆਦਾ ਫਿਟਨੈਸ ਨਜ਼ਰ ਨਹੀਂ ਆ ਰਹੀ ਔਰ ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਜ਼ਰੂਰਤ ਹੈ ਕਿ ਵਧੀਆ ਬੋਲਿੰਗ ਜਿਹੜੇ ਐਗਜਿਸਟਿੰਗ ਬੋਲਰਸ ਨੇ ਅਰਸ਼ਦੀਪ ਸਿੰਘ ਚਾਹੇ ਨੇ, ਕਾਹਲੀ ਜੇਵਿਸਨ ਨੂੰ ਤਾਂ ਵੈਸੇ ਇਸ ਜ਼ਿਆਦਾ ਮੌਕਾ ਮਿਲਿਆ ਹੀ ਨਹੀਂ ਹੈ ਔਰ ਇਸ ਟੂਰਨਾਮੈਂਟ ਦੇ ਵਿੱਚ ਵੀ ਨਹੀਂ ਮਿਲਿਆ ਜ਼ਿਆਦਾ ਮੌਕਾ। ਸੋ ਦੇਖਦੇ ਹਾਂ ਕਾਹਲੀ ਜੇਵਿਸਨ ਕੀ ਕਰਦੇ ਨੇ। ਮਾਰਕੋ ਜੈਨਸਨ, ਹੀ ਇਜ਼ ਵਨ ਬੋਲਰ ਆਈ ਐਮ ਆਲਵੇਜ਼ ਵੈਰੀ ਇੰਪ੍ਰੈਸਡ ਔਰ ਮੈਨੂੰ ਉਮੀਦ ਹੈ ਕਿ ਅੱਜ ਵੀ ਮਾਰਕੋ ਜੈਨਸਨ ਜਿਹੜੇ ਨੇ ਉਹ ਵਧੀਆ ਬੋਲਿੰਗ ਕਰਾਣਗੇ। ਲੇਕਿਨ ਅਰਸ਼ਦੀਪ ਸਿੰਘ ਔਰ ਹਰਪ੍ਰੀਤ ਬਰਾਰ, ਹਰਪ੍ਰੀਤ ਬਰਾਰ ਪਹਿਲਾ ਓਵਰ ਉਹਨਾਂ ਦਾ ਮਹਿੰਗਾ ਸਾਬਤ ਹੋਇਆ, ਬਟ ਆਈ ਹੋਪ ਕਿ ਹਰਪ੍ਰੀਤ ਬਰਾਰ ਵੀ ਵਧੀਆ ਜਿਹੜੀ ਹੈ ਉਹ ਬੋਲਿੰਗ ਜਿਹੜੀ ਨੇ ਉਹ ਕਰਾਉਣਗੇ। ਸੋ ਲਗਾਤਾਰ ਤੁਹਾਨੂੰ ਅਸੀਂ ਜੋੜ ਕੇ ਰੱਖਾਂਗੇ। ਓਟਵਾ ਦੇ ਵਿੱਚ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ ਕਿੰਗ ਚਾਰਲਸ ਪਹੁੰਚ ਰਹੇ ਨੇ ਇੰਗਲੈਂਡ ਤੋਂ, ਉਹਨਾਂ ਦੀ ਕਿੰਗ ਚਾਰਲਸ ਦੇ ਨਾਲ ਕੁਈਨ ਕਾਨਸਰਟ ਕੈਮੇਲਾ ਵੀ ਹੋਣਗੇ। ਔਰ ਓਟਵਾ ਦੇ ਵਿੱਚ ਇਸ ਸਮੇਂ ਨਵਾਂ ਜਿਹੜਾ ਸਾਡਾ ਹਾਊਸ ਲੀਡਰ ਹੈ ਉਹ ਇਲੈਕਟ ਹੋ ਰਿਹਾ, ਪਾਰਲੀਮੈਂਟ ਸੈਸ਼ਨ ਸਟਾਰਟ ਹੋ ਰਿਹਾ। ਸੋ ਮੈਂ ਤੁਹਾਨੂੰ ਲਗਾਤਾਰ ਉੱਥੇ ਓਟਵਾ ਵੀ ਜੋੜ ਕੇ ਰੱਖਾਂਗਾ, ਜੋ ਜੋ ਡਿਵੈਲਪਮੈਂਟ ਓਟਵਾ ਹੋ ਰਹੀਆਂ ਨੇ ਲਗਾਤਾਰ ਤੁਹਾਨੂੰ ਅਸੀਂ ਉਹਦੇ ਨਾਲ ਜੋੜ ਕੇ ਰੱਖਾਂਗੇ। ਔਰ ਓਟਵਾ ਦੇ ਨਾਲ ਨਾਲ ਤੁਹਾਨੂੰ ਅਸੀਂ ਜੈਪੁਰ ਵੀ ਜੋੜ ਕੇ ਰੱਖਾਂਗੇ, ਜੈਪੁਰ ਦੇ ਵਿੱਚ ਅੱਜ ਦਾ ਅਹਿਮ ਮੁਕਾਬਲਾ। ਟੇਬਲ ਜੇ ਅਸੀਂ ਗੌਰ ਦੇ ਨਾਲ ਦੇਖੀਏ ਤੇ ਪੁਆਇੰਟਸ ਟੇਬਲ ਦੇ ਵਿੱਚ ਮੈਂ ਇੰਨਾ ਜ਼ਿਕਰ ਕਰ ਦਵਾਂ ਕਿ ਕੋਈ ਵੀ ਟੀਮ ਹਜੇ ਟਾਪ 2 ਦੇ ਵਾਸਤੇ ਕੁਆਲੀਫਾਈ ਨਹੀਂ ਕੀਤੀ। ਸੋ ਅਗਲੇ ਕੁਝ ਮੈਚਿਸ ਔਰ ਖਾਸ ਕਰ ਅੱਜ ਦਾ ਮੁਕਾਬਲਾ, ਔਰ ਇਸ ਦਰਮਿਆਨ ਸੂਰਿਆ ਕੁਮਾਰ ਯਾਦਵ ਕ੍ਰੀਜ਼ ਤੇ ਪਹੁੰਚ ਚੁੱਕੇ ਨੇ, ਉਨ੍ਹਾਂ ਨੇ ਆਉਂਦੇ ਹੀ ਇੱਕ ਸ਼ਾਨਦਾਰ ਚੌਕਾ ਲਗਾਇਆ ਔਰ ਇਹਦੇ ਨਾਲ ਹੀ ਸਕੋਰ ਜਿਹੜਾ ਹੈਗਾ ਉਹ 50 ਦਾ ਅੰਕੜਾ ਪਾਰ ਕਰ ਚੁੱਕਾ ਹੈ। ਸੋ ਸੂਰਿਆ ਕੁਮਾਰ ਯਾਦਵ ਪਹਿਲੀ ਗੇਂਦ ਦੇ ਉੱਤੇ ਜ਼ਬਰਦਸਤ ਬਾਉਂਡਰੀ ਉਹਨਾਂ ਦੀ। ਸੋ ਇੱਥੇ ਦੱਸ ਦਈਏ ਕਿ ਪੰਜਾਬ ਔਰ ਅੱਜ ਦਾ ਜਿਹੜਾ ਮੁਕਾਬਲਾ ਇਸ ਕਾਰਨ ਵੀ ਬੜਾ ਅਹਿਮ ਹੈ ਕਿਉਂਕਿ ਪੁਆਇੰਟਸ ਟੇਬਲ ਦੇ ਵਿੱਚ ਹਜੇ ਕੋਈ ਵੀ ਟੀਮ ਜਿਹੜੀ ਹੈ ਉਹ ਨੰਬਰ 1 ਦੀ ਪੋਜੀਸ਼ਨ ਤੇ ਨਹੀਂ ਆਈ। ਪੰਜਾਬ ਜੇ ਜਿੱਤਦੀ ਹੈ ਤਾਂ ਟਾਪ 1-2 ਦੇ ਵਿੱਚ ਜ਼ਰੂਰ ਰਹੇਗੀ, ਨੰਬਰ 1 ਜਾਂ ਨੰਬਰ 2। ਔਰ ਨੰਬਰ 1 ਔਰ 2 ਹੋਣ ਦਾ ਫਾਇਦਾ ਬੜਾ ਸਿੰਪਲ ਹੈ ਕਿ ਤੁਹਾਨੂੰ ਇੱਕ ਮੈਚ ਐਕਸਟਰਾ ਮਿਲਦਾ ਹੈ ਤੁਸੀਂ ਜੇ ਹਾਰ ਵੀ ਜਾਂਦੇ ਹੋ। ਔਰ ਸਕਾਏ ਆਪਣੀ ਸ਼ਾਰਟ ਜੋ ਉਹਨਾਂ ਦੀ ਚਰਚੇ ਸ਼ਾਰਟ ਆ ਖੇਲਣ ਲੱਗੇ, ਲੇਕਿਨ ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਮਾਰਕੋ ਜੈਨਸਨ ਹੀ ਇਜ਼ ਆਲਵੇਜ਼ ਇੰਪ੍ਰੈਸਡ ਔਰ ਅੱਜ ਵੀ ਮੈਨੂੰ ਲੱਗਦਾ ਹੈ ਕਿ ਵਧੀਆ ਬੋਲਿੰਗ ਜਿਹੜੀ ਆ ਉਹ ਕਰ ਰਹੇ ਨੇ। ਸੋ ਇਸ ਦਰਮਿਆਨ ਜਿੱਥੇ ਕ੍ਰਿਕਟ ਦੀ ਗੱਲ ਵੀ ਜਾਰੀ ਰਹੇਗੀ ਬਾਕੀ ਸਿਆਸਤ ਦੀਆਂ ਵੀ ਗੱਲਾਂ ਜਿਹੜੀਆਂ ਨੇ ਜਾਰੀ ਰਹਿਣਗੀਆਂ। ਜੀ ਅਗਲੀ ਕਾਲ ਨਾਲ ਵਧਦੇ ਹਾਂ ਜੀ, ਤੁਸੀਂ ਹਿਰਨ ਜੀ ਆਉਂਦੇ ਰਹੋ। ਹਿਰਨ ਜੀ ਗੋ ਅਹੈਡ।
ਨਮਸਕਾਰ, ਕੈਸੇ ਆਪ?
ਹਾਂਜੀ ਸਤਿ ਸ੍ਰੀ ਅਕਾਲ, ਨਮਸਕਾਰ ਜੀ ਹਿਰਨ ਜੀ, ਮੈਂ ਬਿਲਕੁਲ ਠੀਕ ਹੂੰ, ਆਪ ਸੁਣਾਏ ਸਭ ਠੀਕ ਹੈ ਜੀ? ਹਾਂਜੀ ਕਾਲਰ ਜੀ ਨਾਲ ਗੱਲ ਨਿਕਲ ਰਿਹਾ।
ਬੜੀਆ ਬੜੀਆ ਯੂਪੀ ਜੀ, ਇਹ ਜੋ ਨਿਊਜ਼ ਹੈ ਨਾ ਨੀਤੀ ਆਯੋਗ ਕੀ, ਇੰਡੀਆ ਔਰ ਇੰਡੀਆ ਕੀ $4 trillion ਵਾਲੀ, ਉਹ ਬਿਲਕੁਲ ਸਹੀ ਹੈ ਕਿਆ? ਮਤਲਬ ਬੁਲੇਟ ਜਾਪਾਨ ਕੋ ਕ੍ਰਾਸ ਕਰ ਲਿਆ ਹੈ
ਸਰ? ਮੈਨੇ ਬਤਾਇਆ ਕਿ ਨੀਤੀ कि इंडिया हैज क्रॉस जापान एंड इंडिया हैज बिकम द थर्ड लार्जेस्ट इकोनॉमी। लेकिन ਸਾਡਾ ਵਾਈਬ ਔਰ ਇਹ ਸਾਰੀਆਂ ਹੈਡਲਾਈਨਸ ਵੀ ਬਣ ਗਈਆਂ ਨੇ, ਟਾਈਮਸ ਆਫ ਇੰਡੀਆ ਨੇ ਹੈਡਲਾਈਨਸ ਬਣਾਤੀ ਹੈ, ਟ੍ਰਿਬਿਊਨ ਦੀ ਹੈਡਲਾਈਨਸ ਬਣ ਗਈ ਹੈ, ਇੰਡੀਆ ਦੀਆਂ ਕਾਫੀ ਅਖਬਾਰਾਂ ਨੇ, ਕਾਫੀ ਟੀਵੀ ਚੈਨਲਸ ਤੇ ਵੀ ਹੈਡਲਾਈਨ ਜਿਹੜੀ ਉਹ ਬਣ ਰਹੀ ਹੈ ਇਸ ਵੇਲੇ। ਬਟ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ, ਅਸੀਂ ਵਾਈ ਮੀਡੀਆ ਤੇ ਅਸੀਂ ਨੀਤੀ ਆਯੋਗ ਨੇ ਜੋ ਬਿਆਨ ਦਿੱਤਾ ਉਹ ਦੇ ਰਹੇ ਹਾਂ, ਬਟ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿਉਂਕਿ ਨੀਤੀ ਆਯੋਗ ਦੇ ਸੀਓ ਨੇ ਵੀ ਹੀ ਹੈ ਸਾਈਟਡ IMF। IMF ਦੀ ਜਦੋਂ ਮੈਂ ਰਿਪੋਰਟ ਪੜ੍ਹਦਾ, IMF ਨੇ ਕਿਤੇ ਵੀ ਇਹ ਬਿਆਨ ਨਹੀਂ ਦਿੱਤਾ, ਠੀਕ ਹੈ। IMF ਦੇ ਵਿੱਚ ਹਜੇ ਥੋੜਾ ਜਿਹਾ, ਔਰ ਮੈਂ ਕਹਿੰਦਾ ਵੀ ਸਾਨੂੰ ਜਲਦਬਾਜ਼ੀ ਕਰਨ ਦੀ ਜ਼ਰੂਰਤ ਵੀ ਕੀ ਹੈਗੀ ਆ, ਇੰਡੀਆ ਨੇ ਜਾਪਾਨ ਨੂੰ ਛੱਡ ਹੀ ਦੇਣਾ ਪਿੱਛੇ, ਅੱਜ ਮੇ ਚ ਵੀ ਛੱਡੇਗਾ 2025 ਤੇ, ਜੂਨ ਚ ਛੱਡ ਦੇਗਾ ਜਾਂ ਐਂਡ ਤੱਕ ਛੱਡ ਦੇਗਾ। ਮੈਂ ਤਾਂ ਤੁਹਾਨੂੰ ਇੱਥੇ ਤੱਕ ਵੀ ਕਹਿ ਦਿੱਤਾ ਕਿ 2028 ਤੱਕ ਇੰਡੀਆ ਨੇ ਜਰਮਨੀ ਨੂੰ ਵੀ ਪਿੱਛੇ ਛੱਡ ਦੇਣਾ, ਸਪਾਈ ਜੀ ਨਹੀਂ ਛੱਡੇਗਾ ਤੇ 30 ਛੱਡ ਦੇਗਾ। ਸੋ ਇੰਡੀਆ ਇਜ਼ ਔਨ ਅ ਗਰੋਥ ਟ੍ਰੈਜੈਕਟਰੀ। ਇਹਦੇ IMF ਨੇ ਵੀ ਕਹਿਤਾ, ਵਰਲਡ ਬੈਂਕ ਨੇ ਵੀ ਕਹਿਤਾ ਵੀ ਇੰਡੀਆ ਇਜ਼ ਦਾ ਓਨਲੀ ਬਿਗ ਇਕਾਨਮੀ ਜਿਹੜੀ 6-6.5% ਦੇ ਨਾਲ ਗਰੋ ਕਰੇਗੀ, ਠੀਕ ਹੈ। ਸੋ ਆਈ ਥਿੰਕ ਇੰਡੀਆ ਇਜ਼ ਡੈਫੀਨੇਟਲੀ ਔਨ ਦੈਟ ਪਾਥ। ਬਾਕੀ ਮੈਂ ਕਈ ਹਟਿਆ ਕਿ ਮੈਨੂੰ ਸਾਰੇ ਪੁੱਛਦੇ ਰਹਿੰਦੇ ਇਸ ਵੀਕਐਂਡ ਦੇ ਉੱਤੇ ਵੀ, ਕਿਤੇ ਵਾਰ ਜਾਈਦੇ ਕਾਲਰਸ ਔਨ ਦੀ ਈਅਰ ਆਫ ਦੀ ਈਅਰ ਕਿ ਜੀ ਇੰਡੀਆ ਜਿੱਤਿਆ ਕਿ ਪਾਕਿਸਤਾਨ। ਨਵੀਆਂ ਡਿਟੇਲਸ ਮੈਂ ਜ਼ਰੂਰ ਡਾਇਵਰਜ ਕਰ ਦਿਆਂਗਾ ਕਿ ਨਵੀਆਂ ਡਿਟੇਲਸ ਉਸ 4 ਦਿਨ ਦੇ ਕੰਫਲਿਕਟ ਕੀ ਹੋਇਆ ਕੀ ਨਹੀਂ ਹੋਇਆ, ਬਟ ਦੋਨਾਂ ਦੀ ਹਾਰ ਹੈ। ਫੋਕਸ ਜਿੱਤੇਗਾ ਉਹੀ ਜਿਹੜਾ ਇਕੋਨਮੀ ਤੇ ਫੋਕਸ ਕਰੇਗਾ, ਜਿਹੜਾ ਲੋਕਾਂ ਲਈ ਇਨਫਰਾਸਟ੍ਰਕਚਰ ਬਣਾਏਗਾ, ਹੈਲਥ ਕੇਅਰ ਬਣਾਏਗਾ। ਜੀ
ਜੀ ਜੀ ਜੀ ਹਜ਼ੂਰ ਜੀ, ਦੇਖੀਏ ਪਹਿਲੇ ਵੀ ਬਾਤ ਕੀ ਹੈ, ਇੰਡੀਆ ਦਾ ਹਮੇਸ਼ਾ ਫੋਕਸ ਇਕੋਨਮੀ ਪੇ ਰਹਾ ਹੈ, ਪਹਿਲੇ ਸੇ ਹੀ ਰਹਾ ਹੈ, ਔਰ ਪਿਛਲੇ 10 ਸਾਲ ਮੈਂ ਤਾਂ ਹਮਨੇ ਸਭ ਨੇ ਦੇਖਾ ਕਿ ਵੀ ਹਾਂ ਬਹੁਤ ਅੱਛਾ ਹੋ ਰਹਾ ਹੈ, ਔਰ ਮੋਦੀ ਜੀ ਕੇ ਨੇਤਰਤਵ ਮੈਂ ਇੰਡੀਆ ਆਗੇ ਹੀ ਆਗੇ ਬਢ ਰਹਾ ਹੈ, ਤੋ ਹਮਾਰਾ ਤੋ ਜੀਤ ਹੀ ਜੀਤ ਹੈ, ਹਮਕੋ ਤੋ ਮਤਲਬ ਸੋਚਨੇ ਕੀ ਵੀ ਜ਼ਰੂਰਤ ਨਹੀਂ ਹੈ, ਚੌਥੇ ਨੰਬਰ ਪੇ ਅਭੀ ਆ ਜਾਏ, ਆਲਮੋਸਟ ਆ ਗਈ ਹੈ, ਤੀਸਰੇ ਨੰਬਰ ਪੇ ਵੀ ਆ ਜਾਏਗੀ, ਰਾਈਟ। ਤੋ ਅੱਛਾ ਹੀ ਅੱਛਾ ਹੋ ਰਹਾ ਹੈ, ਔਰ ਅੱਛਾ ਹੀ ਹੋਗਾ, ਆਗੇ ਵੀ ਅੱਛਾ ਹੋਗਾ, ਕਿਉਂਕਿ ਹਮਾਰਾ ਫੋਕਸ ਇਕੋਨੋਮੀ ਪਰ ਹੀ ਹੈ, ਮਗਰ ਵੀ ਸਾਥ ਮੈਂ ਜੋ ਜੋ ਐਸੇ ਇੰਸੀਡੈਂਟ ਹੋਤੇ ਉਸਕਾ ਜਵਾਬ ਵੀ ਦੇਣਾ ਚਾਹੀਏ, ਔਰ ਜੈਸੇ ਅਭੀ ਮੈਨੇ ਕੱਲ ਸੁਣੀ ਸ਼ਸ਼ੀ ਥਰੂਰ ਕੀ ਸਪੀਚ, ਸ਼ਸ਼ੀ ਥਰੂਰ ਜੀ ਕੀ, ਔਰ ਓਵੈਸੀ ਜੀ ਦੀ ਸਪੀਚ ਬਹੁਤ ਅੱਛੀ ਸੀ, ਔਰ ਉਹਨੇ ਬਹੁਤ ਕਲੀਅਰਲੀ ਪੂਰੇ ਵਰਲਡ ਕੋ ਜੋ ਮੈਸੇਜ ਦੇਣਾ ਹੈ ਉਹ ਦੇ ਦਿਆ, ਰਾਈਟ ਸਰ। ਤੋ ਉਹ ਤੋਂ ਜ਼ਰੂਰੀ ਹੈ, ਉਹ ਦੇਣਾ ਪੜੇਗਾ, ਕਿਉਂਕਿ ਸਰ ਉਹ ਵੀ ਹਮਾਰੀ ਇਕੋਨੋਮੀ ਕੋ ਪਿੱਛੇ ਲੈ ਜਾਤਾ ਹੈ ਐਕਚੁਅਲੀ, ਅਗਰ ਹਮ ਇਸਕੋ ਐਡਰੈਸ ਨਹੀਂ ਕਰਦੇ ਨਾ ਇਹ ਸਭ ਇਸ਼ੂ ਕੋ, ਟੈਰਰਿਜ਼ਮ ਔਰ ਵੋ ਸਭ, ਤੋ ਵੀ ਹਮਾਰੀ ਇਕੋਨੋਮੀ ਕੋ ਪਿੱਛੇ ਹੀ ਲੈ ਜਾਤਾ ਹੈ, ਕਿਉਂਕਿ ਇਨਕਾ ਮਕਸਦ ਕਿਆ ਹੋਤਾ ਹੈ ਕਿ ਭਾਈ ਐਸਾ ਕਰੇਂਗੇ ਤੋ ਮੰਨ ਲਓ ਕਸ਼ਮੀਰ ਕਾ ਲੈ ਲਓ, ਅਭੀ ਅਭੀ ਜੈਸੇ ਉਹ ਇੰਸੀਡੈਂਟ ਹੋ ਗਿਆ, ਤੋ ਕਸ਼ਮੀਰ ਕੀ ਇਕੋਨੋਮੀ ਅੱਛੀ ਚੱਲ ਰਹੀ ਸੀ, ਟੂਰਿਸਟ ਆ ਰਹੇ ਥੇ, ਰਾਈਟ, ਸਭ ਲੋਕ ਕਮਾ ਰਹੇ ਥੇ, ਅਭੀ ਉਹ ਇੰਸੀਡੈਂਟ ਹੋ ਗਿਆ ਤੋ ਬਹੁਤ ਸਾਰੇ ਲੋਕ ਨਹੀਂ ਜਾਏਂਗੇ ਜਾਂ ਨਹੀਂ ਜਾਣੇ ਦੀਏ ਜਾਏਂਗੇ, ਤੋ ਉਨਕੀ ਵੀ ਇਕੋਨੋਮੀ ਖਰਾਬ ਹੋਗੀ, ਰਾਈਟ, ਔਰ ਇੰਡੀਆ ਕੀ ਵੀ ਇਕੋਨੋਮੀ ਉਤਨੀ ਪਿੱਛੇ ਜਾਏਗੀ, ਤੋ ਬੈਟਰ ਹੈ ਕਿ ਵੀ ਉਹ ਜੋ ਪ੍ਰੋਬਲਮ ਹੈ ਉਸਕੋ ਸੋਲੂਸ਼ਨ ਕਰੇ, ਔਰ ਮੇਰਾ ਤੋ ਪਰਸਨਲ ਇਹ ਮੰਨਣਾ ਹੈ ਕਿ ਹਾਂ ਪਰਮਾਨੈਂਟ ਸੋਲੂਸ਼ਨ ਕਰੇ ਉਸਕਾ, ਜੋ ਵੀ ਹੈ ਪਰਮਾਨੈਂਟ ਸੋਲੂਸ਼ਨ ਕਰੇ, ਉਸਕੇ ਲਈ ਜੋ ਵੀ ਕਰਨਾ ਪੜੇ ਉਹ ਕਰਨਾ ਚਾਹੀਏ, ਰਾਈਟ, ਔਰ ਬਾਕੀ ਤੋ ਸਰ ਆਪ ਬਸ ਸੁਣਾਤੇ ਜਾਓ, ਹਮ ਸੁਣਤੇ ਜਾਏਂਗੇ, ਬਹੁਤ ਅੱਛੀ ਨਿਊਜ਼ ਕਵਰੇਜ ਹੋਤੀ ਹੈ ਆਪਕੀ।
ਮੈਂ ਬਸ ਇਸ ਪੇ ਸੋਰੀ ਇੰਟਰਪਟ ਕਰ ਰਹਾ ਹੂੰ, ਇੱਕ ਬਾਤ ਜ਼ਰੂਰ ਕਹਿਣਾ ਚਾਹੂੰਗਾ ਕਿ ਐਸ ਮਚ ਐਸ ਵੀ ਆਲ ਫੀਲ ਚੈਲੇਂਜ ਜਦੋਂ ਵੀ ਕੋਈ ਟੈਰਰਿਸਟ ਅਟੈਕ ਹੁੰਦਾ, ਬਟ ਦ ਨਿਊ ਡਾਕਟ੍ਰਾਈਨ ਆਫ ਇੰਡੀਆ ਕਿ ਜਦੋਂ ਵੀ ਹੁਣ ਕੋਈ ਟੈਰਰਿਸਟ ਅਟੈਕ ਹੋਏਗਾ, ਇੰਡੀਆ ਨਾਨ ਸਟੇਟ ਐਕਟਰ ਔਰ ਸਟੇਟ ਐਕਟਰ ਚ ਫਰਕ ਨਹੀਂ ਕਰੇਗਾ, ਇੰਡੀਆ ਸਿੱਧਾ ਕਹੇਗਾ ਕਿ ਪਾਕਿਸਤਾਨ ਦੀ ਜਿਹੜੀ ਸਟੈਬਲਿਸ਼ਮੈਂਟ ਆ ਉਹਨੇ ਕਰਵਾਇਆ ਇਹ, ਔਰ ਇੰਡੀਆ ਜਿਹੜਾ ਉਹਦਾ ਇੱਕ ਜਵਾਬੀ ਹਮਲਾ ਜਿਹੜਾ ਜ਼ਰੂਰ ਕਰੇਗਾ। ਇਹ ਵਿਦ ਡਿਊ ਰਿਸਪੈਕਟ ਕਹਾਂਗਾ ਕਿ ਇੰਡੀਆ ਕਿਤੇ ਆਪਣੇ ਹੀ ਟ੍ਰੈਪ ਦੇ ਵਿੱਚ ਨਾ ਫਸ ਜਾਵੇ, ਅਸੀਂ VF ਸੈਟ ਦਾ ਬਾਰ ਟੂ ਹਾਈ, ਕਿਉਂਕਿ ਮੈਨੂੰ ਲੱਗਦਾ ਨਹੀਂ ਹੈ ਕਿ ਪਾਕਿਸਤਾਨ ਦੇ ਵਿੱਚ ਕੋਈ ਟੈਰਰ ਫੈਕਟਰੀਜ਼ ਬੰਦ ਕਰਨ ਦਾ ਕੋਈ ਇਰਾਦਾ ਹੈਗਾ ਐਨੀ ਟਾਈਮ ਸੂਨ। ਪਾਕਿਸਤਾਨ ਦੇ ਵਿੱਚ ਉਹਨਾਂ ਦਾ ਬਿਜ਼ਨਸ ਹੈ ਇਹ, ਔਰ ਖਾਸ ਜਿਹੜਾ ਪੈਸੇ ਦੀ ਕਮਾਈ ਦਾ ਇੱਕ ਬਹੁਤ ਵੱਡਾ ਸੋਰਸ ਹੈ, ਪਾਕਿਸਤਾਨ ਦੇ ਜਿਹੜੇ ਆਰਮੀ ਜਨਰਲਸ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਕਮਾਈ ਦਾ ਸੋਰਸ ਜਿਹੜਾ ਹੈ ਉਹ ਇਹਨਾਂ ਟੈਰਰ ਫੈਕਟਰੀਜ਼ ਦੇ ਜ਼ਰੀਏ। ਮੈਂ ਬੜੀ ਸਟਰੋਂਗ ਸਟੇਟਮੈਂਟ ਬੜੀ ਜ਼ਿੰਮੇਵਾਰੀ ਨਾਲ ਦੇ ਰਿਹਾ, ਤੇ ਇੰਡੀਆ ਲਈ ਜੇ ਤੁਸੀਂ ਸੈੱਟ ਕਰ ਲਿਆ ਕਿ ਜੀ ਹਾਂਜੀ ਉੱਥੇ ਕੋਈ ਟੈਰਰਿਸਟ ਅਟੈਕ ਹੋਏਗਾ ਤੇ ਨਾਲ ਹੀ ਅਸੀਂ ਵੀ ਹਮਲਾ ਕਰ ਦੇਣਾ, ਉਹ ਕਿਤੇ ਨਾ ਕਿਤੇ ਨੁਕਸਾਨ ਨਾ ਕਰ ਜਾਵੇ, ਕਿਉਂਕਿ ਇੰਡੀਆ ਮੇਰੇ ਖਿਆਲ ਦੇ ਨਾਲ ਇਸ ਵੇਲੇ ਥੋੜੀ ਠੀਕ ਹੈ, ਲੋਕ ਅਸੀਂ ਜਜ਼ਬਾਤੀ ਹੋ ਜਾਂਦੇ ਹਾਂ, ਅਸੀਂ ਵੀ ਹਮਲਾ ਕਰ ਦਿਆਂਗੇ। ਇੰਡੀਆ ਨੂੰ ਹਜੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਦੀ ਜ਼ਰੂਰਤ ਹੈ। ਮੈਨੂੰ ਪਤਾ ਤੁਸੀਂ ਕੁਛ ਐਡ ਕਰਨਾ ਚਾਹੁੰਦੇ ਹੋ, ਮੈਂ ਸਿਰਫ ਇਸ ਪਰਸਪੈਕਟਿਵ ਤੋਂ ਗੱਲ ਕਰ ਰਿਹਾ ਕਿ ਕੱਲ ਨੂੰ ਤੁਸੀਂ ਦੇਖੋ ਨਾ ਅੱਜ ਹੋਇਆ ਕੀ ਹੈ। ਅੱਜ ਇਹ ਹੋਇਆ ਹੈ ਕਿ ਡਿਊਰਿੰਗ ਦਾ ਕਨਫਲਿਕਟ 4 ਦਿਨ ਲੜਾਈ ਚੱਲ ਰਹੀ ਹੈ, ਓਪਰੇਸ਼ਨ ਸਿੰਧੂਰ ਹੋ ਰਿਹਾ, ਡਿਊਰਿੰਗ ਦਾ ਕਨਫਲਿਕਟ ਇੰਡੀਆ ਨੇ ਪੂਰਾ ਜ਼ੋਰ ਲਗਾ ਲਿਆ, ਹਾਲਾਂਕਿ ਪਾਕਿਸਤਾਨ ਵੱਲੋਂ ਕਹਿ ਰਹੇ ਸੀਗੇ ਕਿ ਜੀ ਇੰਡੀਆ ਔਰ ਅਮਰੀਕਾ ਦਾ ਬੜਾ ਹੁਣ ਸਹਿਯੋਗ ਹੋ ਰਿਹਾ, ਅਸੀਂ ਅਮਰੀਕਾ ਦੇ ਨਾਲ ਸਾਥ ਕਰਕੇ ਦੇਖ ਲਿਆ,
ਡਿਊਰਿੰਗ ਦਾ ਕਨਫਲਿਕਟ ਉਧਰੋਂ IMF ਨੇ $1 billion ਦਾ ਇਹਨਾਂ ਨੂੰ ਲੋਨ ਪਾਸ ਕਰ ਦਿੱਤਾ। ਕਿਆ ਇੰਡੀਆ ਕੁਝ ਕਰ ਸਕਿਆ? ਕਿਆ ਇੰਡੀਆ ਕੁਝ ਕਰ ਸਕਿਆ? ਮੈਡਮ ਗੋਪੀਨਾਥ ਜੀ IMF ਦੀ ਲੀਡਰ ਇੰਡੀਅਨ ਓਰੀਜਨ ਤੋਂ ਆ, ਇੰਡੀਆ ਦੀ ਬੜੀ ਦੋਸਤੀ ਆ ਜੀ। ਜੀਡੀ ਵੈਂਸ ਉਧਰੋਂ ਟੈਰਿਸ ਅਟੈਕ ਹੋਇਆ, ਜੀਡੀ ਵੈਂਸ ਜੀ ਹਜੇ ਆਪਾਂ ਨੂੰ ਆਪਣੀ ਵਾਈਫ ਊਸ਼ਾ ਵੈਂਸ ਦੇ ਨਾਲ ਇੰਡੀਆ ਪਹੁੰਚੇ ਸੀਗੇ। ਇੰਡੀਆ ਸੋਚ ਰਿਹਾ ਜੀ ਸਾਡਾ ਬੜਾ ਦਬਦਬਾ ਹੈ। ਸੋ ਕਿਆ ਇੰਡੀਆ ਉੱਥੇ ਕੁਝ ਕਰ ਸਕਿਆ? ਲੋਨ ਪਾਸ ਹੋ ਗਿਆ ਨਾ ਉਹਨਾਂ ਦਾ? ਹਾਂ, ਇੱਕ ਸੈਕਿੰਡ, ਅਗਲਾ ਪੁਆਇੰਟ ਸੁਣੋ। ਚਾਈਨਾ ਨੇ ਜਿਹੜੇ ਹਥਿਆਰ, ਮੈਂ ਪਹਿਲਾਂ ਵੀ ਤੁਹਾਨੂੰ ਐਕਸਪਲੇਨ ਕਰ ਚੁੱਕਾ ਹੈ ਕਿ ਜਿੱਦਾਂ ਬਾਸਮਤੀ ਰਾਈਸ ਐਕਸਪੋਰਟ ਹੁੰਦੀ ਹੈ ਨਾ, ਕਿ ਇੰਡੀਆ ਚ ਥੋੜੀ ਹਲਕੀ ਤੇ ਬਾਹਰ ਵਧੀਆ ਵਾਲੀ, ਤੇ ਉਹਨਾਂ ਨੇ ਜਿਹੜੀਆਂ ਮਿਜ਼ਾਈਲ ਦਿੱਤੀਆਂ ਨੇ, ਹਮੇਸ਼ਾ ਹਥਿਆਰ ਦੋ ਸਟੈਪ ਤਿੰਨ ਸਟੈਪ ਥੱਲੇ ਦਿੱਤਾ ਜਾਂਦਾ ਹੈ। ਕੋਈ ਵੀ ਕੰਟਰੀ ਐਕਸਪੋਰਟ ਕਰਦੀ ਹੈ ਤੇ ਉਹ ਕਹਿੰਦੀ ਹੈ ਜੀ ਆਪਣੇ ਲਈ ਵਧੀਆ ਹਥਿਆਰ ਰੱਖਦੇ ਆ ਤੇ ਉਹਦੇ ਤੋਂ ਜਿਹੜੇ ਪੁਰਾਣੇ ਹੋ ਜਾਂਦੇ ਆ। ਜੇ ਰਸ਼ੀਆ S-500 S-600 ਵੱਲ ਰਿਹਾ ਹੈ ਤੇ ਰਸ਼ੀਆ ਸਿਰਫ S-400 ਦੇਗਾ। ਚਾਈਨਾ ਨੇ ਆਪਣੇ ਮਿਜ਼ਾਈਲ ਜਿਹੜਾ ਬਿਲਕੁਲ ਲੇਟੈਸਟ ਹੈ ਉਹ ਦਿੱਤਾ ਪਾਕਿਸਤਾਨ ਨੂੰ ਕਿ ਆਹ ਪਕੜੋ ਔਰ ਇੰਡੀਆ ਦੇ ਰਫੇਲ ਗਿਰਾ ਦਿਓ। ਹੁਣ ਗਿਰਾਏ ਜਾਂ ਨਹੀਂ ਗਿਰਾਏ ਉਹ ਕੱਲ ਦੀ ਗੱਲ ਹੈ। ਚਾਈਨਾ ਨੇ ਪੂਰੀ ਸਪੋਰਟ ਕੀਤੀ ਹੈ, ਪੂਰਾ ਜ਼ੋਰ ਲੱਗਾ ਹੋਇਆ ਚਾਈਨਾ ਦਾ ਇਸ ਵੇਲੇ, ਔਰ ਉਹ ਕਹਿ ਰਿਹਾ ਕਿ ਅੱਗੇ ਹੋਰ ਵਧੀਆ ਜਹਾਜ਼ ਦੇਣੇ ਆ। ਟਰਕੀ ਨੇ ਖੁੱਲ ਕੇ, ਤੁਸੀਂ ਉਹਨਾਂ ਨੂੰ ਦੇ ਰਹੇ ਹੋ ਜਦੋਂ ਉਹਨਾਂ ਦੇ ਉੱਥੇ ਭੂਕੰਪ ਆਇਆ, ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ, ਉਧਰੋਂ ਟਰਕੀ ਨੇ ਕਿਹਾ ਹੈ ਕਿ ਹਰ ਤਰ੍ਹਾਂ ਦਾ ਹਥਿਆਰ ਪੈਸਾ ਦੱਸੋ ਚਾਹੀਦਾ ਕੀ ਹੈ, ਠੀਕ ਹੈ। ਸੋ ਉਹਨਾਂ ਦੀ ਪੂਰੀ ਸਪੋਰਟ ਹੈ। ਇੱਕ ਵੀ ਕੰਟਰੀ ਨੇ, ਤੁਸੀਂ ਮੈਨੂੰ ਇੱਕ ਕੰਟਰੀ ਦਾ ਨਾਮ ਦੱਸ ਦੋ ਜਿਹਨੇ ਇਹ ਕਿਹਾ ਹੋਵੇ ਕਿ ਜੀ ਹਾਂਜੀ ਜੀ ਇਹ ਜਿਹੜਾ ਟੈਰਰਿਜ਼ਮ ਹੈ ਪਾਕਿਸਤਾਨ ਤੋਂ ਹੋਇਆ। ਤੁਸੀਂ ਕਹੀ ਜਾਓ, ਤੁਸੀਂ ਕਹੀ ਜਾਓ ਕਿਸੇ ਕੰਟਰੀ ਨੇ ਕਿਹਾ। ਹੁਣ ਤੁਸੀਂ 35 ਕੰਟਰੀਆਂ ਚ ਭੇਜ ਦਿੱਤੇ ਆ ਬੰਦੇ, ਉਹ ਜਾਂ ਉਹ ਹੁਣ ਕੀ ਆ? ਹੁਣ ਫੋਰਨ ਮਿਨਿਸਟਰ ਆਇਆ, ਅਗਲਾ ਕਹਿੰਦਾ ਜੀ ਮਿਲਾਂਗੇ, ਜਰਮਨੀ ਆ, ਹਰੇਕ ਨੂੰ ਲੋੜ ਹੈ ਇੰਡੀਆ ਦੀ, ਇੰਡੀਆ ਦੀ ਇਕਾਨਮੀ ਬੜੀ ਪਾਵਰਫੁੱਲ ਹੈ, ਹਰੇਕ ਨੂੰ ਲੋੜ ਹੈ। ਪਰ ਕਿਆ ਕਿਸੇ ਕੰਟਰੀ ਨੇ ਕਿਹਾ ਕਿ ਜੀ ਉੱਥੇ ਜਾ ਕੇ ਕੀ ਕਹਿ ਦੇਣਾ, ਵੀ ਆਰ ਅਗੇਂਸਟ ਦਾ ਟੈਰਰ, ਟੈਰਰ ਬੜਾ ਮਾੜਾ ਹੋਇਆ, ਇਹੀ ਹੋ ਰਿਹਾ ਪਿਛਲੇ ਇੰਨੇ ਦਿਨਾਂ ਤੋਂ। ਕਿਆ ਇੱਕ ਕੰਟਰੀ ਨੇ 22 April ਤੋਂ ਬਾਅਦ ਕਿਹਾ ਕਿ ਜੀ ਹਾਂਜੀ ਪਾਕਿਸਤਾਨ ਦੇ ਵਿੱਚ ਹੈ ਇਹ? ਅੱਛਾ, ਜੇ ਕਹਿ ਵੀ ਰਹੇਗੀ ਤਾਂ ਵੀ ਕੋਈ ਫਰਕ ਨਹੀਂ ਹੈ। ਪਾਕਿਸਤਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ, ਉਹਨਾਂ ਨੂੰ ਜੇ ਕਿਸੇ ਨੇ ਪੁੱਛ ਵੀ ਲਿਆ ਕਿ ਜੀ ਹਾਂਜੀ ਤੁਹਾਡੇ ਇੱਥੇ ਉਸਾਮਾ ਬਿਨ ਲਾਦੇਨ ਲੱਭਿਆ, ਟੈਰਰ ਫੈਕਟਰੀਆਂ, ਸਭ ਨੂੰ ਪਤਾ ਹੈ। ਪਾਕਿਸਤਾਨ ਕਹਿੰਦਾ ਜੀ ਅਸੀਂ ਤਾਂ ਪਹਿਲਾਂ ਹੀ ਬਦਨਾਮ ਹੋਏ ਹਾਂ, ਸਾਡਾ ਤਾਂ ਸਭ ਨੂੰ ਪਤਾ ਹੈ, ਸਾਨੂੰ ਤਾਂ ਜਾਂਦੇ ਅਗਲਾ ਬੰਦਾ CNN ਤੇ ਚਲੇ ਜਾਈਏ, BBC ਤੇ ਚਲੇ ਜਾਈਏ, ਸਾਨੂੰ ਤਾਂ ਜਾਂਦੇ ਅਗਲਾ ਬੰਦਾ ਪੁੱਛ ਲੈਂਦਾ ਕਿ ਤੁਹਾਡੇ ਤਾਂ ਉਸਾਮਾ ਬਿਨ ਲਾਦੇਨ ਹੈ, ਤੁਹਾਡੇ ਤਾਂ ਟੈਰਰ ਫੈਕਟਰੀਜ਼ ਨੇ। ਜੈਸ਼ੇ ਮੁਹੰਮਦ ਤੋਂ ਲੈ ਕੇ ਲਸ਼ਕਰੇ ਤੋਇਬਾ, ਇਹ ਸਭ ਯੂਨਾਈਟਿਡ ਨੇਸ਼ਨਸ, ਅਮਰੀਕਾ, ਕੈਨੇਡਾ ਨੇ ਸਭ ਨੇ ਡਿਕਲੇਅਰ ਕਰ ਦਿੱਤਾ ਕਿ ਟੈਰਰ ਫੈਕਟਰੀਜ਼ ਨੇ। ਸਭ ਨੇ ਕਿਹਾ ਨਾ, ਇੱਥੇ ਕੈਨੇਡਾ ਚ ਲਿਸਟ ਹੈ, ਲੇਕਿਨ ਕਿਆ ਕੈਨੇਡਾ ਨੇ ਵੀ ਇਹ ਕਿਹਾ? ਸੋ ਇੱਕ ਗੱਲ ਇੰਡੀਆ ਨੂੰ ਇਹ ਖਿਆਲ ਕਰਨੀ ਪੈਣੀ ਹੈ ਕਿ ਇੰਡੀਆ ਹਜੇ ਉਸ ਲੈਵਲ ਤੇ ਨਹੀਂ ਪਹੁੰਚਿਆ ਕਿ ਇਜ਼ਰਾਈਲ ਵਾਲੇ ਲੈਵਲ ਤੇ, ਕਿਉਂਕਿ ਸਾਹਮਣੇ ਉਹਨਾਂ ਦੇ ਪੈਲੇਸਟੀਨੀਅਨਸ ਹੈਗੇ ਨੇ। ਇੰਡੀਆ ਹਜੇ ਅਮਰੀਕਾ ਦੇ ਲੈਵਲ ਤੇ ਨਹੀਂ ਪਹੁੰਚਿਆ ਕਿ ਚਾਹੇ ਕਾਬੁਲ ਦੇ ਵਿੱਚ ਜਾ ਕੇ ਆਇਮਨ ਅਲ ਜ਼ਰਵਾਰੀ ਨੂੰ ਮਾਰ ਦੇਵੇ, ਤੇ ਚਾਹੇ 3 ਘੰਟੇ ਪਾਕਿਸਤਾਨ ਚ ਜਾ ਕੇ ਆਪਰੇਸ਼ਨ ਕਰਕੇ ਉਸਾਮਾ ਬਿਨ ਲਾਦੇਨ ਨੂੰ ਮਾਰ ਦੇਵੇ। ਤੇ ਹਜੇ ਸਬਰ ਕਰਨਾ ਪਏਗਾ, ਪੇਸ਼ੈਂਸ ਰੱਖਣੀ ਪਏਗੀ। ਜਦੋਂ ਇੰਡੀਆ ਉਸ ਲੈਵਲ ਤੇ ਪਹੁੰਚ ਜਾਏਗਾ ਫਿਰ ਜੋ ਮਰਜ਼ੀ ਕਰਨਾ। ਇਹ ਅਗਲਾ ਕਨਫਲਿਕਟ ਕਿਤੇ ਮਹਿੰਗਾ ਨਾ ਪੈ ਜੇ, ਕਿਸੇ ਅਮਰੀਕਾ ਨੇ ਨੇੜੇ ਨਹੀਂ ਆਉਣਾ। ਚਾਈਨਾ ਨੇ ਵੀ ਬਿਆਨ ਨਹੀਂ ਦਿੱਤਾ, ਬਿਆਨ ਤੇ ਚਾਈਨਾ ਨੇ ਵੀ ਨਹੀਂ ਦਿੱਤਾ। ਸਾਰੇ ਕਨਫਲਿਕਟ ਚੋਂ ਕਹਿੰਦੇ ਰਹੇ ਜੀ ਤੁਹਾਡੇ ਜਹਾਜ਼ ਬੜੇ ਵਧੀਆ ਚੱਲੇ ਨੇ, ਤੁਹਾਡੇ ਜਹਾਜ਼, ਤੁਹਾਡੇ ਮਿਸਾਈਲ ਨੇ ਰਫੇਲ ਕਰਾਤਾ। ਚਾਈਨਾ ਕਹਿੰਦਾ ਅੱਛਾ, ਸਾਨੂੰ ਤਾਂ ਪਤਾ ਨਹੀਂ ਜੀ ਸਾਡਾ ਜਹਾਜ਼ ਇਸਤੇਮਾਲ ਹੋ ਰਿਹਾ। ਚਾਈਨਾ ਨੇ ਸਾਹਮਣੇ ਨਹੀਂ ਆਉਣਾ, ਪਰ ਪਿੱਛੋਂ ਉਹਨੇ ਪੂਰੀ ਸਪੋਰਟ ਦੇਣੀ ਹੈ ਪਾਕਿਸਤਾਨ ਨੂੰ। ਔਰ ਕੋਸ਼ਿਸ਼ ਉਹਦੀ ਇਹੀ ਹੈ ਕਿ ਸਭ ਤੋਂ ਆਸਾਨ, ਸਭ ਤੋਂ ਸਸਤਾ ਤਰੀਕਾ, ਦਿਸ ਇਜ਼ ਦਾ ਮੋਸਟ ਕੋਸਟ ਇਫੈਕਟਿਵ ਐਂਡ ਮੋਸਟ ਪ੍ਰੋਡਕਟਿਵ ਵੇ ਫਾਰ ਚਾਈਨਾ ਕਿ ਇੰਡੀਆ ਨੂੰ ਤਬਾਹ ਕਰਨ ਦਾ, ਕਿ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਹਥਿਆਰ ਦਿੰਦੇ ਰਹੋ। ਕਹਿੰਦੇ ਤੁਹਾਨੂੰ ਕੀ ਲੱਗਦਾ, ਪਾਕਿਸਤਾਨ ਦੀ ਇਕਾਨਮੀ, ਪਾਕਿਸਤਾਨ ਕੋਲ 12-15 billion ਆ ਫੋਰਨ ਰਿਜ਼ਰਵ, ਇੰਡੀਆ ਕੋਲ 700 ਹੈ। ਤੇ ਜੇ ਪਾਕਿਸਤਾਨ ਦੀ ਇਕਾਨਮੀ ਨੂੰ ਸਪੋਰਟ ਕਰਨਾ ਹੈ, ਸਵੇਰੇ ਚਾਈਨਾ 20 billion ਚਾਈਨਾ ਲਈ ਕੀ ਹੈ? $20 billion ਉਹਦੇ ਲਈ ਚਿੱਲਰ ਹੈ, ਸਵੇਰੇ ਉਹਨੂੰ ਕਿਤੇ ਖਰਚ ਹੋ ਜਾਏ ਪਤਾ ਵੀ ਨਹੀਂ ਲੱਗੇਗਾ ਕਿ $20 billion ਕਿਤੇ ਲੱਗਿਆ। ਤੇ ਪਾਕਿਸਤਾਨ ਦੇ ਅਗਲੇ 5 ਸਾਲ ਸੁਧਰ ਜਾਣਗੇ, ਕਿਸੇ ਤੋਂ ਲੋਨ ਨਹੀਂ ਲੈਣਾ ਪਏਗਾ। ਚਾਈਨਾ ਲਈ 20 billion ਕੁਛ ਨਹੀਂ ਹੈ, ਬਟ ਚਾਈਨਾ ਹੁਣ ਪਾਕਿਸਤਾਨ ਦੇ ਵਿੱਚ ਤਾਂ ਕਹਿੰਦੇ ਜੀ ਸਾਡਾ ਬੜਾ ਜ਼ਬਰਦਸਤ ਦੋਸਤ ਆ ਚਾਈਨਾ, ਉਹਦਾ ਧੰਨਵਾਦ ਕਰੋ, ਤੁਰਕੀ ਦਾ ਧੰਨਵਾਦ ਕਰੋ। ਉਹਤੇ ਪਾਕਿਸਤਾਨ ਦੇ ਲੋਕਾਂ ਲਈ ਉਹਨਾਂ ਨੇ ਬਸ ਉੱਥੇ ਲੋਕਾਂ ਨੇ ਆਪਣੀ ਜੇਕਰ ਕਰਾਉਣ ਲਈ, ਕਿਉਂਕਿ ਆਰਮੀ ਨੂੰ ਦਿੱਕਤ ਸੀਗੀ। ਲੇਕਿਨ ਇੰਡੀਆ ਲਈ ਇਹ ਤੇ ਹਕੀਕਤ ਹੈ ਨਾ ਕਿ ਪਾਕਿਸਤਾਨ ਨੂੰ ਉਹਨਾਂ ਨੇ, ਪਾਕਿਸਤਾਨ ਦੇ ਲੋਕਾਂ ਨੂੰ ਇੱਕ ਹਾਸਪਿਟਲ ਨਹੀਂ ਬਣਾ ਕੇ ਦੇਣਾ, ਇੱਕ ਸਕੂਲ ਨਹੀਂ ਬਣਾ ਕੇ ਦੇਣਾ। ਪਾਕਿਸਤਾਨ ਦੇ ਲੋਕ ਤਾਂ ਉਹਨਾਂ ਲਈ ਇੱਕ ਇਹ ਆ ਵੀ ਠੀਕ ਆ ਜੀ ਸਾਡੇ ਇੱਥੇ CPAC ਦੇ ਪ੍ਰੋਜੈਕਟ ਚੱਲਦੇ ਆ, ਤੁਹਾਡੇ ਤਾਂ ਬੰਦੇ ਵੈਸੇ ਹੀ 30-40 ਰੋਜ਼ ਮਰ ਜਾਂਦੇ ਆ ਟੈਰਰਿਜ਼ਮ ਦੇ ਵਿੱਚ, ਹੋਰ ਚੱਕਰਾਂ ਦੇ ਵਿੱਚ। ਉਹ ਕਹਿੰਦੇ ਜੇ ਸਾਡੇ ਲਈ ਲੜਾਈ ਲੜਨ ਲਈ ਤੁਸੀਂ 2-4 ਬੰਦੇ ਮਰ ਵੀ ਜਾਓਗੇ ਤਾਂ ਕੀ ਹੈਗਾ, ਚਾਈਨਾ ਲਈ ਕੋਈ ਵੈਲਿਊ ਨਹੀਂ ਪਾਕਿਸਤਾਨ ਦੇ ਬੰਦੇ। ਲੇਕਿਨ ਇੰਡੀਆ ਦੇ ਪਰਸਪੈਕਟਿਵ ਚਾਈਨਾ ਨੇ ਕਹਿਣਾ ਕਿ ਜੀ ਆਹ ਲਓ ਪੈਸੇ ਲਈ ਜਾਓ, ਤੇ ਤੁਸੀਂ ਚਾਈਨਾ ਨੇ ਕਹਿਣਾ ਵੀ ਇੰਡੀਆ ਲਈ ਟਰਬਲ ਖੜੀ ਰੱਖੋ। ਆ ਲਸ਼ਕਰੇ ਤੋਇਬਾ, ਜੈਸ਼ੇ ਮੁਹੰਮਦ, ਚਾਈਨਾ ਨੂੰ ਨਹੀਂ ਪਤਾ, ਸਭ ਨੂੰ ਪਤਾ, ਕੈਨੇਡਾ ਨੂੰ ਨਹੀਂ ਪਤਾ, ਕੈਨੇਡਾ ਨੂੰ ਨਹੀਂ ਪਤਾ ਕਿ ਸਾਰੇ ਉੱਥੇ ਕਿੰਨੀ ਟੈਰਰਿਜ਼ਮ ਹੋਈ। ਉਹ ਕਹਿੰਦੇ ਪਰ ਸਾਨੂੰ ਕੋਈ ਲੈਣਾ ਦੇਣਾ ਨਹੀਂ, ਉਹ ਤੇ 9/11 ਹੋ ਗਿਆ, ਧੰਨਵਾਦ ਕਰੋ ਉਸਾਮਾ ਬਿਨ ਲਾਦੇਨ ਦਾ। ਜੇ ਉਸਾਮਾ ਬਿਨ ਲਾਦੇਨ 9/11 ਨਾ ਇਹ ਕਾਰਵਾਈ ਪਾਉਂਦਾ ਤੇ ਫਿਰ ਤੇ ਉਹ ਜਿਹੜਾ ਸਾਰਾ ਅਫਗਾਨੀ ਹੈ ਦੁਨੀਆਂ ਭਰ ਤੋਂ ਚੈਚਨ ਤੇ ਸਾਰੇ ਅਫਗਾਨੀ ਤੇ ਸਾਰੇ ਉੱਥੇ ਪਹੁੰਚੇ ਸੀ, ਪਾਕਿਸਤਾਨੀ ਹੈ ਸਾਰੇ ਇਕੱਠੇ ਹੋਏ ਸੀ ਉੱਥੇ ਟੈਰਰਿਸਟ, ਇਹ ਸਭ ਜਿਹਾਦ ਕਸ਼ਮੀਰ ਆ ਗਿਆ ਸੀਗਾ। ਔਰ ਤੁਹਾਨੂੰ ਲੱਗਦਾ ਹੈ ਕਿ ਰੁਕ ਜਾਂਦਾ, ਇਹ ਕਸ਼ਮੀਰ ਦੇ ਵਿੱਚ ਬਹੁਤ ਬੜਾ ਜਿਹਾਦ ਹੋਣਾ ਸੀ। ਉਹ ਤਾਂ ਫਿਰ ਜਦੋਂ ਉਹਨਾਂ ਦੇ ਆਪਣੇ ਘਰ ਹੋਇਆ 2001 ਦੇ ਵਿੱਚ 9/11, ਤਾਂ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਹੁਣ ਸਾਡੇ ਇੱਥੇ ਸਿਲਸਿਲਾ ਆ ਗਿਆ। ਤੁਸੀਂ ਆਪਣੇ ਵਿਚਾਰ ਦਿਓ ਜੀ, ਔਰ ਤੁਹਾਡੇ ਤੋਂ ਬਾਅਦ ਫਿਰ ਹਰਪਾਲ ਜੀ ਵੇਟ ਕਰ ਰਹੇ ਨੇ, ਬਾਕੀ ਸਾਰੀਆਂ ਕਾਲਸ ਵੀ ਲਵਾਂਗੇ। ਹਾਂਜੀ ਤੁਸੀਂ ਆਪਣੇ ਹਰੇਨ ਜੀ ਗੋ ਹੈਡ
ਜੀ। ਜਦੂ ਜੀ ਹਾਂ ਬਿਲਕੁਲ ਆਪਣੇ ਬਿਲਕੁਲ ਸਹੀ ਬੋਲਾ, ਮੈਨੇ ਵੀ ਉਨਕੇ ਮਤਲਬ ਪਾਕਿਸਤਾਨ ਕਾ ਇੱਕ ਐਨਾਲਿਸਟ ਹੈ ਨਾ, ਪੋਲੀਟੀਕਲ ਐਨਾਲਿਸਟ ਯਾਰ ਜੋ ਵੀ, ਉਹਨਾਂ ਨੇ ਵੀ ਇਹੀ ਬੋਲਾ ਕਿ ਭਾਈ ਇੰਡੀਆ ਕਾ ਸਟੇਚਰ ਅਭੀ ਉਤਨਾ ਨਹੀਂ ਹੁਆ ਹੈ, ਮਤਲਬ ਵੋ ਅਭੀ ਇਸ ਬਾਤ ਕੋ ਤੋ ਐਕਸੈਪਟ ਕਰ ਚੁੱਕੇ ਹੈ ਕਿ ਭਾਈ ਅਗਰ ਹਾਂ ਐਸੀ ਕੋਈ ਕਾਰਿਆ ਹੋਗੀ, ਬੋਲੇ ਅਮਰੀਕਾ ਔਰ ਯੂਕੇ ਕੋਈ ਕਰਤਾ ਹੈ, ਬੜੀ ਬੜੀ ਫੋਰਸ ਬੜੀ ਤਾਕਤ, ਤੋ ਠੀਕ ਹੈ, ਬੋਲੇ ਇੰਡੀਆ ਕੈਸੇ ਕਰ ਸਕਤਾ, ਇੰਡੀਆ ਕਾ ਵੀ ਇਤਨਾ ਸਟੇਚਰ ਥੋੜੀ ਹੁਆ ਹੈ ਕਿ ਭਾਈ ਵੋ ਆਖਿਆ ਕਿਸੀ ਵੀ ਹਮਾਰਾ ਜੋ ਟੈਰਰਿਸਟ ਜੋ ਵੀ ਸੈਂਟਰ ਹੈ ਉਨਕੇ ਲਈ ਟੈਰਰਿਜ਼ਮ ਨਹੀਂ, ਹਮਾਰੇ ਲਈ ਟੈਰਰਿਜ਼ਮ ਹੈ, ਉਨਕੇ ਲਈ ਤੋ ਸਭ ਆਪਕਾ ਕਾਮ ਹੈ, ਤੋ ਬੋਲੇ ਉਸਕੋ ਆਕੇ ਅਟੈਕ ਕਰੇ ਔਰ ਸਭ ਹਮਾਰਾ ਤਬਾਹ ਕਰ ਦੇ। ਤੋ ਸਰ ਦੇਖੋ ਸਰ, ਬੇਸਿਕਲੀ ਮੈਂ ਇਹ ਕਹਿਣਾ ਚਾਹਤਾ ਹੂੰ, ਇਤਨਾ ਤੋ ਕਨਫਰਮ ਹੋ ਗਿਆ ਨਾ ਕਿ ਭਾਈ 9 ਟੈਰਰਿਸਟ ਜੋ ਸੈਂਟਰ ਸੇ ਵਹਾਂ ਪਰ ਅਟੈਕ ਹੁਆ ਹੈ, ਉਹ ਤੋ ਕਨਫਰਮ ਹੈ, ਔਰ 11 ਉਨਕੇ ਆਰਮੀ ਬੇਸ ਪੇ ਅਟੈਕ ਹੁਆ ਹੈ, ਵੋ ਵੀ ਕਨਫਰਮ ਹੈ, ਰਾਈਟ। ਔਰ ਮੇਰੇ ਖਿਆਲ ਸੇ ਵੋ ਜੋ ਹੈਂਗਰ ਮੈਂ ਜੋ ਪਲੇਨ ਰੱਖੇ ਹੋਏ ਥੇ, ਵੋ ਵੀ 4-5 ਤਬਾਹ ਹੋਏ ਹੈ, ਵੋ ਵੀ ਕਨਫਰਮ ਰਿਪੋਰਟ ਹੈ, ਇਤਨੀ ਤੋ ਕਨਫਰਮ ਰਿਪੋਰਟ ਹੈ, ਬਾਕੀ ਤੋ ਸਰ ਵੋ ਚਲਤਾ ਰਹੇਗਾ, ਇਧਰ ਉਸ ਇਹ ਦਾਵਾ ਕਿਆ ਵੋ ਦਾਵਾ ਕਿਆ। ਸਰ ਮੈਂ ਇਹ ਬੋਲਣਾ ਚਾਹਤਾ ਹੂੰ ਕਿ ਭਾਈ ਆਪਣੇ ਜੋ ਬੋਲਾ ਨਾ ਸਰ, ਇਹ ਟੈਰਰਿਜ਼ਮ ਕੇ ਮਾਮਲੇ ਮੈਂ ਇੰਡੀਆ ਪਹਿਲੇ ਵੀ ਅਕੇਲਾ ਥਾ, ਅੱਜ ਵੀ ਅਕੇਲਾ ਹੈ, ਔਰ ਹਮੇਸ਼ਾ ਅਕੇਲਾ ਰਹੇਗਾ। ਟੈਰਰਿਜ਼ਮ ਜੋ ਜਿਸਕੋ ਟੈਰਰਿਜ਼ਮ ਬੋਲਤੇ ਨਾ, ਵੋ ਉਨਕੇ ਲਈ ਕੁਛ ਔਰ ਚੀਜ਼ ਹੈ, ਸਭੀ ਕੰਟਰੀ ਕੋ ਲਈ, ਪੂਰੇ ਵਰਲਡ ਕੀ ਸਭੀ ਕੰਟਰੀ ਦੇਖ ਲੋ ਆਪ, ਤੀਨ ਬੜੀ ਫੋਰਸ ਹੈ, ਦੋ ਰਿਲੀਜੀਅਸ ਫੋਰਸ ਹੈ ਔਰ ਇੱਕ ਪੋਲੀਟੀਕਲ ਫੋਰਸ ਹੈ, ਰਾਈਟ ਸਰ। ਵੋ ਤੀਨ ਫੋਰਸ ਚਾਹਤੀ ਹੈ ਕਿ ਭਾਈ ਇੰਡੀਆ ਹਮਾਰੇ ਕਬਜ਼ੇ ਮੈਂ ਆ ਜਾਏ, ਅਬ ਡਿਟੇਲ ਮੈਂ ਕਭੀ ਬਾਤ ਕਰੇਂਗੇ ਆਫ ਏਅਰ। ਇਹ ਤੀਨ ਫੋਰਸ ਹੈ ਸਰ, ਔਰ ਇੰਡੀਆ ਹਮਾਰੇ ਕਬਜ਼ੇ ਮੈਂ ਆ ਜਾਏ, ਇੰਡੀਆ ਹਮ ਜੈਸਾ ਚਾਹਤੇ ਔਰ ਹਮਾਰਾ ਜੈਸਾ ਸੋਚ ਹੈ ਵੈਸਾ ਹੋ ਜਾਏ, ਬਟ ਹੋ ਨਹੀਂ ਰਹਾ ਹੈ ਕਿਤਨੇ ਸਾਲੋਂ ਸੇ, ਰਾਈਟ। ਤੋ ਵੋ ਇੰਡੀਆ ਇਸ ਬਾਰੇ ਮੈਂ ਹਮੇਸ਼ਾ ਅਕੇਲਾ ਰਹੇਗਾ, ਹਮੇਸ਼ਾ, ਕੋਈ ਵੀ ਚਾਹੇ ਕਿਤਨਾ ਵੀ ਬੜਾ ਟੈਰਰਿਸਟ ਅਟੈਕ ਹੋ ਜਾਏ, ਇੰਡੀਆ ਕੋ ਕਿਸੀ ਕਾ ਸਪੋਰਟ ਨਹੀਂ ਮਿਲਣਾ ਸਰ, ਕਿਸੀ ਕਾ ਨਹੀਂ, ਇੰਡੀਆ ਕੋ ਅਕੇਲਾ ਹੀ ਲੜਨਾ ਹੈ, ਪਹਿਲੇ ਵੀ ਅਕੇਲਾ ਲੜਾ, ਅੱਜ ਵੀ ਅਕੇਲਾ ਹੈ, ਕੱਲ ਵੀ ਅਕੇਲਾ ਰਹੇਗਾ ਸਰ। ਯੁਧਵੀਰ ਜੀ ਥੈਂਕ ਯੂ।
ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਔਰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ, ਰਜੀਵ ਜੀ ਤੁਹਾਡੀ ਕਾਲ ਵੀ ਅਗਲੀ, ਹਰਪਾਲ ਜੀ ਸਾਰੇ ਪਲੀਜ਼ ਵੇਟ ਕਰ ਲੈਣਾ, ਫੋਨ ਮਿਊਟ ਰੱਖਣਾ, ਕਿਉਂਕਿ ਦੱਸਦਾ ਕਿ 8 ਓਵਰ ਪੂਰੇ ਹੋ ਚੁੱਕੇ ਨੇ, 64/1 ਇਸ ਸਮੇਂ ਅੱਜ ਦਾ ਬੜਾ ਅਹਿਮ ਮੁਕਾਬਲਾ ਚੱਲ ਰਿਹਾ। ਸੋ 64 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ ਇਸ ਵੇਲੇ ਸਕੋਰ ਹੈ। ਸੂਰਜ ਕੁਮਾਰ ਯਾਦਵ ਔਰ ਰੋਹਿਤ ਸ਼ਰਮਾ ਦੋ ਬੜੇ ਐਕਸਪੀਰੀਅੰਸ ਬੱਲੇਬਾਜ਼ ਇਸ ਵੇਲੇ ਬੱਲੇਬਾਜ਼ੀ ਕਰ ਰਹੇ ਨੇ। ਸੋ ਸੂਰਜ ਕੁਮਾਰ ਯਾਦਵ ਫਰੋਮ ਹਿਸ ਯੂਜੁਅਲ ਸਟ੍ਰਾਈਕ ਰੇਟ, ਉਹਦੇ ਤੋਂ ਮੈਂ ਇੰਨਾ ਆਕਰਮਕ ਨਹੀਂ ਦੇਖ ਰਿਹਾ, ਦੋ ਚੌਕੇ ਉਹਨਾਂ ਨੇ ਜ਼ਰੂਰ ਲਗਾਏ ਨੇ, ਲੇਕਿਨ ਸਲੋ ਸਟਾਰਟ ਹੋਇਆ। ਰੋਹਿਤ ਸ਼ਰਮਾ ਦਾ ਵੀ ਸਟਾਰਟ ਬੜਾ ਸਲੋ ਸੀਗਾ ਔਰ ਹੁਣ ਵੀ ਆਲਮੋਸਟ ਰਨ ਬਾਲ ਖੇਲ ਰਹੇ ਨੇ ਉਹ। ਕਿਆ ਇਹ ਜੈਪੁਰ ਦੀ ਵਿਕਟ ਹੈ ਜਾਂ ਫਿਰ ਬੱਲੇਬਾਜ਼ੀ ਥੋੜੀ ਜਿਹੀ ਹਜੇ ਫਿਲਹਾਲ ਮੈਂ ਕਹਾਂਗਾ ਕਿ ਸੂਰਜ ਕੁਮਾਰ ਯਾਦਵ ਔਰ ਰੋਹਿਤ ਸ਼ਰਮਾ ਦੀ ਉਸ ਸਪੀਡ ਦੇ ਉੱਤੇ ਨਹੀਂ ਚੱਲ ਰਹੀ ਔਰ ਸਕੋਰ ਠੀਕ ਹੈ, ਕੋਈ ਬੁਰਾ ਸਕੋਰ ਨਹੀਂ ਹੈ ਹਜੇ। ਸੋ 9 ਓਵਰ ਚੱਲ ਰਿਹਾ, 8.2 ਓਵਰ ਹੈ ਬਿਨ ਬੋਲਡ 65/1 ਔਰ ਗੇਂਦਬਾਜ਼ੀ ਕਾਲੀ ਜੈਮਿਸਨ ਜਿਹੜੇ ਨੇ ਇਹਨਾਂ ਨੂੰ ਲੈ ਕੇ ਆਂਦਾ ਗਿਆ ਹੈਗਾ ਔਰ ਛੱਕਾ ਇਸ ਦਰਮਿਆਨ ਇੱਕ ਹੋਰ ਜ਼ਬਰਦਸਤ ਸ਼ਾਟ। ਦਿਸ ਇਜ਼ ਸੂਰਜ ਕੁਮਾਰ ਯਾਦਵ ਫੋਰ ਯੂ, ਕਿਆ ਕਮਾਲ ਦਾ ਉਹਨਾਂ ਨੇ ਸ਼ਾਟ ਖੇਲਿਆ ਹੈਗਾ। ਸੋ ਇਹ ਦਿਸ ਇਜ਼ ਵਟ ਹੀ ਇਜ਼ ਫੇਮਸ ਫੋਰ, ਸੂਰਜ ਕੁਮਾਰ ਯਾਦਵ ਇਹਦੇ ਲਈ ਫੇਮਸ ਹੈਗੇ ਨੇ ਇਸ ਤਰ੍ਹਾਂ ਦੀਆਂ ਸ਼ਾਟਸ ਲਈ। ਸੋ ਮੇਰੇ ਖਿਆਲ ਨਾਲ ਸੂਰਜ ਕੁਮਾਰ ਯਾਦਵ ਨੂੰ ਵੀ ਅਹਿਸਾਸ ਹੈ ਕਿ ਜੇ ਹੋਰ 2-3 ਓਵਰ ਨਿਕਲ ਗਏ ਔਰ ਰਨਸ ਤੇਜ਼ੀ ਨਾਲ ਨਹੀਂ ਬਣਾਏ ਗਏ ਤਾਂ ਫਿਰ ਜਿਹੜੀ ਹੈ ਦਿੱਕਤ ਜਿਹੜੀ ਹੈ ਉਹ ਵੱਧ ਸਕਦੀ ਹੈ। ਸੋ ਸੂਰਜ ਕੁਮਾਰ ਯਾਦਵ ਕੋਸ਼ਿਸ਼ ਕਰਨਗੇ ਕਿ ਕੁਛ ਤੇਜ਼ ਤਰਾਰ ਜਿਹੜੀ ਬੱਲੇਬਾਜ਼ੀ ਹੈ ਉਹ ਵੀ ਕਰਨ। ਔਰ ਮੈਂ ਇੱਥੇ ਦੱਸ ਦੂੰਗਾ ਕਿ ਕਪਤਾਨ ਸ਼੍ਰੇਯਸ ਅਈਅਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਵਿਕਟਸ ਚਾਹੀਦੀਆਂ ਨੇ, ਜਦੋਂ ਤੱਕ ਵਿਕਟਸ ਨਹੀਂ ਮਿਲਣਗੀਆਂ ਉਸ ਵੇਲੇ ਤੱਕ ਗੱਲ ਜਿਹੜੀ ਹੈ ਉਹ ਨਹੀਂ ਬਣੇਗੀ। ਸੂਰਜ ਕੁਮਾਰ ਯਾਦਵ ਦਾ ਜ਼ਬਰਦਸਤ ਛੱਕਾ ਸੀ, ਤੁਹਾਨੂੰ ਜਿਹੜਾ 10 ਸੈਕਿੰਡ ਜੈਪੁਰ ਵੀ ਲਿਆਉਣਾ ਚਾਹੁੰਦੇ ਸੀ, ਜੈਪੁਰ ਦੇ ਇਸ ਮੈਦਾਨ ਦੇ ਵਿੱਚ ਅੱਜ ਦਾ ਅਹਿਮ ਮੁਕਾਬਲਾ ਦੋਨੋਂ ਟੀਮ, ਜਿਹੜੀ ਟੀਮ ਜਿੱਤੇਗੀ ਉਹ ਨੰਬਰ 1 ਔਰ ਨੰਬਰ 2 ਦੀ ਦਾਅਵੇਦਾਰ ਬਣ ਜਾਏਗੀ ਔਰ ਜਿਹੜੀ ਟੀਮ ਹਾਰੇਗੀ ਉਹਦੇ ਕੋਲ ਕੋਈ ਮੌਕਾ ਨਹੀਂ ਹੋਏਗਾ ਨੰਬਰ 1 ਔਰ ਨੰਬਰ 2, ਫਿਰ ਉਹਨਾਂ ਨੂੰ ਤਾਂ 2 ਮੈਚ ਜਿੱਤ ਕੇ ਫਿਰ ਫਾਈਨਲ 'ਚ ਕੁਆਲੀਫਾਈ ਕਰਨਾ ਪਏਗਾ ਔਰ ਜਿਹੜੀ ਟੀਮ ਜਿੱਤੇਗੀ ਉਹਦੇ ਕੋਲ 2 ਮੌਕੇ ਹੋਣਗੇ। ਮੁੰਬਈ ਔਰ ਪੰਜਾਬ ਦੋਨੋਂ ਹੀ ਅੱਜ ਦਾ ਮੈਚ ਦੇ ਵਾਂਟ ਟੂ ਸੀਲ ਦੇਅਰ ਸਪੋਟ ਇਨ ਦਾ ਟਾਪ 2, ਦੈਟਸ ਮੁੰਬਈ ਔਰ ਉਹਦੇ ਲਈ, ਲੇਕਿਨ ਬੈਕ ਟੂ ਬੈਕ ਬਾਉਂਡਰੀਜ਼ ਇੱਕ ਚੌਕਾ ਔਰ ਇੱਕ ਛੱਕਾ ਔਰ ਇੱਕ ਚੌਕਾ ਜਿਹੜਾ ਸੂਰਜ ਕੁਮਾਰ ਯਾਦਵ ਨੇ ਲਗਾ ਦਿੱਤਾ ਹੈ। ਕਮੈਂਟੇਟਰਸ ਵੀ ਇਹੀ ਕਹਿ ਰਹੇ ਨੇ ਕਿ ਵਿਕਟ ਚਾਹੀਦੀ ਹੈ, ਜੋ ਮੈਂ ਹੁਣੇ ਇੱਕ ਮਿੰਟ ਪਹਿਲਾਂ ਕਹਿ ਕੇ ਹਟਿਆ ਕਿ ਕਪਤਾਨ ਸ਼੍ਰੇਯਸ ਅਈਅਰ, ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਵਿਕਟ ਉਹਨਾਂ ਨੂੰ ਨਹੀਂ ਮਿਲੀ ਤਾਂ ਫਿਰ ਦਿੱਕਤਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਇਸ ਓਵਰ ਦੇ ਵਿੱਚ ਪਹਿਲੀ ਬਾਲ ਡਾਟ ਬਾਲ, ਫਿਰ ਸਿੰਗਲ, ਫਿਰ ਛੱਕਾ, ਫਿਰ ਚੌਕਾ ਔਰ ਫਿਰ ਡਾਟ ਬਾਲ, ਸੋ ਬਾਉਂਡਰੀ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡਾ। ਮੈਂ ਉਸ ਮੈਂ ਇੰਨੀ ਗੱਲ ਜਵਾਬ ਦੇਵਾਂਗਾ ਜੋ ਤੁਹਾਡੀ ਗੱਲ ਸੀਗੀ ਜੀ ਕਿ ਜੀ ਇੰਡੀਆ ਇਸ ਟੈਰਰਿਜ਼ਮ ਦੀ ਲੜਾਈ 'ਚ ਇਕੱਲਾ। ਮੈਂ ਬਸ ਹਿਰੇਨ ਜੀ ਤੁਹਾਨੂੰ ਇੰਨੀ ਗੱਲ ਕਹਿ ਦੇਣਾ ਹੈ ਕਿ ਹਰ ਕੋਈ ਕੰਟਰੀ ਇਕੱਲਾ ਹੈ। ਕੱਲ ਨੂੰ ਅਮਰੀਕਾ ਕਹੇਗਾ ਜੀ ਕਿ ਜਦੋਂ ਸਾਨੂੰ ਜ਼ਰੂਰਤ ਹੈ ਰਸ਼ੀਆ ਦੇ ਖਿਲਾਫ, ਅੱਜ ਤੁਸੀਂ ਸਾਥ ਦੇ ਰਹੇ ਹੋ, ਤੁਸੀਂ ਵੀ ਤਾਂ ਆਪਣਾ ਤੇਲ ਲੈ ਰਹੇ ਹੋ ਨਾ। ਹਰ ਕੰਟਰੀ ਨੇ ਆਪਣਾ ਫਾਇਦਾ ਦੇਖਣਾ, ਕਿਸੇ ਕੋਈ ਕੰਟਰੀ ਕਿਸੇ ਦੇ ਨਾਲ ਨਹੀਂ ਹੈ। ਹਰ ਕੰਟਰੀ ਨੇ ਦੇ ਆਰ ਨੋ ਪਰਮਾਨੈਂਟ ਫਰੈਂਡਸ, ਓਨਲੀ ਪਰਮਾਨੈਂਟ ਇੰਟਰਸਟ। ਸੋ ਇੰਡੀਆ ਵੀ ਆਪਣਾ ਫਾਇਦਾ ਦੇਖਦਾ ਹੈ ਤੇ ਅਮਰੀਕਾ ਨੇ ਵੀ ਆਪਣਾ ਫਾਇਦਾ ਦੇਖਣਾ, ਰਸ਼ੀਆ ਨੇ ਵੀ ਆਪਣਾ ਫਾਇਦਾ ਦੇਖਣਾ, ਹਰ ਚਾਈਨਾ ਨੇ ਆਪਣਾ ਫਾਇਦਾ ਦੇਖਣਾ, ਹਰ ਕੰਟਰੀ ਨੇ ਆਪਣਾ ਫਾਇਦਾ ਦੇਖਣਾ। ਜਿਹੜੀ ਕੰਟਰੀ ਸਟਰੋਂਗ ਹੋਏਗੀ, ਠੀਕ ਹੈ ਨਹੀਂ, ਜਿਹੜੀ ਕੰਟਰੀ ਸਟਰੋਂਗ ਹੋਏਗੀ, ਅੱਜ ਅਮਰੀਕਾ ਜਿਸ ਪੋਜੀਸ਼ਨ ਚ ਹੈ ਉਹ ਮਰਜ਼ੀ ਕਰੀ ਜਾ ਰਿਹਾ, ਇਜ਼ਰਾਈਲ ਜਿਸ ਪੋਜੀਸ਼ਨ ਚ ਹੈ ਇਜ਼ਰਾਈਲ ਆਪਣੀ ਮਰਜ਼ੀ ਕਰ ਰਿਹਾ। ਸੋ ਜਿਹੜੀ ਕੰਟਰੀ ਸਟਰੋਂਗ ਹੋਏਗੀ ਉਹ ਆਪਣੀ ਮਰਜ਼ੀ ਜਿਹੜੀ ਆ ਉਹ ਕਰੇਗੀ। ਆਖਰੀ ਗੇਂਦ ਜੈਨਸਨ ਦੀ ਔਰ ਸੂਰਿਆ ਕੁਮਾਰ ਯਾਦਵ ਆਕਰਮਕ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਆਈ ਐਮ ਸ਼ੋਰ ਹੀ ਇਜ਼ ਲੁਕਿੰਗ ਫਾਰ ਅ ਬਾਉਂਡਰੀ। ਸੋ ਆਖਰੀ ਗੇਂਦ ਮਾਰਕੋ ਜੈਨਸਨ ਦੀ, ਦੇਖਦੇ ਹਾਂ ਕਿ ਕੀ ਕਰਦੇ ਆ। ਔਰ ਇਸ ਦਰਮਿਆਨ ਮੈਂ ਦੱਸਵਾਂ ਕਿ ਆਈ ਐਮ ਸ਼ੋਰ ਸੂਰਿਆ ਕੁਮਾਰ ਯਾਦਵ ਬਹੁਤ ਫਲੂਐਂਟ ਬੈਟਿੰਗ ਕਰ ਰਿਹਾ ਔਰ ਇੱਕ ਹੋਰ ਚੌਕਾ, ਖੂਬਸੂਰਤ ਸ਼ਾਟ ਕਵਰ ਦੇ ਵਿੱਚ ਸਿੱਧਾ 4 ਰਨ। ਸੋ ਇਹ ਓਵਰ ਥੋੜਾ ਮਹਿੰਗਾ ਸਾਬਿਤ ਹੋਇਆ। ਮੈਂ ਦੱਸ ਹੀ ਰਿਹਾ ਕਿ ਕਾਇਲੀ ਜੈਮਸਨ ਜਿਹੜੇ ਨੇ ਉਹ ਇਹ ਸਾਰਾ ਸੀਜ਼ਨ ਉਹਨਾਂ ਨੂੰ ਖਿਲਾਇਆ ਨਹੀਂ ਔਰ ਸਿੱਧਾ ਇਸ ਮੌਕੇ ਦੇ ਉੱਤੇ ਟੁਵਰਡਸ ਦ ਐਂਡ ਆਫ ਦਾ ਟੂਰਨਾਮੈਂਟ, ਕਿਉਂਕਿ ਲੋਕੀ ਫਰਗਸਨ ਨਹੀਂ ਹੈ ਔਰ ਚਾਹਲ ਵੀ ਇੰਜਰਡ ਨੇ, ਸੋ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਲਿਆਂਦਾ ਗਿਆ ਹੈਗਾ। ਸੋ ਮੈਂ ਦੱਸਦਾ 79 ਫੋਰ ਦਾ ਲੋਸ ਆਫ 1 ਵਿਕਟ, 9 ਓਵਰਸ ਹੈਵ ਬੀਨ ਬੋਲਡ। ਇਸ ਓਵਰ ਦੇ ਵਿੱਚ 19 ਰਨ ਪਏ ਨੇ, ਮਹਿੰਗੇ ਸਾਬਿਤ ਹੋਏ ਨੇ। ਸੋ ਇਹੀ ਜ਼ਰੂਰਤ ਸੀਗੀ ਇਸ ਸਮੇਂ ਮੁੰਬਈ ਦੀ ਟੀਮ ਨੂੰ, 79 ਫੋਰ 1। ਸੋ ਦੇਖਦੇ ਹਾਂ ਪੰਜਾਬ ਦੀ ਟੀਮ ਅੱਜ ਕੀ ਕਰਦੀ ਹੈ। ਅਗਲੀ ਕਾਲ ਵੱਲ ਵਧਦੇ ਹਾਂ। ਰਾਜੀਵ ਜੀ ਤੁਸੀਂ ਆਉਂਦੇ ਰਹੋ, ਰਾਜੀਵ ਜੀ ਗੋਹੈਡ, ਰਾਜੀਵ ਜੀ, ਹਰਪਾਲ ਜੀ, ਹਿਮਾਂਸ਼ੂ ਜੀ, ਵਾਰੀ ਵਾਰੀਆਂ ਸਾਰੀਆਂ ਕਾਲਸ ਅਸੀਂ ਲਵਾਂਗੇ ਜੀ।
ਵੈਰੀ ਗੁੱਡ ਮਾਰਨਿੰਗ, ਨਮਸਕਾਰ, ਸਤਿ ਸ੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਨਮਸਕਾਰ, ਸਤਿ ਸ੍ਰੀ ਅਕਾਲ, ਗੋਹੈਡ ਯੂਰ ਆਉਂਦੀ ਹੈ।
ਯੂਨੀਵਰਸਿਟੀ ਜੀ, ਵਿਦ ਡਿਊ ਰਿਸਪੈਕਟ ਯੂ, ਵਿਦ ਫੋਲਡਡ ਹੈਂਡਸ ਆਈ ਐਮ ਜਸਟ ਸੇਇੰਗ, ਤੇ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਬੜੇ ਅੱਜ ਕੱਲ ਪੋਲੀਟੀਕਲੀ ਕਰੈਕਟ ਹੋਣ ਦੇ ਚੱਕਰ ਦੇ ਵਿੱਚ ਫਲਕਚੁਏਟ ਕਰਦੇ ਨੇ। ਕਦੇ ਤੁਸੀਂ ਕਹਿੰਦੇ ਹੋ ਕਿ ਵੀ ਇੰਡੀਆ ਦੇ ਨਾਲ ਕੋਈ ਨੀ ਖੜਾ, ਫਿਰ ਤੁਸੀਂ ਇਨ ਦੀ ਸੇਮ ਬ੍ਰੈਥ ਕਹਿ ਦਿੰਦੇ ਹੋ ਕਿ ਹਰ ਬੰਦਾ ਇਸ ਦੁਨੀਆਂ ਦੇ ਵਿੱਚ ਇਕੱਲਾ ਹੈ, ਐਵਰੀਬਡੀ ਹੈਜ਼ ਟੂ ਸੇਫ ਗਾਰਡ ਦੇਅਰ ਓਨ ਇੰਟਰਸਟ, ਐਂਡ ਦੈਨ ਵੈਨ ਯੂ ਸੇ ਕਿ ਜੀ ਇਸ ਵਾਰ ਦੇ ਵਿੱਚ ਦੋਨਾਂ ਦੀ ਹਾਰ ਹੈ, ਦੀ ਸੇਮ ਬ੍ਰੈਥ ਯੂ ਆਰ ਸੇਇੰਗ ਦੈਟ ਵਨ ਸ਼ੁੱਡ, ਮੈਂ ਤਾਂ ਉਹਦੀ ਜਿੱਤ ਕਵਾਂਗਾ ਜਿਹੜਾ ਇਕਨੋਮਿਕਲੀ ਆਪਣੇ ਆਪ ਨੂੰ ਸੇਫ ਗਾਰਡ ਕਰ ਰਿਹਾ ਜਾਂ ਗਰੋ ਕਰ ਰਿਹਾ ਹੈ। You are also becoming Trump, you know. You are also comparing India and Pakistan in the same breath. I do not know. How do you analyze this? I would certainly like to know your views on that. Okay, India or Pakistan, how are they equally equated? And it is a... I understand that war has always been a curse to the mankind. That is perfectly fine. ਲੇਕਿਨ ਇਹ ਜਿੱਤ ਔਰ ਹਾਰ ਬੜਾ ਜਿਹੜਾ ਸਿਚੁਏਸ਼ਨ ਹੈ, ਨਾ ਤਾਂ ਬੰਦੇ ਨੂੰ ਵੈਸੇ ਪੁੱਛਣਾ ਚਾਹੀਦਾ ਹੈ ਜਿੱਤ ਹਾਰ ਦੀ ਗੱਲ, ਬਟ ਦੈਨ ਯੂ ਵਿਲ ਹੈਵ ਟੂ ਬਾਈਟ ਦੀ ਬੁਲੇਟ ਐਂਡ ਸੇ ਕਿ ਹਾਂਜੀ ਇਸ ਵਾਰੀ ਇਸ ਮੁਹਿੰਮ ਦੇ ਵਿੱਚ ਜੋ ਇੰਡੀਆ ਨੇ ਚਾਹਿਆ ਉਹ ਕੀਤਾ, ਪਾਕਿਸਤਾਨ ਨੇ ਵੀ ਜੋ ਚਾਹਿਆ ਉਹ ਉਹਨਾਂ ਨੇ ਕੀਤਾ, ਜਾ ਕੇ ਪਹਿਲਗਾਮ ਦੇ ਵਿੱਚ ਕੀਤਾ, ਉਰੀ ਦੇ ਵਿੱਚ ਕੀਤਾ। ਸਿਮਿਲਰਲੀ ਇੰਡੀਆ ਹੈਜ਼ ਆਲਸੋ ਡਨ ਇਟ, ਦੇ ਆਰ ਨਾਟ ਲੁਕਿੰਗ ਫਾਰ ਸਪੋਰਟ ਫਰੋਮ ਅਮਰੀਕਾ, ਦੇ ਆਰ ਨਾਟ ਲੁਕਿੰਗ ਫਾਰ ਸਪੋਰਟ ਫਰੋਮ USSR, sorry, Russia for that matter, apne aap kita, apne balbute te kita. So, I would request you to, at times, you know, you need to bite the bullet and say, ke haan ji, a correct hai, a wrong hai. Lekin, a equate karna India aur Pakistan nu in the same breath, I strongly, I don't agree with you on that. Sorry, Yudhvir ji. For the first time, I don't agree with you.
ਰਾਜੀਵ ਜੀ, ਤੁਸੀਂ ਆਪਣੇ ਵਿਚਾਰ ਰੱਖੇ, ਦੇਖੋ ਬਿਲਕੁਲ ਤੁਸੀਂ ਡਿਸਐਗਰੀ ਕਰ ਸਕਦੇ ਹੋ। ਮੈਂ ਪਹਿਲੀ ਚੀਜ਼ ਤਾਂ ਹੈ ਕਿ ਪੋਲੀਟੀਕਲੀ ਕਰੈਕਟ ਹੋਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਦਾ। ਤੁਹਾਨੂੰ ਪਤਾ ਹੀ ਹੈ ਕਿ ਅੱਜ 25 ਸਾਲ ਹੋ ਗਏ ਮੈਂ ਸਿੱਧਾ ਸਟੇਟ ਸ਼ੂਟਰ, ਸਿੱਧੀ ਗੱਲ ਕਰਦਾ। ਜਿਹੜੀ ਮੈਂ ਗੱਲ ਕਹੀ ਹੈ ਨਾ ਕਿ ਅੱਜ ਕੋਈ ਹਰ ਕੋਈ ਹੈ, ਤੁਸੀਂ ਮੈਨੂੰ ਦੱਸੋ ਕਿ ਕਿਆ ਕੋਈ ਵੀ ਕੰਟਰੀ, ਤੁਹਾਨੂੰ ਕੀ ਲੱਗਦਾ ਕਿ ਕੋਈ ਵੀ ਜਿਹੜਾ ਕੰਟਰੀ ਇਸ ਸਮੇਂ ਉਹ ਆਪਣੇ ਇੰਟਰਸਟ ਤੋਂ ਅੱਗੇ ਕਿਸੇ ਦੂਸਰੇ ਦੇ ਇੰਟਰਸਟ ਨੂੰ ਟੇਕ ਕੇਅਰ ਕਰੇਗਾ? ਹਰ ਕੰਟਰੀ ਜਿਹੜਾ ਹੈ ਉਹ ਆਪਣੇ ਇੰਟਰਸਟ ਜਿਹੜੇ ਆ ਉਹ ਵਾਚ ਕਰਨਾ ਚਾਹੁੰਦਾ ਹੈ, ਠੀਕ ਹੈ ਕਿ ਨਹੀਂ? ਸੋ ਇਸੇ ਤਰ੍ਹਾਂ ਇੰਡੀਆ ਵੀ ਆਪਣੇ ਇੰਟਰਸਟ ਵਾਚ ਕਰੇਗਾ, ਮੈਂ ਇਹ ਨਹੀਂ ਕਿਹਾ ਕਿ ਇੰਡੀਆ ਨਹੀਂ ਵਾਚ ਕਰੇਗਾ, ਹਰ ਕੰਟਰੀ ਆਪਣੇ ਇੰਟਰਸਟ ਵਾਚ ਕਰੇਗਾ, ਐਂਡ ਆਈ ਹੈਵ ਨੋਟ ਇਕਵਿਟਿਡ ਇੰਡੀਆ ਐਂਡ ਪਾਕਿਸਤਾਨ ਵਿਦ ਡਿਊ ਰਿਸਪੈਕਟ। ਮੈਂ ਤੁਸੀਂ ਹੁਣੇ ਸੁਣਿਆ ਹੋਣਾ, ਮੈਂ ਤਾਂ ਇੱਥੇ ਤੱਕ ਕਿਹਾ ਵੀ ਇੰਡੀਆ ਦੀ ਇਕਾਨਮੀ ਜਿਹੜੀ ਹੈ, ਇੰਡੀਆ ਇਜ਼ ਆਲਮੋਸਟ ਇੰਜਿੰਗ ਟੁਵਰਡਸ ਦ ਫੋਰਥ ਲਾਰਜੈਸਟ ਇਕਾਨਮੀ, ਇੰਡੀਆ ਇਜ਼ ਔਨ ਦ ਟ੍ਰੈਜੈਕਟਰੀ ਟੂ ਬਿਕਮ ਦ ਥਰਡ ਲਾਰਜੈਸਟ ਇਕਾਨਮੀ। 27 ਚ ਹੁੰਦਾ, 28 ਚ ਹੁੰਦਾ ਕਿ 2030 ਚ ਹੁੰਦਾ, ਉਹ ਇੱਕ ਅਲੱਗ ਚੀਜ਼ ਹੈ। ਔਰ ਮੈਂ ਪਾਕਿਸਤਾਨ ਦੇ ਤੁਹਾਨੂੰ ਫੋਰਨ ਰਿਜ਼ਰਵ ਦੱਸ ਹੀ ਦਿੱਤੇ ਆ ਕਿ $10-12 billion ਹੈ, ਔਰ ਕਿਤੇ ਨਾ ਕਿਤੇ ਉਹਨਾਂ ਨੂੰ ਲੋਨ ਵੀ ਲੈਣਾ ਪੈਂਦਾ ਹੈ। ਇੰਡੀਆ ਦੇ ਫੋਰਨ ਰਿਜ਼ਰਵ ਲਾਸਟ ਟਾਈਮ ਆਈ ਚੈੱਕ ਅਰਾਊਂਡ $680 billion ਹੈ। ਸੋ 650-700 billion ਦੇ ਵਿੱਚ ਫਲਕਚੁਏਟ ਕਰਦੇ ਰਹਿੰਦੇ ਨੇ। ਸੋ ਕਿੱਥੇ 650-700 billion, ਕਿੱਥੇ $10-15 billion। ਲੇਕਿਨ ਮੈਨੂੰ ਜ਼ਮੀਨੀ ਹਕੀਕਤ ਵੀ ਬਿਆਨ ਕਰਨੀ ਪਏਗੀ, ਮੈਂ ਸਾਰਾ ਕੁਝ ਚੰਗਾ ਚੰਗਾ ਨਹੀਂ ਕਹਿ ਸਕਦਾ। ਇਸ ਦਰਮਿਆਨ ਸੌਰੀ ਮੈਂ ਇੰਟਰਪਟ ਕਰ ਰਿਹਾ, ਦੂਸਰੀ ਵਿਕਟ ਜਿਹੜੀ ਗਿਰ ਗਈ ਹੈ, ਰੋਹਿਤ ਸ਼ਰਮਾ ਜਿਹੜੇ ਨੇ ਆਊਟ ਹੋ ਗਏ ਨੇ, ਸੋ ਦੈਟਸ ਗੁੱਡ ਨਿਊਜ਼ ਫਾਰ ਪੰਜਾਬ। ਸੋ ਦੂਸਰੀ ਵਿਕਟ ਜਿਹੜੀ ਹੈ ਉਹ ਗਿਰ ਗਈ ਹੈ, ਬਰਾਰ ਹੀ ਪਿਕਡ ਅਪ ਇਸ ਫਸਟ ਵਿਕਟ, ਤੀਸਰਾ ਓਵਰ ਹੈਗਾ ਬਰਾਰ ਦਾ ਇਸ ਸਮੇਂ, ਔਰ ਰੋਹਿਤ ਸ਼ਰਮਾ ਜਿਹੜੇ ਨੇ ਉਹ ਆਊਟ ਹੋ ਚੁੱਕੇ ਨੇ। ਉਮੀਦ ਸੀਗੀ ਕਿ ਇੱਕ ਵਿਕਟ ਮਿਲੇ, ਵਿਕਟ ਦੀ ਜ਼ਰੂਰੀ ਜ਼ਰੂਰਤ ਸੀਗੀ ਪੰਜਾਬ ਦੀ ਟੀਮ ਨੂੰ, ਔਰ ਰੋਹਿਤ ਸ਼ਰਮਾ ਅੱਗੇ ਵਧ ਕੇ ਪੂਰੀ ਤਰ੍ਹਾਂ ਟਾਈਮ ਨਹੀਂ ਕਰ ਸਕੇ, ਔਰ ਲੋਅਰ ਐਂਡ ਸੀਗਾ ਬੈਟ ਦਾ, ਔਰ ਜਿਹਦੀ ਕਾਰਨ ਕੇ ਜੀ ਆਊਟ ਹੋ ਗਏ। ਹਰਪ੍ਰੀਤ ਬਰਾਰ ਹੀ ਹੈਸ ਪਿਕਡ ਅਪ ਦ ਵਿਕਟ ਫਾਰ ਪੰਜਾਬ। ਸੋ ਇਸ ਵਿਕਟ ਦੇ ਨਾਲ ਹੀ ਪੰਜਾਬ ਨੇ ਦੂਸਰੀ ਵਿਕਟ ਜਿਹੜੀ ਉਹ ਪਿਕ ਕਰ ਲਈ ਹੈ, ਔਰ ਸਕੋਰ 81-2 ਦਸਵਾਂ ਓਵਰ ਚੱਲ ਰਿਹਾ। ਰੋਹਿਤ ਸ਼ਰਮਾ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਆਲਮੋਸਟ ਰਨ ਅਪ ਬਾਲ ਜਿਹੜਾ ਉਹ ਬਣਾ ਕੇ ਗਏ ਨੇ ਰੋਹਿਤ ਸ਼ਰਮਾ, ਸ਼ੁਰੂ ਚ ਸਲੋ, ਫਿਰ ਵਿੱਚ ਥੋੜੇ ਇੱਕ ਅੱਧਾ ਚੌਕਾ ਚੱਕਾ ਲਗਾਇਆ, ਫਿਰ ਕੁਝ ਜ਼ਿਆਦਾ ਨਹੀਂ ਕਰ ਸਕੇ। ਸੂਰਯ ਕੁਮਾਰ ਯਾਦਵ ਵਧੀਆ ਖੇਡ ਰਹੇ ਨੇ, 27 ਬਣਾ ਚੁੱਕੇ ਨੇ 16 ਗੇਂਦਾਂ ਚ, ਔਰ ਤਿਲਕ ਵਰਮਾ ਤੋਂ ਹੁਣ ਉਮੀਦ ਹੈ ਕਿ ਦੇਖਦੇ ਹਾਂ ਉਹ ਆ ਕੇ ਕੀ ਕਰਦੇ ਨੇ। ਲੇਕਿਨ ਬਹੁਤ ਹੀ ਵਧੀਆ ਗੇਂਦ ਮੈਂ ਕਹਾਂਗਾ ਕਿ ਬਿਊਟੀਫੁਲੀ ਬੋਲਡ, ਔਰ ਵਡੇਰਾ ਨੇ ਕੈਚ ਬੜਾ ਸੋਹਣਾ ਪਕੜਿਆ, ਕਾਫੀ ਦੂਰ ਤੱਕ ਉਹਨਾਂ ਨੂੰ ਜਾਣਾ ਪਿਆ, ਲੋ ਸੀਗਾ ਕਾਫੀ ਕੈਚ, ਲੇਕਿਨ ਵਡੇਰਾ ਨੇ ਬਹੁਤ ਖੂਬਸੂਰਤ ਫੀਲਡਿੰਗ ਜਿਹੜੀ ਆ ਉਹ ਵੀ ਕੀਤੀ ਹੈ। ਬਰਾਰ ਦੀ ਬੋਲਿੰਗ ਤੇ ਹੈ ਹੀ ਵਧੀਆ। ਸੋ ਦੂਸਰੀ ਵਿਕਟ ਜਿਹੜੀ ਕਰ ਗਈ ਹੈ 81-2 9.3 ਓਵਰਸ ਦੇ ਵਿੱਚ, ਦੈਟਸ ਅ ਸਕੋਰ। ਵਧੀਆ ਮੁਕਾਬਲਾ ਚੱਲ ਰਿਹਾ, ਰਨ ਰੇਟ ਕੋਈ ਬਹੁਤ ਜ਼ਿਆਦਾ ਵੀ ਨਹੀਂ ਹੈ ਕਿ 10 ਤੋਂ ਪਾਰ ਹੋਵੇ ਕਿ ਜੀ ਬੜੀ ਮੁਸ਼ਕਿਲ ਹੈ, ਔਰ ਇੰਨੀ ਵੀ ਘੱਟ ਨਹੀਂ ਹੈ ਕਿ ਜੀ 6-7 ਤੇ ਚੱਲ ਰਹੀ ਹੈ, 8.5 ਦੀ ਰਨ ਰੇਟ ਹੈ ਵਿਚ ਇਜ਼ ਰੀਜ਼ਨੇਬਲ ਗਿਵਨ ਦ ਵਿਕਟ ਕੰਡੀਸ਼ਨ। ਸੋ ਓਵਰਆਲ ਮੇਰੇ ਖਿਆਲ ਨਾਲ ਵਧੀਆ ਇੱਕ ਅਹਿਮ ਮੁਕਾਬਲਾ ਚੱਲ ਰਿਹਾ, 10 ਓਵਰ ਇਸ ਵੇਲੇ ਜਾਰੀ ਹੈ। ਰਾਜੀਵ ਸਾਹਿਬ, ਮੈਂ ਤੁਹਾਡੇ ਪੁਆਇੰਟ ਤੇ ਬਸ ਆ ਜਾਣਾ, ਆਈ ਐਮ ਨੋਟ ਟ੍ਰਾਇੰਗ ਟੂ ਹਾਈਫਨੇਟ ਇੰਡੀਆ ਐਂਡ ਪਾਕਿਸਤਾਨ, ਇੰਡੀਆ ਇਜ਼ ਡੈਫੀਨੇਟਲੀ ਇਨ ਅ ਵੈਰੀ ਡਿਫਰੈਂਟ ਲੀਗ, ਪਾਕਿਸਤਾਨ ਬਿਲਕੁਲ ਹਜੇ ਚੈਲੇਂਜਸ ਨੇ ਪਾਕਿਸਤਾਨ ਦੇ ਆਪਣੇ ਸਾਹਮਣੇ, ਸੋ ਦੇਖਦੇ ਹਾਂ ਕੀ ਹੁੰਦਾ ਜੀ। ਰਾਜੀਵ ਜੀ, ਤੁਸੀਂ ਕੁਝ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ, ਨਹੀਂ ਤਾਂ ਫਿਰ ਅਗਲੀ ਕਾਲ ਵੱਧਦੇ ਹਾਂ ਜੀ।
ਯੁਧਵੀਰ ਜੀ, ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਕੋਈ ਵੀ ਦੇਸ਼ ਇੰਡੀਆ ਦੇ ਨਾਲ ਨਹੀਂ ਖੜਾ, ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਪਹਿਲਾਂ ਜਦ ਇੰਡੀਆ ਐਸਾ ਕੋਈ ਕਦਮ ਚੱਕਦਾ ਸੀਗਾ ਤੇ ਐਵਰੀ ਬਡੀ ਯੂਜ਼ ਟੂ ਅਪੋਜ਼ ਇੰਡੀਆ, ਐਂਡ ਦੈਨ ਦੇਰ ਯੂਜ਼ ਟੂ ਬੀ ਸੈਂਕਸ਼ਨਸ ਅਗੇਂਸਟ ਇੰਡੀਆ। ਦਿਸ ਟਾਈਮ ਫਾਰ ਦੀ ਵੈਰੀ ਫਸਟ ਟਾਈਮ ਆਈ ਵੁੱਡ ਸੇ ਦੈਟ ਨੋ ਕੰਟਰੀ ਹੈਜ਼ ਰੇਜ਼ਡ ਦੇਅਰ ਹੈਂਡਸ ਅਗੇਂਸਟ ਇੰਡੀਆ। Silence is always affirmative, okay? If you are not saying anything, you are with me. If you are against me, you will always shout. Okay? ਤੁਸੀਂ ਵੀ ਕਦੇ ਕਦੇ ਕਹਿ ਰਿਹਾ ਕਰੋ, ਕੋਈ ਨਹੀਂ ਹੁੰਦਾ ਐਡਮਿਟ ਕਰਨ ਦੇ ਵਿੱਚ। You don't become a victim if you will say that, ਨਹੀਂ as a journalist, ਮੈਂ ਨਹੀਂ ਇਹ ਕਹਿ ਸਕਦਾ। ਓ ਯਾਰ, you have your personal viewpoints also. You are also a human being. Righteous ਬੰਦੇ ਹੋ ਤੇ ਰਾਈਟ ਦੇ ਨਾਲ ਰਹੋ ਯਾਰ। ਯੂ ਕੈਨ ਆਲਵੇਜ ਸੇ ਦੈਟ ਕਿ ਹਾਂ ਜੀ ਇਹ ਗਲਤ ਹੋਇਆ ਔਰ ਜੋ ਇੰਡੀਆ ਨੇ ਕੀਤਾ ਉਹ ਠੀਕ ਕੀਤਾ। ਵਾਈ ਡੋਂਟ ਯੂ ਸੇ ਦੈਟ?
ਮੈਂ ਫਿਰ ਉਹੀ ਗੱਲ ਕਹਾਂਗਾ ਕਿ ਇੱਕ ਵਾਰ ਨਾ ਇੱਕ ਬੜਾ ਅਹਿਮ ਸਵਾਲ ਪੁੱਛਿਆ ਗਿਆ ਕਿ ਵਟ ਇਜ਼ ਮੋਰ ਇੰਪੋਰਟੈਂਟ, ਨੈਸ਼ਨਲ ਇੰਟਰਸਟ ਮੋਰ ਇੰਪੋਰਟੈਂਟ ਹੈ ਕਿ ਟਰੁੱਥ ਮੋਰ ਇੰਪੋਰਟੈਂਟ ਹੈ। ਅਸਲ ਦੇ ਵਿੱਚ ਤੁਸੀਂ ਵੀ ਉਹੀ ਗੱਲ ਕਹੀ ਵੀ ਵਾਈ ਡੋਂਟ ਯੂ ਸੇ ਵਟ ਇਜ਼ ਰਾਈਟ ਇਜ਼। ਮੇਰਾ ਐਜ਼ ਅ ਜਰਨਲਿਸਟ ਮੇਰਾ ਕੰਮ ਹੈ ਕਿ ਜੋ ਸੱਚ ਹੈ ਉਹ ਬੋਲਣਾ, ਉਹ ਸਹੀ ਹੈ ਜਾਂ ਗਲਤ ਹੈ, ਨੈਸ਼ਨਲ ਇੰਟਰਸਟ ਹੈ ਕਿ ਨਹੀਂ ਹੈ, ਉਹ ਸੈਕੰਡਰੀ ਹੋ ਜਾਂਦਾ ਹੈ। ਸੋ ਮੈਂ ਕਿਤੇ ਵੀ ਜੇ ਤੁਹਾਨੂੰ ਲੱਗਦਾ ਹੈ, ਦੇਖੋ ਵਿਦ ਯੂ ਰਿਸਪੈਕਟ ਮੈਂ ਕਹਾਂਗਾ, ਅੱਜ ਇੰਡੀਅਨ ਚੈਨਲ ਤੁਸੀਂ ਲਗਾ ਲਓ, ਉੱਥੇ ਉਹ ਕਹਿੰਦੇ ਜੀ ਅਸੀਂ ਲਾਹੌਰ ਵੀ ਜਿੱਤ ਲਿਆ, ਇੱਦਾਂ ਵੀ ਜਿੱਤ ਲਿਆ, ਸਾਰਾ ਕੁਝ ਉਹ ਇੰਡੀਆ ਦੀ ਗੱਲ ਕਰ ਰਹੇ ਨੇ। ਦੇ ਡੋਂਟ ਈਵਨ ਹੈਵ ਅ ਡਿਸਕਸ਼ਨ ਅਬਾਊਟ ਰਫੈਲ। ਤੁਸੀਂ ਇੰਡੀਅਨ ਚੈਨਲ ਚ ਬੜੀ ਰੇਅਰਲੀ 5-10% ਤੁਹਾਨੂੰ ਡਿਸਕਸ਼ਨ ਮਿਲੇਗੀ। ਇੰਡੀਆ ਇਜ਼ ਡਨ ਵੈਰੀ ਵੈਲ। ਤੁਸੀਂ ਪਾਕਿਸਤਾਨ ਦੇ ਲਗਾ ਲਓ, ਪਾਕਿਸਤਾਨ ਕਹਿੰਦਾ ਜੀ ਅਸੀਂ ਜਿੱਤ ਗਏ ਉੱਥੇ ਉਹਨਾਂ ਨੂੰ ਫੀਲਡ ਮਾਰਸ਼ਲ ਬਣਾ ਦਿੱਤਾ ਜਨਰਲ ਸਾਹਿਬ ਨੂੰ। ਉਹ ਦੇਖੋ ਪਾਕਿਸਤਾਨ ਚ ਰਿਵਾਇਤ ਹੈ, ਮੈਂ ਇਸ ਤੋਂ ਬੜੀ ਸਟੇਟਮੈਂਟ ਨਹੀਂ ਦੇ ਸਕਦਾ ਸੀ ਜੋ ਤੁਹਾਡੇ ਫੋਨ ਕਾਲ ਕਰਨ ਤੋਂ ਪਹਿਲਾਂ ਹੀ ਦੇ ਚੁੱਕਾ ਹੈ। ਮੈਂ ਤੁਹਾਡੇ ਫੋਨ ਕਾਲ ਕਰਨ ਤੋਂ ਪਹਿਲਾਂ ਹੀ ਸਟੇਟਮੈਂਟ ਦੇ ਚੁੱਕਾ ਹੈ ਕਿ ਪਾਕਿਸਤਾਨ ਦੇ ਆਰਮੀ ਜਨਰਲਸ ਦਾ ਟੈਰਰਿਜ਼ਮ ਨੂੰ ਸਪੋਰਟ ਕਰਨਾ, ਟੈਰਰਿਜ਼ਮ ਦੀ ਫੈਕਟਰੀ ਲਗਾਉਣਾ ਇੱਕ ਬਹੁਤ ਬੜਾ ਬਿਜ਼ਨਸ ਹੈ ਉਹਨਾਂ ਦਾ, ਠੀਕ ਹੈ। ਔਰ ਉੱਥੇ ਉਹ ਚਾਹੁੰਦੇ ਨੇ ਕਿ ਜੀ ਉੱਥੇ ਜੀ ਉਹ ਆਪਣੀ ਬੱਲੇ ਬੱਲੇ ਕਰਾਈ ਜਾਣ, ਅਸੀਂ ਜੰਗ ਜਿੱਤ ਗਏ, ਉੱਥੇ ਜਸ਼ਨ ਉੱਥੇ ਮਨਾਈ ਜਾ ਰਹੇ ਨੇ। ਸੋ ਦੋਨੋਂ ਕੰਟਰੀਜ਼ ਆਪਣੇ ਆਪਣੇ, ਉਹਨਾਂ ਦੇ ਟੀਵੀ ਚੈਨਲ, ਉਹਨਾਂ ਦੇ ਮੀਡੀਆ ਆਪਣੇ ਆਪਣੇ ਮੁਤਾਬਿਕ ਆਪਣੇ ਬਿਆਨ ਦੇ ਰਹੇ ਨੇ, ਠੀਕ ਹੈ। ਸੋ ਕਈ ਵਾਰ ਇਹ ਹੁੰਦਾ ਹੈ ਕਿ ਉਹ ਐਕਸਪੈਕਟੇਸ਼ਨ ਇੱਥੇ ਵੀ ਹੁੰਦੀ ਹੈ, ਸਾਡੀ ਜਿਹੜੀ ਆਡੀਅੰਸ ਪਾਕਿਸਤਾਨ ਤੋਂ ਐਕਸਪੈਕਟ ਕਰਦੀ ਹੋਏਗੀ ਕਿ ਮੈਂ ਕਹਿ ਦਵਾਂ ਕਿ ਜੀ ਇੰਡੀਆ ਹਾਰ ਗਿਆ, 7-0 ਹੋ ਗਏ, 7 ਰਫਾਇਲ ਗਿਰਾਤੇ ਜੀ, ਪਰੂਫ ਉਹਨਾਂ ਕੋਲ ਹੈ ਕੋਈ ਨਹੀਂ ਹੈ। ਸੋ ਜਿਹੜੀ ਸਾਡੇ ਇੰਡੀਅਨ ਚੈਨਲਸ ਦੀ ਜਦੋਂ ਤੁਸੀਂ ਦੇਖਦੇ ਹੋ ਤਾਂ ਉਹ ਐਕਸਪੈਕਟ ਕਰਨਗੇ ਕਿ ਇੱਥੇ ਵਾਈ ਮੀਡੀਆ ਤੇ ਅਸੀਂ ਕਹਿ ਦਾਂਗੇ ਜੀ ਕਿ ਇੰਡੀਆ ਦੀ ਬਹੁਤ ਬੱਲੇ ਬੱਲੇ ਹੋ ਗਈ, ਪਾਕਿਸਤਾਨ ਤੇ ਬੁਰੀ ਹਾਲਤ ਹੋ ਗਈ। ਐਸਾ ਵੀ ਕੁਛ ਨਹੀਂ ਹੋਇਆ। ਹਾਂ, ਇੰਡੀਆ ਦੀ ਜਿੱਥੇ ਸਟਰੈਂਥ ਰਹੀ ਹੈ, ਇਹਨਾਂ ਦਾ ਏਅਰ ਡਿਫੈਂਸ ਸਿਸਟਮ ਬੜਾ ਕਾਮਯਾਬ ਰਿਹਾ, ਵਰਨਾ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਉਸ ਰਾਤ ਨੂੰ ਪਾਕਿਸਤਾਨ ਨੇ ਰਾਤ 2:30 ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੰਡੀਆ ਦੀ ਜਿਹੜੀ ਆਰਮੀ ਹੈ ਉਹ ਅੰਮ੍ਰਿਤਸਰ ਦੇ ਉੱਤੇ ਅਟੈਕ ਕਰ ਰਹੀ ਹੈ। ਇਹ ਬੜੀ ਮਤਲਬ ਅੱਧੀ ਰਾਤ ਨੂੰ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਕਿ ਇੰਡੀਆ ਦੀ ਜਿਹੜੀ ਆਰਮੀ ਹੈ ਉਹ ਅੰਮ੍ਰਿਤਸਰ ਤੇ ਅਟੈਕ ਕਰ ਰਹੀ ਹੈ, ਔਰ ਕਿਉਂਕਿ ਉਹਨਾਂ ਨੇ ਅਸਲ ਦੇ ਵਿੱਚ ਕਰਨਾ ਕੀ ਸੀ ਉਹ ਦੱਸ ਦੇਣਾ ਕੀ ਹੈ। ਉਹਨਾਂ ਦਾ ਟਾਰਗੇਟ ਇਹ ਸੀਗਾ ਕਿ ਇੰਡੀਆ ਫੌਰਨ ਆਪਣੇ S-400 ਜਿਹੜੇ ਆ ਉਹਨਾਂ ਨੂੰ ਆਨ ਕਰੇਗਾ ਅਚਾਨਕ, ਔਰ ਉਹ ਉਹਨਾਂ ਦੀ ਲੋਕੇਸ਼ਨ ਡਿਟੈਕਟ ਕਰਨਾ ਚਾਹੁੰਦੇ ਸੀ ਕਿ ਇੰਡੀਆ ਦੇ S-400 ਕਿੱਥੇ ਹੈ। ਇੱਕ ਤੇ ਉਹ ਟਾਰਗੇਟ ਪੂਰਾ ਹੋ ਜਾਣਾ ਸੀ, ਦੂਸਰਾ ਉਸ ਦੇ ਫੌਰਨ ਬਾਅਦ ਪਾਕਿਸਤਾਨ ਨੇ ਇੰਡੀਆ ਦੇ ਜਿਹੜਾ ਗੋਲਡਨ ਟੈਂਪਲ ਅੰਮ੍ਰਿਤਸਰ ਹੈ, ਪਾਕਿਸਤਾਨ ਦੀ ਏਅਰਫੋਰਸ ਨੇ, ਪਾਕਿਸਤਾਨ ਦੀ ਆਰਮੀ ਨੇ ਪਲਾਨ ਬਣਾਇਆ ਸੀ ਕਿ ਅਸੀਂ ਉਹਦੇ ਤੇ ਅਟੈਕ ਕਰਨਾ ਹੈ। ਸੋ ਉਹਨਾਂ ਨੇ ਕੀਤਾ ਵੀ ਉੱਤੇ ਅਟੈਕ, ਲੇਕਿਨ ਇੰਡੀਆ ਨੇ ਦੋਨੋਂ ਚਾਲਾਂ ਸਮਝ ਲਈਆਂ ਔਰ ਇੰਡੀਆ ਨੇ ਗੱਲਬਾਤ ਕੀਤੀ ਉਹ ਸੀਗੀ ਆਪਣੀ ਜਿਹੜੇ ਇੰਡੀਆ ਦਾ ਸਾਰੀਆਂ ਧਾਰਮਿਕ ਅਥਾਰਟੀਜ਼ ਨੇ, ਇੰਡੀਆ ਨੇ ਜਾ ਕੇ ਉੱਥੇ ਗੱਲ ਕੀਤੀ, ਉਹ ਇਸ ਗੱਲ ਨੂੰ ਮੰਨੇ ਕਿ ਠੀਕ ਹੈ ਜੀ ਸਾਨੂੰ ਇੱਥੇ ਡਿਫੈਂਡ ਕਰਨਾ ਪਏਗਾ। ਸੋ ਉਹਨਾਂ ਨੇ ਲਾਈਟਾਂ ਆਫ ਕੀਤੀਆਂ, ਪਹਿਲੀ ਵਾਰੀ ਇਨ ਦਾ ਹਿਸਟਰੀ ਗੋਲਡਨ ਟੈਂਪਲ ਦੀ ਕਦੇ ਲਾਈਟਸ ਨਹੀਂ ਆਫ ਹੋਈਆਂ, ਅੱਜ ਤੱਕ ਨਹੀਂ ਹੋਈਆਂ, ਫਸਟ ਟਾਈਮ ਇਨ ਦਾ ਹਿਸਟਰੀ ਗੋਲਡਨ ਟੈਂਪਲ ਦੀਆਂ ਸਾਰੀਆਂ ਲਾਈਟਸ ਆਫ ਕੀਤੀਆਂ ਗਈਆਂ। ਔਰ ਇੰਡੀਆ ਦੇ ਜਿਹੜੇ ਵੈਪਨ ਸੀਗੇ, ਇੰਡੀਆ ਨੇ ਹਥਿਆਰ ਦੁਬਾਰਾ ਤੋਂ ਦਰਬਾਰ ਸਾਹਿਬ ਦੇ ਅੰਦਰ ਡਿਫੈਂਸ ਵਾਲੇ ਹਥਿਆਰ ਇੰਡੀਅਨ ਆਰਮੀ ਦੇ ਵਿੱਚ, ਔਰ ਦੇਖੋ ਇੱਕ ਸਮੇਂ ਸੀਗਾ 1984 ਦੇ ਵਿੱਚ ਜਦੋਂ ਕਿ ਇਹ ਕਿਹਾ ਗਿਆ ਕਿ ਇੰਡੀਅਨ ਆਰਮੀ ਜਿਹੜੀ ਹੈ ਤੋਪਾਂ ਲੈ ਕੇ ਚਲੀ ਗਈ ਦਰਬਾਰ ਸਾਹਿਬ ਦੇ ਵਿੱਚ। ਅੱਜ ਇੰਡੀਅਨ ਆਰਮੀ ਦੇ ਵਿੱਚ ਔਰ ਜਿਹੜੀ ਉੱਥੇ ਮੈਨੇਜਮੈਂਟ ਸੀਗੀ SGPC ਹੈੱਡ ਗ੍ਰੰਥੀ, ਉਹਨਾਂ ਦੀ ਆਪਸ ਕੋਪਰੇਸ਼ਨ ਦੇ ਨਾਲ ਇੰਡੀਆ ਨੇ ਉੱਥੇ ਡਿਫੈਂਸ ਸਿਸਟਮ ਡਿਪਲੋਏ ਕੀਤੇ, ਲਾਈਟਾਂ ਬੰਦ ਕੀਤੀਆਂ, ਔਰ ਜੋ ਅਟੈਕ ਪਾਕਿਸਤਾਨ ਵੱਲੋਂ ਕੀਤਾ ਗਿਆ, ਵਰਨਾ ਤੇ ਅੰਮ੍ਰਿਤਸਰ ਤੇ ਲੇਰੀਆ ਜਿਹੜੇ ਸੀ, ਜਿੰਨਾ ਅਟੈਕ ਪਾਕਿਸਤਾਨ ਨੇ ਕੀਤਾ ਪੰਜਾਬ ਦੇ ਵਿੱਚ ਤੇ ਬਹੁਤ, ਮੈਂ ਤਾਂ ਕਹਿੰਦਾ ਥਰਡ ਵਰਲਡ ਵਾਰ ਲੱਗ ਜਾਣੀ ਸੀਗੀ। ਇਹ ਇੰਡੀਆ ਪਾਕਿਸਤਾਨ ਦੀ ਨਿਊਕਲੀਅਰ ਜੰਗ ਨਹੀਂ ਸੀ ਹੋਣੀ, ਥਰਡ ਵਰਲਡ ਵਾਰ ਲੱਗਣੀ ਸੀਗੀ, ਕਿਉਂਕਿ ਜਿੰਨਾ ਉਹਨਾਂ ਨੇ ਅਟੈਕ ਕੀਤਾ ਜੇ ਉਹ ਪਹੁੰਚ ਜਾਂਦਾ ਕਸ਼ਮੀਰ ਔਰ ਪੰਜਾਬ ਦੇ ਵਿੱਚ, ਬਹੁਤ ਬੁਰੀ ਹਾਲਤ ਹੋਣੀ ਸੀ ਕਸ਼ਮੀਰ ਔਰ ਪੰਜਾਬ ਦੇ ਵਿੱਚ। ਲੇਕਿਨ ਥੈਂਕਸ ਟੂ ਇੰਡੀਆ ਸਟਰੋਂਗ ਡਿਫੈਂਸ ਸਿਸਟਮ, ਚਾਹੇ ਉਹ S-400 ਹੈ, ਆਕਾਸ਼ ਹੈ, ਹੋਰ ਬੜੇ ਸਾਰੇ ਇਹਨਾਂ ਦੇ ਡਿਫੈਂਸ ਸਿਸਟਮ ਸੀਗੇ, ਜਿਹਦੀ ਬਦੌਲਤ ਕਿ ਉੱਥੇ ਕੋਈ ਵੀ ਕੈਜੂਅਲਟੀ ਕਿਤੇ ਤੁਸੀਂ ਦੱਸ ਦੋ ਕਿ ਜੀ ਹਾਂ ਕਸ਼ਮੀਰ ਦੇ ਵਿੱਚ ਜਿਹੜੀਆਂ ਹੋਈਆਂ ਨੇ ਉਹ ਸ਼ੈਲਿੰਗ ਦੇ ਨਾਲ ਹੋਈਆਂ ਨੇ, ਉੱਥੇ ਚਾਹੇ ਉਹ ਆਰਟਿਲਰੀ ਜਾਂ ਗੰਸ ਦਾ ਇਸਤੇਮਾਲ ਹੋਇਆ, ਬਟ ਕੋਈ ਵੀ ਉਹਨਾਂ ਨੇ ਕੋਈ ਦਰੋਨ ਕੋਈ ਮਿਜ਼ਾਇਲ ਕੋਈ ਜਹਾਜ਼ ਦਾ ਅਟੈਕ, ਨਥਿੰਗ ਰੀਚਡ ਪੰਜਾਬ। ਹਰਿਆਣੇ ਦੇ ਵਿੱਚ ਇੱਕ ਸਿਰਸੇ ਜ਼ਰੂਰ ਇੱਕ ਮਿਜ਼ਾਇਲ ਪਹੁੰਚਿਆ, ਬੈਲਿਸਟਿਕ ਮਿਜ਼ਾਇਲ, ਉੱਥੇ ਦੈਟ ਵਾਜ਼ ਸ਼ਾਟ ਡਾਊਨ। ਬਾਕੀ ਤੇ ਹਰਿਆਣੇ ਦੇ ਵਿੱਚ ਵੀ ਕੁਝ ਨਹੀਂ ਹੋਇਆ, ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ, ਰਾਜਸਥਾਨ ਵਾਜ਼ ਓਕੇ। ਸੋ ਜਿਹੜੀ ਸਟਰੈਂਥ ਹੈ ਉਹ ਬਿਲਕੁਲ ਸਟਰੈਂਥ ਹੈ। ਮੈਂ ਸਿਰਫ ਇਹ ਗੱਲ ਕਰ ਰਿਹਾ ਕਿ ਇੰਡੀਆ ਨੂੰ ਥੋੜਾ ਸਬਰ ਕਰਨਾ ਚਾਹੀਦਾ। ਔਰ ਇਸ ਦਰਮਿਆਨ ਇੱਕ ਹੋਰ ਵਿਕਟ, ਅਨਦਰ ਵਿਕਟ ਹੈਜ਼ ਫਾਲਨ ਡਾਊਨ, ਔਰ ਦਿਸ ਇਜ਼ ਵਟ ਪੰਜਾਬ ਵਾਂਟਡ, ਤੀਸਰੀ ਵਿਕਟ। ਤਿੰਨਾ ਕੁਛ ਨਹੀਂ ਕਰ ਸਕੇ, ਅੱਜ ਬੈਟਸਮੈਨ ਸਲੋ ਖੇਲ ਰਹੇ ਨੇ, ਰੋਹਿਤ ਸ਼ਰਮਾ ਥੋੜਾ ਸਲੋ, ਫਿਰ ਮੈਂ ਦੇਖਿਆ ਰਾਇਲਟਨ ਥੋੜਾ ਤੇਜ਼ ਖੇਲੇ ਫਿਰ ਉਹ ਵੀ ਸਲੋ ਹੋ ਗਏ, ਔਰ ਸੂਰਯ ਕੁਮਾਰ ਯਾਦਵ ਸ਼ੁਰੂ ਸਲੋ ਸੀਗੇ ਲੇਕਿਨ ਬਾਅਦ ਚ ਫਾਸਟ, ਔਰ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਤਿਲਕ ਤੇ ਕੁਛ ਉਮੀਦਾਂ ਸੀਗੀਆਂ, ਲੇਕਿਨ ਤਿਲਕ ਵਰਮਾ ਹੀ ਆਲਸੋ ਸਟਾਰਟਡ ਸਲੋ ਐਂਡ ਬਟ ਹੀ ਇਜ਼ ਗੋਨ। ਤਿਲਕ ਵਰਮਾ ਜਿਹੜੇ ਨੇ ਉਹ ਵੀ ਆਊਟ ਹੋ ਗਏ ਨੇ। ਸੋ ਸ਼ਾਨਦਾਰ ਗੇਂਦਬਾਜ਼ੀ ਵਿਸ਼ਾਖ ਦੀ, ਔਰ ਅਰਸ਼ਦੀਪ ਸਿੰਘ ਹੀ ਮੇਡ ਨੋ ਮਿਸਟੇਕ ਇਨ ਦਾ ਬਾਉਂਡਰੀ, ਜ਼ਬਰਦਸਤ ਕੈਚ, ਫੀਲਡਿੰਗ ਅੱਜ ਚੰਗੀ ਕਰ ਰਿਹਾ, ਪੰਜਾਬ ਦੀ ਟੀਮ ਦੀ ਫੀਲਡਿੰਗ ਵੀ ਬਹੁਤ ਵਧੀਆ। ਸੋ ਇਸ ਓਵਰ ਦੇ ਵਿੱਚ ਵਿਸ਼ਾਖ ਦੇ ਇਹ ਦੂਸਰਾ ਓਵਰ ਹੈ ਉਹਨਾਂ ਦਾ, ਬਹੁਤ ਖੂਬਸੂਰਤ, ਪਿਛਲਾ ਓਵਰ ਵੀ ਬੜਾ ਸ਼ਾਨਦਾਰ ਗਿਆ ਸੀਗਾ, ਹਾਲਾਂਕਿ ਇੱਕ ਬਾਉਂਡਰੀ ਲੱਗੀ ਸੀ ਲੇਕਿਨ ਆਹ ਓਵਰ ਤੇ ਉਸ ਤੋਂ ਵੀ ਵਧੀਆ ਆਹ ਓਵਰ ਸ਼ਾਨਦਾਰ ਕਿਉਂਕਿ ਵਿਕਟ ਮਿਲ ਗਈ ਇਸ ਓਵਰ ਦੇ ਵਿੱਚ ਵਿਸ਼ਾਖ ਤੇ ਜਿਹਦੀ ਬਦੌਲਤ 87/3 ਸੋ ਪੰਜਾਬ ਜਿੱਥੇ ਮੈਂ ਸਮਝਦਾ ਹਾਂ ਕਿ 11ਵਾਂ ਓਵਰ ਜਿਹੜਾ ਆਲਮੋਸਟ ਪੂਰਾ ਹੋ ਗਿਆ 87/3 ਪੰਜਾਬ ਆਪਣੀ ਗ੍ਰਿਪ ਹੌਲੀ ਹੌਲੀ ਇਸ ਮੈਚ ਦੇ ਉੱਤੇ ਮਜ਼ਬੂਤ ਕਰ ਰਿਹਾ ਸੂਰਿਆ ਕੁਮਾਰ ਯਾਦਵ ਔਰ ਹੁਣ ਉਹਨਾਂ ਦੇ ਉੱਤੇ ਕਾਫੀ ਉਮੀਦਾਂ ਨੇ ਜੈਕਸ ਆ ਗਏ ਨੇ ਦੇਖਦੇ ਹਾਂ ਕੀ ਕਰਦੇ ਨੇ ਲੇਕਿਨ ਮੈਂ ਸਮਝਦਾ ਹਾਂ ਕਿ ਕਪਤਾਨ ਜੋ ਮੈਂ ਗੱਲ ਕਰ ਹੀ ਰਿਹਾ ਸੀਗਾ ਕਪਤਾਨ ਸੂਰਿਆ ਕੁਮਾਰ ਯਾਦਵ ਨੂੰ ਮਾਫ਼ ਕਰਨਾ ਕਪਤਾਨ ਸ਼੍ਰੇਯਸ ਅਈਅਰ ਨੂੰ ਮੈਂ ਕਹਿ ਰਿਹਾ ਸੀਗਾ ਕਿ ਇਹ ਵਿਕਟਸ ਜਿਹੜੀਆਂ ਲੈਣੀਆਂ ਪੈਣਗੀਆਂ ਸੋ ਆਈ ਥਿੰਕ ਦੈਟ ਵਾਜ਼ ਹਿਸ ਸਟ੍ਰੈਟਜੀ ਐਜ਼ ਵੈਲ ਸੋ ਦੋ ਵਿਕਟਸ ਜਿਹੜੀਆਂ ਨੇ ਪਿਕ ਕਰ ਲਈਆਂ ਨੇ ਪੰਜਾਬ ਦੀ ਟੀਮ ਨੇ ਲਗਾਤਾਰ ਅਸੀਂ ਤੁਹਾਨੂੰ ਅਪਡੇਟਡ ਰੱਖਾਂਗੇ ਔਰ ਇਸ ਦਰਮਿਆਨ ਅਸੀਂ ਵਧਾਂਗੇ ਜੀ ਆਪਣੇ ਥੈਂਕ ਯੂ ਰਾਜੀਵ ਸਾਹਿਬ ਆਲਵੇਜ਼ ਪਲੇਅਰ ਲਿਸਨਿੰਗ ਟੂ ਯੂ ਇਸ ਦਰਮਿਆਨ ਅਸੀਂ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ ਹਰਪਾਲ ਜੀ ਤੁਹਾਡੀ ਕਾਲ ਅਗਲੀ ਹੈ ਹਿਮਾਂਸ਼ੂ ਤੁਹਾਡੀ ਕਾਲ ਵੀ ਲਵਾਂਗੇ ਮੈਨੂੰ ਇਸ਼ਾਰਾ ਹੋ ਰਿਹਾ ਰਿਕਾਰਡਡ ਬ੍ਰੇਕ ਦਾ ਉਹ ਕਹਿੰਦੇ ਜੀ ਇੱਕ ਤਾਂ ਥੈਂਕ ਯੂ ਟਾਈਮ ਨਹੀਂ ਲਿਆ